ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਯਾਰ ਸੋਹ ਗੁਰ ਸੋਹ ਝਟ ਹੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਿੰਨਾਂ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਕੁਝ ਦਿਨਾਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇਹ ਮਹਾਨ ਗੁਰਮਤਿ ਸਮਾਗਮ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਉੱਦਮ ਦਾ ਸਦਕਾ ਰਲ ਮਿਲ ਕੇ ਗੁਰੂ ਕੇ ਗੁਣ ਗਾਉਣ ਦਾ ਗੁਰੂ ਕੀ ਪਵਿੱਤਰ ਹਜ਼ੂਰੀ 'ਚ ਮਿਲ ਬੈਠਣ ਦਾ ਸਤਿਗੁਰੂ ਨੇ ਇਹ ਬਖਸ਼ਿਸ਼ ਭਰਿਆ ਸਮਾਂ ਬਖਸ਼ਿਆ ਹੈ ਸਤਿਗੁਰੂ ਦੀ ਇਹ ਮਹਾਨ ਰਹਿਮੰਤ ਬਖਸ਼ਿਸ਼ ਦਾ ਸਦਕਾ ਹੈ ਗੁਰੂ ਕੇ ਪਿਆਰੇ ਢਾਡੀ ਜਥੇ ਕਵੀਸ਼ਰੀ ਜਥੇ ਗੁਰੂ ਕਾ ਇਤਿਹਾਸ ਪਵਿੱਤਰ ਸੁਣਾਉਂਦੇ ਹਨ ਅਤੇ ਦਮਦਮੀ ਟਕਸਾਲ ਦੇ ਹਜ਼ੂਰੀ ਕੀਰਤਨੀਏ ਗੁਰਮੁਖ ਪਿਆਰੇ ਤਿੰਨਾਂ ਦੀ ਰਸਨਾ ਤੋਂ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਸੁਣ ਕੇ ਨਿਹਾਲ ਹੁੰਦੇ ਹਨ। ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਸੀ ਵੀ ਸਤਿਗੁਰੂ ਜੀ ਜੋ ਸਾਨੂੰ ਕੀਰਤਨ ਦੁਆਰਾ ਉਪਦੇਸ਼ ਦੇ ਰਹੇ ਹੋ ਇਹ ਕਿੱਥੋਂ ਪ੍ਰਾਪਤ ਹੋਇਆ ਕਿੱਥੋਂ ਮਿਲਿਆ ਹੈ। ਸਤਿਗੁਰੂ ਗਰੀਬ ਨਿਵਾਜ ਨੇ ਬਚਨ ਫਰਮਾਏ ਵੀ ਗੁਰੂ ਕੇ ਪਿਆਰੇ ਗੁਰਸਿੱਖੋ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕਲਯੁਗ ਦੇ ਜੀਵਾਂ ਦੀ ਕਲਿਆਣ ਦਾ ਉਧਾਰ ਦਾ ਇੱਕ ਸਾਧਨ ਸਤਿਗੁਰੂ ਕਹਿਣ ਲੱਗੇ ਕੀਰਤਨ ਹੈ। ਇਸੇ ਕਰਕੇ ਗੁਰਦੇਵ ਨੇ ਅੰਮ੍ਰਿਤਮਈ ਬਚਨ ਫਰਮਾਏ ਵੀ ਕਲਯੁਗ ਮਹਿ ਕੀਰਤਨ ਪਰਦਹਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਾਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉਂ ਜਾਏਂਦਾ। ਕਲਯੁਗ ਦੇ ਜੀਵਾਂ ਦੀ ਕਲਿਆਣ ਦੀ ਪ੍ਰਧਾਨਗੀ ਜਿਹੜੀ ਹੈ ਨਾ ਉਹ ਕੀਰਤਨ ਨੂੰ ਸਤਿਗੁਰੂ ਨੇ ਬਖਸ਼ੀ ਹੈ। ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ। ਐਸਾ ਮਹਾਨ ਇਹ ਕੀਰਤਨ ਸਿੱਖ ਜਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਰਪਾ ਕਰਕੇ ਬਖਸ਼ਿਆ ਨਹੀਂ ਤੇ ਸਾਜ ਵੇਸਵਾਵਾਂ ਦੇ ਕੋਠਿਆਂ ਤੇ ਵੱਜਿਆ ਕਰਦੇ ਸੀ ਚੁਬਾਰਿਆਂ ਵਿੱਚ। ਇਹ ਸਤਿਗੁਰੂ ਨੇ ਸਾਜਾਂ ਚ ਤੁਰਕੀ ਬਾਣੀ ਕੀਰਤਨ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਸਾਜਾਂ ਚ ਪਾ ਕੇ ਗੁਰੂ ਕੀ ਬਾਣੀ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਦੁਆਰਾ ਹੀ ਥਾਵਾਂ ਥਾਵਾਂ ਤੇ ਤਾਰਕ ਜੀਵਾਂ ਦੀ ਕਲਿਆਣ ਕੀਤੀ। ਕਿੰਨੀ ਕੁ ਮਨੁੱਖਤਾ ਨੂੰ ਤਾਰਿਆ ਤਾਰੇ ਗਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਆਕਾਸ਼ ਦੇ ਤਾਰੇ ਤੱਕ ਪੜ੍ਹਿਆ ਲਿਖਿਆ ਗਿਣ ਲਵੇ ਤੇ ਬਿਸ਼ੱਕ ਗਿਣੀ ਲਵੇ ਪਰ ਜਿੰਨੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਹੈ ਨਾ ਸਾਧ ਸੰਗਤ ਜੀ ਉਹ ਨਹੀਂ ਕਦੇ ਗਿਣੇ ਜਾ ਸਕਦੇ। ਔਰ ਨੀਚ ਤੋਂ ਨੀਚ ਗਿਰੇ ਹੋਏ ਜੀਵਨ ਵਾਲੇ ਸਮਾਜ ਵਿੱਚੋਂ ਜਿਹੜੇ ਐਸੇ ਲੋਕ ਸਨ ਉਹਨਾਂ ਕੋਲ ਵੀ ਪਹੁੰਚ ਪਹੁੰਚ ਕੇ ਜਿਵੇਂ ਬੱਦਲ ਚੁੱਕ ਚੁੱਕ ਕੇ ਵਰਦਾ ਹੈ ਨਾ ਇਉਂ ਗੁਰੂ ਨਾਨਕ ਸਾਹਿਬ ਪੰਚੇ ਸ਼ਬਦ ਵੱਜੇ ਮਤ ਗੁਰਮਤ ਹੈ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ। ਗੁਰੂ ਸ਼ਬਦ ਦੀ ਗਰਜ ਪਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਚੁੱਕ ਚੁੱਕ ਕੇ ਬੱਦਲ ਦੀ ਤਰ੍ਹਾਂ ਸਭ ਜੀਵਾਂ ਨੂੰ ਸਰਸਬਜ ਕਰ ਦਿੱਤਾ ਸਭ ਨੂੰ ਨਿਹਾਲ ਕਰ ਦਿੱਤਾ। ਸਾਢੇ ਤਿੰਨ ਕਰੋੜ ਸਿੱਖ ਬਣਿਆ ਗੁਰੂ ਨਾਨਕ ਦੀ ਸੰਗਤ ਕਰਕੇ ਸਾਢੇ ਤਿੰਨ ਕਰੋੜ। ਕੋਈ ਸਾਧਨ ਕੋਲ ਨਹੀਂ ਗੱਡੀਆਂ ਉਦੋਂ ਨਹੀਂ ਸੀ ਸੜਕਾਂ ਉਦੋਂ ਹੁੰਦੀਆਂ ਨਹੀਂ ਸੀ ਕੋਲ ਕੋਈ ਚੰਗਾ ਸਾਧਨ ਨਹੀਂ ਤੇ ਜਿਸ ਪਰਿਵਾਰ ਵਿੱਚ ਹਜ਼ੂਰ ਦਾ ਜਨਮ ਹੋਇਆ ਕੋਈ ਤਗੜਾ ਅਮੀਰ ਪਰਿਵਾਰ ਨਹੀਂ ਸੀ ਵੀ ਮਾਇਕੀ ਪੱਖੋਂ ਬੜਾ ਤਗੜਾ ਹੋਵੇ ਸਾਧਾਰਨ ਘਰ ਵਿੱਚ ਅਵਤਾਰ ਧਾਰ ਕੇ ਗਰੀਬ ਨਿਵਾਜ ਨੇ ਪੈਦਲ ਚੱਲ ਚੱਲ ਕੇ ਥਾਵਾਂ ਥਾਵਾਂ ਤੇ ਵਿਖੜੇ ਪੈਂਡਿਆਂ ਨੂੰ ਤੈਅ ਕਰਦਿਆਂ ਹੋਇਆਂ ਸਾਢੇ ਤਿੰਨ ਕਰੋੜ ਮਨੁੱਖਤਾ ਨੂੰ ਤਾਰਿਆ ਗਰੀਬ ਨਿਵਾਜ ਨੇ। ਭਾਵੇਂ ਸਤਿਗੁਰਾਂ ਨੂੰ ਰਹਿਮਤ ਬਖਸ਼ਿਸ਼ ਕੀਤਿਆਂ ਨੂੰ 500 ਸਾਲ ਤੋਂ ਵਧੀਕ ਹੋ ਗਿਆ ਪਰ ਸਿੱਖੀ ਨੂੰ ਵਧਾਉਣ ਦੀ ਅੱਗੇ ਤੋਰਨ ਦੀ ਬਜਾਏ ਅੱਜ ਭਾਵੇਂ ਸਾਡੇ ਕੋਲ ਸਾਧਨ ਤਾਂ ਬੜੇ ਹੋ ਗਏ ਨੇ ਕੋਠੀਆਂ ਸਾਡੇ ਕੋਲ ਨੇ ਕਾਰਾਂ ਸਾਡੇ ਕੋਲ ਨੇ ਗੱਡੀਆਂ ਵੱਡੀਆਂ ਵੱਡੀਆਂ ਸਾਡੇ ਕੋਲ ਨੇ ਮਹਾਤਮਾਵਾਂ ਦੇ ਬੜੇ ਬੜੇ ਡੇਰੇ ਬੜੇ ਤਗੜੇ ਤਗੜੇ ਨੇ ਪਰ ਯਾਦ ਰੱਖਣਾ ਇੱਕ ਨਗਰ ਵਿੱਚੋਂ ਪੰਜ ਸਿੰਘ ਤਿਆਰ ਪ੍ਰਤਿਆਰ ਲੱਭਣੇ ਹੋਣ ਤੇ ਨਹੀਂ ਮਿਲਦੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗਵਾਉਣੇ ਪੈਂਦੇ ਨੇ। ਸਿੱਖੀ ਵਧਾਉਣ ਦੀ ਬਜਾਏ ਪਿਛਾਂ ਨੂੰ ਉਲਟਾ ਅਸਰ ਹੋ ਗਿਆ। ਸਤਿਗੁਰੂ ਨਾਨਕ ਸਾਹਿਬ ਨੇ ਸਾਢੇ ਤਿੰਨ ਕਰੋੜ ਲੋਕਾਂ ਨੂੰ ਤਾਰਿਆ ਅੱਜ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਨਿਆਣਿਆਂ ਨੇ ਸਿਰ ਮੂੰਹ ਮੁੰਨ ਲਏ ਅਸੀਂ ਤਾਂ ਆਪਣੇ ਪਰਿਵਾਰ ਨੂੰ ਨਹੀਂ ਨਾਲ ਲੈ ਕੇ ਤੁਰ ਸਕੇ ਘਰ ਵਾਲੀ ਸਾਡੇ ਆਖੇ ਨਹੀਂ ਲੱਗਦੀ ਮੁੰਡਾ ਸਾਡੇ ਆਖੇ ਨਹੀਂ ਲੱਗਦਾ ਕੁੜੀ ਸਾਡੇ ਆਖੇ ਨਹੀਂ ਲੱਗਦੀ ਸਾਰਾ ਘਰ ਦਾ ਮਾਹੌਲ ਹੀ ਵਿਗੜ ਗਿਆ ਸੀ ਕਿਸੇ ਨੂੰ ਕੀ ਤਾਰਨਾ ਸੀ ਗੁਰੂ ਨਾਨਕ ਦੀ ਸਿੱਖਿਆ ਦੇ ਕੇ ਅਸੀਂ ਤਾਂ ਆਪਣਾ ਆਪ ਹੀ ਵਿਗਾੜ ਕੇ ਬੈਠ ਗਏ। ਗੁਰਮੁਖ ਪਿਆਰੇ ਸ਼ਬਦ ਸੁਣਾ ਰਹੇ ਸੀ ਕਿ ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਦਰਸ਼ਨ ਦੀ ਦਾਰ ਕੀਤੇ ਭੁੱਖਾਂ ਉਤਰ ਜਾਂਦੀਆਂ ਸੀ ਔਰ ਭਾਗਾਂ ਵਾਲੇ ਗੁਰਸਿੱਖ ਗੁਰੂ ਨਾਨਕ ਦੇ ਦੀਦਾਰ ਕਰਕੇ ਨਿਹਾਲ ਹੁੰਦੇ ਰਹੇ। ਕੀਰਤਨ ਦੀ ਵਡਮੁੱਲੀ ਦਾਤ ਗੁਰੂ ਨਾਨਕ ਨਿਰੰਕਾਰੀ ਨੇ ਕਿਰਪਾ ਕਰਕੇ ਸਾਨੂੰ ਬਖਸ਼ੇ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਜ਼ੂਰ ਦੇ ਮਨ ਦਾ ਇੱਕ ਵਲਵਲਾ ਸੀ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵੇ ਘਰਾਂ ਘਰਾਂ 'ਚ ਧਰਮ ਦੀ ਜਗ੍ਹਾ ਬਣ ਜਾਵੇ। ਹੁਣ ਅਸੀਂ ਗੁਰਦੁਆਰੇ ਕਹਿੰਦੇ ਹਾਂ ਪੁਰਾਣੇ ਸਮੇਂ 'ਚ ਧਰਮਸ਼ਾਲਾ ਹੁੰਦੀਆਂ ਸੀ, ਗੁਰਦੁਆਰੇ ਨੂੰ ਧਰਮਸ਼ਾਲਾ ਬਹੁਤਾ ਸ਼ਬਦ ਵਰਤਿਆ ਜਾਂਦਾ ਸੀ। ਘਰਾਂ ਘਰਾਂ 'ਚ ਧਰਮਸ਼ਾਲਾ ਗੁਰਦੁਆਰੇ ਸਿੱਖਾਂ ਦੇ ਬਣ ਜਾਣ, ਉੱਥੇ ਕੀ ਹੋਵੇ, ਲੜਾਈਆਂ ਹੋਣ, ਪੱਗਾਂ ਲੈਣ, ਉੱਥੇ ਦਾੜੀਆਂ ਇੱਕ ਦੂਜੇ ਦੀਆਂ ਪੁੱਟਣ, ਨਹੀਂ ਨਹੀਂ, ਹੋਵੇ ਕੀਰਤਨ ਸਦਾ ਵਸੋਐ। ਉੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ, ਕਥਾ ਦੇ ਪ੍ਰਵਾਹ ਚੱਲਣ, ਜਿਹੜਾ ਕੋਈ ਆਵੇ ਉੱਥੇ ਗੁਰੂ ਨਾਨਕ ਦਾ ਨਾਮ ਲੈ ਕੇ ਆਸ਼ਾਸ਼ ਕਰ ਉੱਠੇ ਵੀ ਇਹ ਸਿੱਖ ਕੌਮ ਦਾ ਸਥਾਨ ਹੈ। ਘਰਾਂ ਘਰਾਂ 'ਚ ਸਿੱਖਾਂ ਧਰਮ ਦੀ ਜਗ੍ਹਾ ਬਣ ਜਾਵੇ, ਤੇਰਾ ਘਰ ਹੀ ਧਰਮ ਅਸਥਾਨ ਬਣ ਜਾਵੇ, ਜਿੱਥੇ ਅੰਮ੍ਰਿਤ ਲਈ ਉੱਠ ਕੇ ਪਰਿਵਾਰ ਨਿਤਨੇਮ ਕਰੇ, ਪਰਿਵਾਰ ਕੀਰਤਨ ਕਰੇ, ਪਰਿਵਾਰ ਕਥਾ ਕਰੇ, ਸਤਸੰਗਤ ਕਰੇ, ਘਰ ਵਿੱਚ ਬੈਠਿਆਂ ਹੋਏ ਆਈ, ਉਹ ਤੇਰਾ ਘਰ ਹੀ ਧਰਮ ਦੀ ਜਗ੍ਹਾ ਬਣ ਜਾਵੇਗਾ। ਧਰਮ ਦੀ ਜਗ੍ਹਾ ਹੈ ਜਿਹੜੀ ਵਸਤੂ ਗੁਰਦੁਆਰੇ ਆ ਕੇ ਮਿਲਣੀ ਸੀ, ਤੇਰਾ ਘਰ ਹੀ ਗੁਰਦੁਆਰਾ ਬਣ ਗਿਆ, ਉੱਥੇ ਹੀ ਸਤਸੰਗਤ ਪਰਿਵਾਰ ਦੀ ਹੋ ਗਈ, ਨਿਤਨੇਮ ਹੋਇਆ, ਕੀਰਤਨ ਹੋਇਆ, ਕਥਾ ਹੋਈ ਔਰ ਸਤਸੰਗਤ ਹੋਈ, ਇਹੀ ਤਾਂ ਗੁਰਦੁਆਰੇ 'ਚੋਂ ਮਿਲਣਾ ਸੀ। ਇਹ ਦਾਰ ਸਿੱਖਾ ਤੇਰੇ ਘਰ ਵਿੱਚ ਹੀ ਗੁਰੂ ਤੈਨੂੰ ਬਖਸ਼ਿਸ਼ ਕਰ ਦੇਵੇ, ਭਾਈ ਗੁਰਦਾਸ ਸਾਹਿਬ ਜੀ ਦੇ ਪਵਿੱਤਰ ਬੋਲ ਹੈ। ਸੋ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੀਵਾਂ ਦਾ ਭਲਾ ਕੀਤਾ, ਸਿੱਖ ਜਗਤ ਨੂੰ ਕੀਰਤਨ ਦੇ ਨਾਲ ਜੋੜ ਕੇ ਨਿਹਾਲ ਕੀਤਾ ਹੈ। ਰੋਜ਼ ਦੇ ਰੋਜ਼ ਬੇਨਤੀ ਕਰਦੇ ਆ ਰਿਹਾ ਹਾਂ, ਇਹ ਦਿਨ ਜਿਹੜੇ ਚੱਲ ਰਹੇ ਨੇ, ਮਹਾਨ ਹੀ ਖਾਲਸਾ ਜੀ ਪਰੇ ਉਪਕਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਵਾਲੀ ਧਰਮੀ ਪਿਤਾ ਹੈ, ਜਿਨ੍ਹਾਂ ਸਤਿਗੁਰਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੈ। ਆਪੋ ਦਾ ਮਹੀਨਾ ਕੱਲ ਚੜਿਆ, ਇੱਕ ਦਿਨ ਵੀ ਐਸਾ ਨਹੀਂ ਜਿਹੜਾ ਮੇਰੇ ਗੁਰੂ ਦੇ ਇਤਿਹਾਸ ਨਾਲ ਤੇ ਮੁਸੀਬਤ ਨਾਲ ਨਾ ਭਰਿਆ ਹੋਵੇ। ਕਿਹੜੀ ਦੁਨੀਆਂ ਦੀ ਮੁਸੀਬਤ ਹੈ ਜਿਹੜੀ ਆਪਣੀ ਝੋਲੀ 'ਚ ਨਹੀਂ ਪਵਾਈ, ਜੀਵਾਂ ਦੇ ਉੱਪਰ ਪਰੇ ਉਪਕਾਰ ਕਰਨ ਵਾਸਤੇ। ਆਪਾਂ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਵਿੱਤਰ ਇਤਿਹਾਸ ਰੋਜ਼ਾਨਾ ਦੇ ਦੀਵਾਨ 'ਚ ਸੁਣਦੇ ਹਾਂ। ਅਨੰਦਪੁਰ ਸਾਹਿਬ ਦੀ ਵਸਾਈ ਹੋਈ ਨਗਰੀ ਛੱਡ ਕੇ ਸਤਿਗੁਰੂ ਜੀ ਆਪ ਚੜ੍ਹਦੇ ਨੂੰ ਜਾਣਾ ਕੀਤਾ ਬਿਹਾਰ ਨੂੰ, ਥਾਵਾਂ ਥਾਵਾਂ 'ਤੇ ਸੰਗਤਾਂ ਨੂੰ ਰਸਤੇ 'ਚ ਤਾਰਦੇ ਤਾਰਦੇ ਸਤਿਗੁਰੂ ਚਾਚੇ ਫੱਗੂ ਦੇ ਕੋਲ ਸਸਰਾਮ ਨਗਰ ਵਿੱਚ ਪਹੁੰਚੇ। ਉੱਥੋਂ ਉਪਦੇਸ਼ ਦੇ ਕਰਕੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਪਟਨਾ ਸਾਹਿਬ ਨੂੰ ਜਾਂਦੇ, ਬਿਹਾਰ ਨੂੰ ਜਾਂਦੇ ਹੋਏ, ਗਿਆ ਜੀ ਦਾ ਪ੍ਰਸਿੱਧ ਤੀਰਥ ਅਸਥਾਨ ਹਿੰਦੂ ਵੀਰਾਂ ਦਾ ਅਤੇ ਬਿਹਾਰ ਦੀ ਧਰਤੀ 'ਚ ਹੈ। ਗਿਆਸੁਰ ਨਾਮ ਇੱਕ ਦੈਂਤ ਹੋਇਆ ਹੈ, ਉਹਨੇ ਭਗਵਾਨ ਤੋਂ ਵਰ ਲਿਆ ਸੀ ਵੀ ਜਿਹੜਾ ਮੇਰੇ ਦਰਸ਼ਨ ਕਰ ਲਵੇ ਨਾ ਸਭ ਬਕੁੰਠ ਧਾਮ ਨੂੰ ਜਾਵੇਗਾ। ਉਹਨੇ ਕਹਿੰਦੇ ਇੰਨਾ ਸਰੀਰ ਫੈਲਾ ਲਿਆ ਵੀ ਲੋਕਾਂ ਨੂੰ ਦਰਸ਼ਨ ਦਿਆ ਕਰੇ। ਧਰਮਰਾਜ ਨੇ ਬੇਨਤੀ ਕੀਤੀ ਵੀ ਮੈਨੂੰ ਤਾਂ ਹੁਣ ਬਹਿਣ ਦੀ ਲੋੜ ਕੋਈ ਨਹੀਂ, ਮੇਰਾ ਰਜਿਸਟਰ ਤਾਂ ਖਾਲੀ ਹੋ ਗਿਆ ਹੈ ਵੀ ਸਾਰੇ ਬੈਕੁੰਠ ਵਾਸੀ ਬਣਦੇ ਜਾਂਦੇ ਹਨ। ਉਸ ਸਮੇਂ ਕਹਿੰਦੇ ਨੇ ਵਿਸ਼ਨੂੰ ਭਗਵਾਨ ਨੇ ਦੇਵਤਿਆਂ ਨੇ ਜਦੋਂ ਇਕੱਠੇ ਹੋ ਕੇ ਬੇਨਤੀ ਕੀਤੀ ਤੇ ਕਹਿਣ ਲੱਗੇ ਉਹ ਬੜਾ ਉਦਾਰ ਚਿੱਤ ਹੈ, ਤੁਸੀਂ ਉਸ ਗਿਆਸੁਰ ਦੈਨ ਤੋਂ ਦਾਨ ਮੰਗੋ, ਉਹ ਤੁਹਾਨੂੰ ਦਾਨ ਦੇਵੇਗਾ ਤੇ ਤੁਸੀਂ ਸਰੀਰ ਹੀ ਮੰਗ ਲਿਓ। ਜੇ ਇਸੇ ਤਰ੍ਹਾਂ ਹੀ ਹੋਇਆ, ਧੋਖਾ ਕੀਤਾ, ਕਹਿਣ ਲੱਗੇ ਮਹਾਰਾਜ ਤੁਸੀਂ ਬੜੇ ਉਦਾਰ ਚਿੱਤੋਂ ਦਾਨ ਦੇ ਦਿਓ। ਕਹਿਣ ਲੱਗੇ ਕੀ ਚਾਹੁੰਦੇ ਹੋ? ਕਹਿੰਦੇ ਤੁਹਾਡੇ ਸਰੀਰ ਦਾ ਦਾਨ ਚਾਹੁੰਦੇ ਹਨ। ਕਹਿੰਦੇ ਚੰਗਾ, ਮੈਂ ਤੁਹਾਨੂੰ ਸਰੀਰ ਹੀ ਦਾਨ ਦਿੱਤਾ। ਉਹ ਸਰੀਰ ਦਾਨ ਲੈ ਕੇ ਪੱਥਰ ਦੀਆਂ ਡੂੰਘੀਆਂ ਚਟਾਨਾਂ ਥੱਲੇ ਦੱਬ ਕੇ ਕਹਿਣ ਲੱਗੇ ਹੁਣ ਜਿਹੜਾ ਇੱਥੇ ਆ ਕੇ ਪਿੰਡ ਭਰਾਵੇਗਾ ਨਾ, ਉਹਦਾ ਮੁਕਤੀ ਹੋਵੇਗੀ, ਉਹ ਸਵਰਗ ਨੂੰ ਜਾਵੇਗਾ, ਦੂਸਰੇ ਨਹੀਂ। ਹਿੰਦੂ ਲੋਕਾਂ ਨੇ ਖਿਆਲ ਦੇ ਮੁਤਾਬਕ ਉਹ ਗਿਆਸੁਰ ਜੀ ਦਾ ਅਸਥਾਨ ਬਣਾਇਆ, ਜਿਹਨੂੰ ਗਿਆ ਜੀ ਦਾ ਪ੍ਰਸਿੱਧ ਅਸਥਾਨ ਕਹਿੰਦੇ ਹਨ। ਉਸੇ ਜੌਆਂ ਦੇ ਆਟੇ ਦੇ ਪੇੜੇ ਬਣਾ ਬਣਾ ਕੇ ਔਰ ਇਸ ਤਰ੍ਹਾਂ ਰੋਟੀਆਂ ਬਣਾ ਬਣਾ ਕੇ ਉੱਥੇ ਮਨਸਦੇ ਨੇ। ਧੰਨ ਗੁਰੂ ਗੁਰੂ ਨਾਨਕ ਸਾਹਿਬ ਚੋਜੀ ਪ੍ਰੀਤਮ ਵੀ ਉੱਥੇ ਗਏ ਸਨ। ਸਤਿਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਜਦੋਂ ਉਸ ਬੰਨੇ ਗਏ, ਗਿਆ ਜੀ ਵਾਲੇ ਅਸਥਾਨ 'ਤੇ ਵੀ ਹਜ਼ੂਰ ਨੇ ਧਰਮ ਦੀਆਂ ਆਈਆਂ ਹੋਈਆਂ ਗਿਰਾਵਟਾਂ ਨੂੰ ਵੇਖਿਆ, ਉੱਥੋਂ ਦੇ ਲੋਕਾਂ ਨੂੰ ਭਾਵ ਭਗਤੀ ਦਾ ਉਪਦੇਸ਼ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ਿਆ, ਜੀਵਾਂ ਨੂੰ ਤਾੜਦੇ ਤਾੜਦੇ ਸਤਿਗੁਰੂ ਗਰੀਬ ਨਿਵਾਜ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਦਸਮ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਉਸ ਅਸਥਾਨ 'ਤੇ ਗਏ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਨੇ ਵੀ ਕਿਰਪਾ ਕਰਕੇ ਚਰਨ ਪਾਏ ਸਨ। ਨਦੀ ਤੋਂ ਪਰਲੇ ਬੰਨੇ ਹਜੂਰ ਆ ਰਹੇ ਸੀ। ਗੰਗਾ ਨਾਲ ਨਾਲ ਵਗਦੀ ਹੈ, ਲੰਮਾ ਸ਼ਹਿਰ ਹੈ, ਚੌੜਾਈ ਘੱਟ ਹੈ, ਲੰਬਾਈ ਜ਼ਿਆਦੀ ਹੈ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ, ਵੱਡਾ ਭਾਰੀ ਗੰਗਾ ਦਾ ਪ੍ਰਵਾਹ ਚੱਲਦਾ ਕੋਲ ਨੇ। ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਬਰੇਤੀ ਦੇ ਉੱਪਰ ਪਾਰਲੇ ਬੰਨੇ ਆ ਰਹੇ ਸਨ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਭੁੱਖ ਬੜੀ ਲੱਗੀ ਹੈ ਤੇ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਸ਼ਹਿਰ ਨੇੜੇ ਤੁਰਿਆ ਆਉਂਦਾ ਹੈ, ਇੱਥੇ ਪਹੁੰਚ ਕੇ ਤੈਨੂੰ ਕੋਈ ਨਾ ਕੋਈ ਛਕਾਉਣੀ ਹੈ, ਲੰਗਰ ਛਕਾਉਣੇ ਹੈ। ਬੇਨਤੀ ਕੀਤੀ, ਕੋਲ ਪੈਸਾ ਕੋਈ ਨਹੀਂ ਤੇ ਆਪਣੀ ਇੱਥੇ ਪਛਾਣ ਕੋਈ ਨਹੀਂ, ਕੋਈ ਪਛਾਣ ਨਾ ਹੋਵੇ, ਕੋਈ ਜਾਣਦਾ ਨਾ ਹੋਵੇ, ਪ੍ਰਦੇਸੀ ਆਦਮੀ ਹੈ, ਕੌਣ ਆਪਾਂ ਨੂੰ ਲੰਗਰ ਛਕਾਵੇਗਾ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆਂ ਚਿੰਤਾ ਨਾ ਕਰ। ਕਹਿਣ ਲੱਗੇ, ਮਹਾਰਾਜ ਭੁੱਖ ਦੇ ਦੁੱਖ ਕਰਕੇ ਚਿੰਤਾ ਸਤਾਉਂਦੀ ਰਹਿੰਦੀ ਹੈ। ਮੌਜ ਦੇ ਮਾਲਕ ਸਤਿਗੁਰਾਂ ਨੇ ਬਰੇਤੀ ਉੱਪਰ ਸੱਜਾ ਚਰਨ ਛੁਹਾਇਆ, ਕੀਮਤੀ ਲਾਲ ਨਿਕਲਿਆ, ਲਾਲ ਹੈ। ਸਤਿਗੁਰੂ ਕਹਿਣ ਲੱਗੇ, ਲੈ ਮਰਦਾਨਿਆਂ, ਆਹ ਵੱਟਾ ਪੱਥਰ ਬੜਾ ਕੀਮਤ ਰੱਖਦਾ ਤੇ ਲਾਲ ਇਹਨੂੰ ਕਿਹਾ ਜਾਂਦਾ, ਤੂੰ ਆਪਣੀ ਜੇਬ ਚ ਪਾ ਲੈਣ। ਕੋਲ ਚੁੱਕ ਲਿਆ, ਲੈ ਲਿਆ। ਨਦੀ ਪਾਰ ਕਰਕੇ ਸਤਿਗੁਰੂ ਇਸੇ ਅਸਥਾਨ ਤੇ ਧਰਤੀ ਤੇ ਬੈਠੇ ਹਵੇਲੀ ਵਿੱਚ, ਜਿੱਥੇ ਅੱਜ ਕੌਮ ਦਾ ਪਵਿੱਤਰ ਤਖ਼ਤ ਬਣਿਆ ਹੋਇਆ ਹੈ, ਜਿੱਥੇ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਚੋਜੀ ਪ੍ਰੀਤਮ ਦਾ। ਸਤਿਗੁਰੂ ਗਰੀਬ ਨਿਵਾਜ ਇਸ ਅਸਥਾਨ ਤੇ ਹਵੇਲੀ ਚ ਆਣ ਬੈਠੇ। ਭਾਈ ਮਰਦਾਨਾ ਉਹ ਲਾਲ ਕੀਮਤੀ ਲੈ ਕੇ ਲੋਕਾਂ ਨੂੰ ਉਹਦੀ ਕੀਮਤ ਪੁੱਛਦਾ ਫਿਰਦਾ, ਸਾਰੇ ਬਾਜ਼ਾਰਾਂ ਵਿੱਚ ਫਿਰਦਾ, ਪਰ ਹੁਣ ਲਾਲ ਦੀ ਕੀਮਤ ਕੌਣ ਦੇਵੇ। ਇੱਕ ਜੌਹਰੀ ਦੀ ਦੁਕਾਨ ਤੇ ਗਿਆ, ਜਿਹਨੂੰ ਸਾਲ ਸਰਾਏ ਕਿਹਾ ਜਾਂਦਾ, ਸਾਲ ਸਰਾਏ ਜੌਹਰੀ। ਉਸ ਜੌਹਰੀ ਦੀ ਦੁਕਾਨ ਤੇ ਜਾ ਕੇ ਜਦੋਂ ਕੀਮਤੀ ਲਾਲ ਵਿਖਾਇਆ, ਉਸਨੇ ਵੇਖ ਕੇ ਨਮਸਕਾਰ ਕੀਤੀ ਤੇ 100 ਰੁਪਈਆ ਉਹਨਾਂ ਸਮਿਆਂ ਚ ਭੇਟ ਕੀਤਾ, ਦਰਸ਼ਨੀ ਭੇਟਾ ਲਾਲ ਦੇ। ਆਖਿਆ, ਕੀਮਤ ਨਹੀਂ ਮੈਂ ਦੇ ਸਕਦਾ, ਕੇਵਲ ਦਰਸ਼ਨੀ ਭੇਟਾ ਹੀ 100 ਰੁਪਈਆ ਹੈ। ਭਾਈ ਮਰਦਾਨੇ ਦਾ ਚਿੱਤ ਬੜਾ ਖੁਸ਼ ਹੋਇਆ, ਵੀ ਆ ਅੱਜ ਮੌਜ ਬਣੀ ਹੈ, ਹੁਣ ਤੱਕ ਤਾਂ ਐਵੇਂ ਹੀ ਤੁਰੇ ਫਿਰਦੇ ਰਹੇ। ਇਹ ਕੀਮਤੀ ਸਤਿਗੁਰਾਂ ਨੇ ਵਸਤੂ ਦੇ ਦਿੱਤੀ ਹੈ, ਜਦੋਂ 100 ਰੁਪਈਆ ਮੁੱਕਿਆ ਕਰੇਗਾ, ਕਿਸੇ ਜੌਹਰੀ ਨੂੰ ਵਿਖਾ ਕੇ ਉਹਦੇ ਦਰਸ਼ਨੀ ਭੇਟਾ 100 ਰੁਪਈਆ ਲੈ ਲਿਆ ਕਰਾਂਗਾ, ਇਹ ਲਾਲ ਹੁਣ ਸੰਭਾਲ ਕੇ ਰੱਖਾਂਗਾ। ਉਹ 100 ਰੁਪਈਆ ਸਾਲ ਸਰਾਏ ਜੌਹਰੀ ਤੋਂ ਲੈ ਕੇ ਭਾਈ ਮਰਦਾਨਾ ਸਤਿਗੁਰਾਂ ਕੋਲ ਆਣ ਬੈਠਾ, ਬੇਨਤੀ ਕੀਤੀ, ਮਹਾਰਾਜ ਆ ਹੁਣ ਆਪ ਜੀ ਨੇ ਬੜੀ ਕਿਰਪਾ ਕੀਤੀ, ਆ ਵੇਖੋ ਦਰਸ਼ਨੀ ਭੇਟਾ 100 ਰੁਪਈਆ ਲੈ ਕੇ ਆਇਆ। ਉਸ ਜੌਹਰੀ ਨੇ ਕਿਹਾ ਕਿ ਇਹਦੀ ਕੀਮਤ ਮੇਰੇ ਕੋਲ ਨਹੀਂ। ਸਤਿਗੁਰੂ ਕਹਿਣਗੇ, ਭਾਈ ਮਰਦਾਨੇ ਆ ਜਿਹਨੇ ਦੱਸਿਆ ਨਾ ਕੀਮਤ ਦਿੱਤੀ ਹੈ ਦਰਸ਼ਨੀ ਭੇਟਾ, ਉਹਨੂੰ ਸਾਡੇ ਕੋਲ ਲੈ ਕੇ ਆਓ। ਭਾਈ ਮਰਦਾਨਾ ਸਾਲ ਸਰਾਏ ਜੌਹਰੀ ਨੂੰ ਲੈ ਕੇ ਆਇਆ, ਹਜ਼ੂਰ ਨੇ ਅੰਮ੍ਰਿਤਮਈ ਉਪਦੇਸ਼ ਦੇ ਕੇ ਨਿਹਾਲ ਕੀਤਾ, ਸਾਲ ਸਰਾਏ ਜੌਹਰੀ ਗੁਰੂ ਕਾ ਸਿੱਖ ਬਣਿਆ। ਉਹਦਾ ਅਨੌਂਕਰ ਸੀ ਅੱਗੇ ਬਿਦਰਕਾ ਸੇਵਕ, ਉਹ ਵੀ ਗੁਰੂ ਕਾ ਸਿੱਖ ਬਣਿਆ ਤੇ ਗੁਰੂ ਨਾਨਕ ਮਹਾਰਾਜ ਨੇ ਬਦਰਕੇ ਤੇ ਇੰਨੀ ਕਿਰਪਾ ਕੀਤੀ, ਉਸ ਇਲਾਕੇ ਦਾ ਪ੍ਰਚਾਰਕ ਨਿਯਤ ਕਰਤਾ, ਵੀ ਬਦਰਕਿਆ ਤੂੰ ਇਸ ਇਲਾਕੇ ਚ ਸਿੱਖੀ ਦਾ ਪ੍ਰਚਾਰ ਕਰਿਆ ਕਰਨਾ ਹੈ। ਭਾਈ ਮਰਦਾਨੇ ਨੂੰ ਆਗਿਆ ਕਰਕੇ ਲਾਲ ਸਟਾਤਾ ਸਤਿਗੁਰਾਂ ਨੇ, ਔਰ ਐਸੀਆਂ ਰਹਿਮਤਾਂ ਉਸ ਅਸਥਾਨ ਤੇ ਬੈਠ ਕੇ ਸਤਿਗੁਰੂ ਨੇ ਕੀਤੀਆਂ। ਸਤਿਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਇਹ ਪਰਿਵਾਰ ਸਿੱਖੀ ਕਮਾਉਣ ਵਾਲੇ ਪੀੜ੍ਹੀ ਦਰ ਪੀੜ੍ਹੀ ਸਾਲ ਸਰਾਏ ਜੌਹਰੀ ਦੇ ਤੇ ਬਦਰਕੇ ਸੇਵਕ ਦੀ ਸੰਤਾਨ ਸਿੱਖੀ ਕਮਾਉਂਦੀ ਆ ਰਹੀ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਪਟਨੇ ਵਿੱਚ ਆਉਣਾ ਸੁਣਿਆ, ਜਗਤੇ ਸੇਠ ਨੇ ਬਦਰਕੇ ਸੇਵਕ ਦੀ ਸੰਤਾਨ ਨੇ ਸਾਲ ਸਰਾਏ ਜੌਹਰੀ ਦੇ ਪਰਿਵਾਰ ਨੇ ਸਤਿਗੁਰਾਂ ਨੂੰ ਜੀਓ ਆਇਆ ਆਖਿਆ, ਬੜਾ ਸਵਾਗਤ ਕੀਤਾ, ਸਤਿਕਾਰ ਕੀਤਾ ਗੁਰਦੇਵ ਦਾ। ਸਤਿਗੁਰੂ ਗਰੀਬ ਨਿਵਾਜ ਚੋਜੀ ਪ੍ਰੀਤਮ ਇਸ ਅਸਥਾਨ ਤੇ ਸੋਹਣਾ ਨਿਵਾਸ ਅਸਥਾਨ ਉਹਨਾਂ ਨੇ ਬਣਾ ਕੇ ਦਿੱਤਾ। ਕੋਈ ਸਮਾਂ ਸਤਿਗੁਰੂ ਇਸੇ ਪਰਿਵਾਰ ਸਮੇਤ ਰਹੇ, ਫਿਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਅੱਗੇ ਬਿਹਾਰ ਤੋਂ ਕੂਚ ਕਰਦੇ, ਚੋਜੀ ਪ੍ਰੀਤਮ ਅੱਗੇ ਅਸਾਮ ਵੱਲ ਚਾਲੇ ਪਾ ਦਿੱਤੇ, ਬੰਗਾਲ ਵੱਲ ਹੈ। ਸਤਿਗੁਰੂ ਬੰਗਾਲ ਨੂੰ ਚੱਲੇ, ਰਸਤੇ 'ਚ ਸਾਂ ਪਰਿਵਾਰ ਦੀ ਸਪੁਰਦਗੀ, ਉੱਥੋਂ ਦੇ ਸਿੱਖਾਂ ਨੂੰ ਆਗਿਆ ਕੀਤੀ, ਸੇਵਾ ਸੰਭਾਲ ਤੁਸੀਂ ਕਰਨੀ ਹੈ, ਅਸੀਂ ਕੋਈ ਸਮੇਂ ਲਈ ਜਾ ਰਹੇ ਹਾਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਬੰਗਾਲ ਨੂੰ ਚੱਲ ਪੈਣ, ਰਸਤੇ 'ਚ ਦਰਸ਼ਨ ਦੀਦਾਰ ਦਿੰਦਿਆਂ ਹੋਇਆਂ ਕਈ ਥਾਵਾਂ 'ਤੇ ਗੁਰੂ ਕੇ ਨਿਸ਼ਾਨ, ਗੁਰੂ ਕੇ ਛੋਟੇ ਛੋਟੇ ਗੁਰਦੁਆਰੇ, ਥਾਵਾਂ ਥਾਵਾਂ 'ਤੇ ਸੁਭਾਏ ਮਾਣ ਦੀਆਂ ਨਿਸ਼ਾਨੀਆਂ ਵਜੋਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਸਨ। ਸਤਿਗੁਰੂ ਜੀ ਬੰਗਾਲ ਪਹੁੰਚੇ ਤੇ ਢਾਕੇ ਸ਼ਹਿਰ ਜਦੋਂ ਪਹੁੰਚੇ, ਢਾਕੇ ਦੀ ਮਖਮਲ ਬੜੀ ਮਸ਼ਹੂਰ ਹੈ, ਉੱਥੇ ਦੋ ਸਿੱਖ ਸਤਿਗੁਰੂ ਜੀ ਦੇ ਰਹਿੰਦੇ ਸੀ, ਗੁਰੂ ਤੇਗ ਬਹਾਦਰ ਸਾਹਿਬ ਦੇ ਔਰ ਗਰੀਬ ਨਵਾਜ ਦੇ ਸਿੱਖ ਸਿੱਖੀ ਕਮਾਉਣ ਵਾਲੇ। ਇੱਕ ਰਹਿੰਦਾ ਸੀ ਅਲਮਸਤ ਸਾਧ ਦਾ ਪੋਤਾ ਚੇਲਾ ਸੀ ਭਾਈ ਨੱਥਾ, ਉਹ ਰਹਿੰਦਾ ਸੀ ਢਾਕੇ ਵਿੱਚ। ਦੂਸਰਾ ਭਾਈ ਬੁਲਾਕੀ ਦਾਸ ਮਸੰਦ ਰਹਿੰਦਾ ਸੀ ਸਤਿਗੁਰੂ ਦਾ ਉਸ ਥਾਂ ਤੇ। ਇਹ ਦੋਵੇਂ ਸਿੱਖ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਵੇਲੇ ਢਾਕੇ ਦੀ ਮਖਮਲ ਦੇ ਕੱਪੜੇ ਸਤਿਗੁਰਾਂ ਵਾਸਤੇ ਭੇਜਿਆ ਕਰਦੇ, ਹੋਰ ਵਸਤੂਆਂ ਵੀ ਅਰਪਣ ਕਰਿਆ ਕਰਦੇ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਢਾਕੇ ਵਿੱਚ ਇਹਨਾਂ ਕੋਲ ਪਹੁੰਚੇ, ਇਹਨਾਂ ਦਾ ਆਪਸੀ ਕੋਈ ਇੱਕ ਦੂਜੇ ਨਾਲ ਬੋਲ ਬਾਣੀ ਕਿਸੇ ਵਜ੍ਹਾ ਕਾਰਨ ਕਰਕੇ ਬੰਦ ਹੋ ਗਏ ਆ। ਗਰੀਬ ਨਿਵਾਜ ਨੇ ਦੋਹਾਂ ਨੂੰ ਸਮਝਾ ਕੇ ਸੁਲਹ ਸਫਾਈ ਕਰਵਾ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਰ ਉਹ ਅਲਮਸਤ ਸਾਧ ਦਾ ਚੇਲਾ ਭਾਈ ਨੱਥਾ, ਆਪ ਜੀ ਨੂੰ ਯਾਦ ਹੋਵੇ ਕਦੇ ਯੂਪੀ ਵਿੱਚ ਜਿਹੜਾ ਸਥਾਨ ਨਾਨਕ ਮਤੇ ਵਾਲਾ ਪਵਿੱਤਰ ਸਥਾਨ ਹੈ, ਉਹਦੀ ਯਾਤਰਾ ਤੇ ਕਦੇ ਗਏ ਹੋਵੋਗੇ। ਸੋ ਅਲਮਸਤ ਸਾਧ ਦੀ ਡਿਊਟੀ ਗੁਰੂ ਹਰਗੋਬਿੰਦ ਸਾਹਿਬ ਚੌਜੀ ਪ੍ਰੀਤਮ ਨੇ ਲਾਈ ਸੀ। ਸਤਿਗੁਰਾਂ ਦਾ ਸਿੱਖ ਸੀ ਅਲਮਸਤ, ਸਤਿਗੁਰਾਂ ਨੇ ਦੀਵਾ ਬੱਤੀ ਕਰਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ ਅਲਮਸਤ ਸਾਧ ਨੂੰ। ਪਰ ਜੋ ਸਤਿਗੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਰਾਜ ਇੱਥੇ ਨਿਵਾਸ ਕਰਿਆ ਕਰਦੇ, ਯੋਗੀ ਲੋਕਾਂ ਨੇ ਵੀ ਇਹ ਸਾਡਾ ਥਾਂ ਹੈ, ਉਹਨਾਂ ਨੇ ਪਿੱਪਲ ਨੂੰ ਸਾੜਨਾ ਅਤੇ ਉੱਥੇ ਥਾਂ ਦੀ ਬੇਰਮਤੀ ਕਰਨ ਦਾ ਜਦੋਂ ਯਤਨ ਕੀਤਾ, ਅਲਮਸਤ ਸਾਧ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਭੇਜੀ, ਸਤਿਗੁਰੂ ਜੀ ਯੋਗੀ ਲੋਕ ਪਿੱਪਲ ਨੂੰ ਸਾੜ ਦਿੱਤਾ ਜਿਹਨੂੰ ਉਡਾਉਣਾ ਚਾਹੁੰਦੇ ਸੀ। ਸਤਿਗੁਰਾਂ ਨੇ ਕਿਹਾ ਸੀ ਡਟਿਆ ਰਹੋ, ਉਹ ਜੜ੍ਹਾਂ 'ਤੇ ਖਲੋਤਾ ਰਿਹਾ, ਹੁਣ ਤੱਕ ਉਹ ਪਿੱਪਲ ਹਰਿਆ ਭਰਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਇਹ ਸਿੱਧ ਲੋਕ ਇੱਥੇ ਆ ਕੇ ਮੈਨੂੰ ਖਰਾਬ ਕਰਦੇ ਨੇ। ਉਹਨਾਂ ਦਿਨਾਂ 'ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੌਜੀ ਪ੍ਰੀਤਮ ਭਾਈ ਸਾਈਂ ਦਾਸ ਦੇ ਕੋਲ ਭਾਈ ਕੀ ਡਰੋਲੀ ਜਾਣ ਦੀ ਤਿਆਰੀ ਸੀ। ਸਾਈਂ ਦਾਸ ਨੇ ਸੁੰਦਰ ਨਿਵਾਸ ਅਸਥਾਨ ਬਣਾਇਆ। ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਂਡੂ ਜੀ ਸਨ, ਮਾਈ ਰਾਮੋ ਜੀ ਸਾਡੇ ਮਾਤਾ ਜੀ ਸਤਿਗੁਰਾਂ ਦੇ ਮਹਿਲ, ਮਾਤਾ ਦਮੋਦਰੀ ਜੀ ਦੇ ਭਰਾ ਭੈਣ ਜੀ ਸਨ। ਉਹਨਾਂ ਨੇ ਸੋਹਣਾ ਮਕਾਨ ਬਣਾ ਕੇ ਮਨ 'ਚ ਸ਼ਰਧਾ ਸੀ ਵੀ ਕਦੋਂ ਗੁਰੂ ਹਰਗੋਬਿੰਦ ਸਾਹਿਬ ਚਰਨ ਪਾਉਣ, ਪਹਿਲੋਂ ਸਤਿਗੁਰੂ ਇੱਥੇ ਨਿਵਾਸ ਕਰਨ ਅਤੇ ਫਿਰ ਅਸੀਂ ਇਹਨੂੰ ਥਾਂ ਨੂੰ ਵਰਤੋਂ 'ਚ ਲਿਆਉਣਾ ਹੈ। ਸਾਈਂ ਦਾਸ ਜੀ ਨੇ ਬੇਨਤੀ ਕਰਨ ਤੋਂ ਹਜ਼ੂਰ ਨੇ ਪਰਿਵਾਰ ਨੂੰ ਆਗਿਆ ਕੀਤੀ ਤਿਆਰੀ ਕਰੋ। ਪਰਿਵਾਰ ਤਿਆਰ ਹੋ ਕੇ ਜਦੋਂ ਭਾਈ ਕੀ ਡਰੋਲੀ ਨੂੰ ਤੁਰਨ ਲੱਗਾ, ਅਲਮਸਤ ਸਾਧ ਦਾ ਯੂਪੀ ਤੋਂ ਸੁਨੇਹਾ ਮਿਲਿਆ, ਹਜ਼ੂਰ ਕਹਿਣਗੇ ਹੁਣ ਪਰਿਵਾਰ ਜਾਵੇਗਾ ਭਾਈ ਕੀ ਡਰੋਲੀ ਨੂੰ, ਅਸੀਂ ਕੁਝ ਸਿੱਖਾਂ ਸਵੇਰ ਜਾਵਾਂਗੇ ਯੂਪੀ ਨੂੰ। ਸਤਿਗੁਰੂ ਹਰਗੋਬਿੰਦ ਸਾਹਿਬ ਘੋੜੇ ਸਵਾਰ ਬਹਾਦਰ ਸੂਰਮਿਆਂ ਨੂੰ ਨਾਲ ਲਿਆ, ਪਰਿਵਾਰ ਨੂੰ ਭਾਈ ਕੀ ਡਰੋਲੀ ਵੱਲ ਭੇਜਿਆ ਅਤੇ ਸਤਿਗੁਰੂ ਆਪ ਯੂਪੀ ਨੂੰ ਜਾਨਕ ਮਤੇ ਵਾਲੇ ਅਸਥਾਨ 'ਤੇ ਪਹੁੰਚੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਉਣਾ ਸੁਣਦਿਆਂ ਸਾਰ ਸਭ ਉੱਥੇ ਜਿੰਨੇ ਸਿੱਧ ਮੰਡਲੀ ਦੇ ਲੋਕ ਖਰਾਬ ਕਰਦੇ ਸੀ ਸਭ ਭੱਜ ਨਿਕਲੇ। ਗਰੀਬ ਨਿਵਾਜ ਦਾ ਆਉਣਾ ਸੁਣ ਕੇ ਸਭ ਨਿਕਲ ਗਏ। ਜਿਹੜਾ ਪਿੱਪਲ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਬੈਠੇ ਸੀ ਉਡਾਉਣ ਦਾ ਯਤਨ ਕੀਤਾ ਸੀ, ਉਹਨੂੰ ਅੱਗ ਲਾ ਕੇ ਸਾੜਿਆ ਇਹਨਾਂ ਨੇ। ਸਤਿਗੁਰਾਂ ਨੇ ਜਦੋਂ ਵੇਖਿਆ, ਹਜ਼ੂਰ ਨੇ ਆਖਿਆ ਚੰਦਨ ਕਸਾਓ, ਚੰਦਨ ਕਸਾ ਕੇ ਹਜ਼ੂਰ ਨੇ ਉਹਦੇ ਉੱਪਰ ਛਿੱਟੇ ਮਰਵਾਏ, ਉਹ ਪਿੱਪਲ ਹਰਿਆ ਭਰਿਆ ਹੋਇਆ ਅਤੇ ਅੱਜ ਵੀ ਹਰਿਆ ਭਰਿਆ ਖਲੋਤਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ 'ਚ ਇੱਕ ਵੱਖਰਾ ਸਥਾਨ, ਛੋਟਾ ਜਿਹਾ ਪਿੱਪਲ ਤੋਂ ਦੂਜੀ ਸਾਈਡ 'ਤੇ ਬਣਿਆ ਵਿਚਾਲੇ ਪਿੱਪਲ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਉਹ ਪਹਿਲੋਂ ਆਉਂਦਾ ਹੈ, ਨਾਲ ਹੀ ਪਿੱਪਲ ਹੈ ਅਤੇ ਪਿੱਪਲ ਤੋਂ ਅਗਲੇ ਬਣੇ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ 'ਚ ਛੋਟਾ ਜਿਹਾ ਸਥਾਨ ਹੈ, ਪਿਛਲੇ ਬਣੇ ਸਰੋਵਰ ਬਣਿਆ ਹੋਇਆ ਹੈ। ਐਸੀ ਮਹਾਨ ਰਹਿਮਤ ਬਖਸ਼ਿਸ਼ ਕੀਤੀ ਅਲਮਸਤ ਸਾਧ ਦੀ ਯਾਦ ਵਿੱਚ ਵੀ ਉੱਥੇ ਸਥਾਨ ਬਣਿਆ ਹੋਇਆ ਹੈ। ਉਹ ਅਲਮਸਤ ਸਾਧ ਦਾ ਪੋਤਾ ਚੇਲਾ ਭਾਈ ਨੱਥਾ ਸਤਿਗੁਰੂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਵਿੱਚ ਜੁਟਿਆ ਹੋਇਆ। ਬੁਲਾਕੀ ਦਾਸ ਮਸੰਦ ਸੇਵਾ ਵਿੱਚ ਲੱਗੇ ਹੋਏ। ਗਰੀਬ ਨਿਵਾਜ ਕੋਈ ਸਮਾਂ ਉੱਥੇ ਰਹੇ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੇਖਿਆ। ਸਤਿਗੁਰੂ ਕਹਿਣਗੇ ਮਮ ਸਿੱਖੀ ਕੋ ਕੋਠਾ ਢਾਕਾ, ਸਾਡੀ ਸਿੱਖੀ ਦਾ ਇਹ ਕੋਠਾ ਢਾਕਾ ਜਿਹੜਾ ਨਾ, ਸਿੱਖੀ ਦਾ ਕੋਠਾ, ਮਮ ਸਿੱਖੀ ਕੋ ਕੋਠਾ ਢਾਕਾ। ਬੁਲਾਕੀ ਦਾਸ ਮਸੰਦ ਦੀ ਮਾਂ ਹਜ਼ੂਰ ਦੇ ਪਾਸ ਰੋਜ਼ ਦਰਸ਼ਨ ਕਰਕੇ ਗਦਗਦ ਹੁੰਦੀ। ਜਦੋਂ ਹਜ਼ੂਰ ਅੱਗੇ ਤੁਰਨ ਲੱਗੇ ਬੇਨਤੀ ਕੀਤੀ, ਸਤਿਗੁਰੂ ਤੁਹਾਡੇ ਦਰਸ਼ਨ ਕੀਤਿਆਂ ਬਗੈਰ ਹੁਣ ਮਨ ਨੂੰ ਚੈਨ ਨਹੀਂ ਆਉਂਦੇ, ਤੁਸੀਂ ਚਲੇ ਗਏ ਕਿਹਦੇ ਦਰਸ਼ਨ ਕਰਾਂਗੇ। ਮੈਂ ਤਾਂ ਨਿਯਮ ਹੀ ਬਣਾ ਲਿਆ ਵੀ ਅੰਨ ਪਾਣੀ ਤਾਂ ਛਕਣਾ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਮੇਰੇ ਤੇ ਰਹਿਮਤ ਬਖਸ਼ਿਸ਼ ਕਰੋ। ਇੱਕ ਮੁਸੱਵਰ ਤਸਵੀਰ ਬਣਾਉਣ ਵਾਲਾ ਲਿਆਂਦਾ, ਤਸਵੀਰ ਬਣਾਉਣ ਵਾਲਾ ਬਲਾਕੀ ਮਸੰਦ ਦੀ ਮਾਂ ਨੇ ਉਸ ਮੁਸੱਵਰ ਤਸਵੀਰ ਬਣਾਉਣ ਵਾਲੇ ਨੂੰ ਕਿਹਾ, ਮੇਰੇ ਧਰਮੀ ਸਤਿਗੁਰੂ ਗਰੀਬ ਨਵਾਜ਼ ਦੀ ਇੱਕ ਸੁੰਦਰ ਤਸਵੀਰ ਬਣਾਈ ਜਾਵੇ। ਸਤਿਗੁਰਾਂ ਨੂੰ ਬੇਨਤੀ ਕੀਤੀ, ਹਜ਼ੂਰ ਕਹਿਣਗੇ ਬਣਵਾ ਲਵੋ। ਸੁੰਦਰ ਤਸਵੀਰ ਬਲਾਕੀ ਦਾਸ ਦੇ ਮਾਂ ਨੇ ਸਤਿਗੁਰੂ ਜੀ ਦੀ ਬਣਵਾਉਣਾ ਕੀਤੇ। ਕੋਈ ਸਮਾਂ ਜਦੋਂ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਦਰਸ਼ਨਾਂ ਬਗੈਰ ਮੈਂ ਰਹਿ ਨਹੀਂ ਸਕਦੀ, ਕਿਵੇਂ ਹੋਵੇ? ਹਜ਼ੂਰ ਕਹਿਣ ਲੱਗੇ, ਜਦੋਂ ਤੁਸੀਂ ਅੰਮ੍ਰਿਤ ਲੁੱਟ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਚ ਜੁੜੋਗੇ ਨਾ, ਤੇ ਸਮਾਧੀ ਚ ਬੈਠਿਆਂ ਹੋਇਆਂ ਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ, ਫਿਰ ਤੁਸੀਂ ਅੰਨ ਪਾਣੀ ਛਕ ਲੈਣਾ। ਸਤਿਗੁਰੂ ਗਰੀਬ ਨਵਾਜ਼ ਦਾ ਬਚਨ ਮੰਨ ਕੇ ਇਸੇ ਤਰ੍ਹਾਂ ਹੀ ਬਲਾਕੀ ਦਾਸ ਦੀ ਮਾਤਾ ਦਰਸ਼ਨ ਕਰਦੀ ਰਹੀ। ਸਤਿਗੁਰੂ ਉਥੋਂ ਅੱਗੇ ਚੱਲੇ, ਅਸਾਮ ਵੱਲ ਹਜ਼ੂਰ ਨੇ ਰੁਖ ਕੀਤਾ। ਆਪ ਜੀ ਨੂੰ ਯਾਦ ਹੋਵੇ ਕਿ ਕੂਚ ਬਿਹਾਰ ਰਾਜੇ ਨੇ ਤੇ ਅਸਾਮ ਦੇ ਰਾਜੇ ਨੇ, ਕੁਝ ਇਲਾਕਾ ਸੀ ਹਿੰਦੁਸਤਾਨ ਦੇ ਬਾਦਸ਼ਾਹ ਦੇ, ਉਹਦੇ ਉੱਪਰ ਇਹਨੇ ਕਬਜ਼ਾ ਕਰ ਲਿਆ ਸੀ। ਉਸ ਕਬਜ਼ੇ ਨੂੰ ਛਡਾਉਣ ਵਾਸਤੇ ਔਰੰਗਜ਼ੇਬ ਬਾਦਸ਼ਾਹ ਨੇ ਨਵੰਬਰ 1661 ਬਿਕਰਮੀ ਨੂੰ ਫੌਜ ਦੇ ਕੇ ਮੀਰ ਜੁਮਲੇ ਨੂੰ ਭੇਜਿਆ। ਮੀਰ ਜੁਮਲਾ ਫੌਜ ਲੈ ਕੇ ਗਿਆ, ਪਰ ਉਸ ਜੰਗ ਵਿੱਚ ਉਹਨੂੰ ਕੋਈ ਪ੍ਰਾਪਤੀ ਨਾ ਹੋਈ ਤੇ ਖਾਲੀ ਮੁੜ ਆਇਆ। ਦੂਸਰੀ ਵਾਰੀ 1666 ਫਰਵਰੀ ਦਾ ਮਹੀਨਾ ਸੀ, 1666 ਵਿੱਚ 15,000 ਫੌਜ ਦੇ ਕੇ ਰਾਜਾ ਜੈ ਸਿੰਘ, ਅੰਮ੍ਰਿਤ ਦਾ ਪੁੱਤਰ ਮਿਰਜ਼ਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ, ਕਈਆਂ ਇਤਿਹਾਸਕਾਰਾਂ ਰਾਜਾ ਬਿਸ਼ਨ ਸਿੰਘ ਉਹਦਾ ਨਾਮ ਵੀ ਲਿਖਿਆ ਹੈ, ਰਾਜਾ ਬਿਸ਼ਨ ਸਿੰਘ ਰਾਜਾ ਰਾਮ ਸਿੰਘ ਕਹਿ ਲਈਏ, 15,000 ਫੌਜ ਤੋਪ ਸਮਾਨ ਦੇ ਕੇ ਉਹਨੂੰ ਭੇਜਿਆ ਕਿ ਜਾਓ ਜਾ ਕੇ ਇਲਾਕਾ ਕੂਚ ਬਿਹਾਰ ਤੋਂ ਰਾਜੇ ਅਸਾਮ ਤੋਂ ਖਾਲੀ ਕਰਵਾਇਆ ਜਾਵੇ। ਉਹ ਰਾਜਾ ਗੁਰੂ ਘਰ ਦਾ ਸ਼ਰਧਾਲੂ ਸੀ। ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ, ਸਤਿਗੁਰੂ ਆਪ ਕਿਰਪਾ ਕਰੋ ਵਿੱਚ ਪੈ ਕੇ ਇਹ ਸਾਡਾ ਝਗੜਾ ਨਿਬੇੜ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਸ ਅਸਾਮ ਪਹੁੰਚੇ ਔਰ ਉਸ ਥਾਂ ਤੇ ਪਹੁੰਚ ਕਰਕੇ ਉਹਨਾਂ ਦੋਹਾਂ ਹੀ ਰਾਜਿਆਂ ਦਾ, ਰਾਜਾ ਕੂਚ ਬਿਹਾਰ ਰਾਜਾ ਅਸਾਮ ਦਾ, ਸਤਿਗੁਰਾਂ ਨੇ ਝਗੜਾ ਨਿਪਟਾ ਕੇ ਰਾਜਾ ਰਾਮ ਸਿੰਘ ਦੀ ਸੁਲਾਹ ਕਰਵਾ ਕੇ ਉਹਨੂੰ ਵਾਪਸ ਭੇਜ ਦਿੱਤਾ। ਅਸਾਮ ਦੇ ਬਾਦਸ਼ਾਹ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਬੜਾ ਨਿਹਾਲ ਹੋਇਆ। ਉਸ ਰਾਜੇ ਦਾ ਨਾਮ ਸੀ ਰਾਮ ਰਾਏ। ਰਾਮ ਰਾਏ ਦਰਸ਼ਨ ਕਰਕੇ ਗਦਗਦ ਹੁੰਦਾ ਰਿਹਾ, ਬੇਨਤੀ ਕੀਤੀ, ਸਤਿਗੁਰੂ ਇੱਥੇ ਆਉਣ ਦੇ ਆਪ ਜੀ ਕੋਈ ਚਰਨ ਪਾਉਣ ਦੀ ਮਿੱਠੀ ਯਾਦਗਾਰ ਇੱਥੇ ਸਥਾਪਿਤ ਕੀਤੀ ਜਾਵੇ। ਰਾਜੇ ਦੀਆਂ ਫੌਜਾਂ ਲੱਗੀਆਂ, ਸਿੱਖ ਨਾਲ ਲੱਗੇ, ਉੱਥੇ ਇੱਕ ਅਸਥਾਨ ਕਾਇਮ ਕੀਤਾ ਜਿਹਨੂੰ ਤੋਹਬੜੀ ਸਾਹਿਬ ਕਿਹਾ ਜਾਂਦਾ ਹੈ। ਤੋਹਬੜੀ ਸਾਹਿਬ ਦਾ ਪਵਿੱਤਰ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਾਉਣ ਦੀ ਯਾਦਗਾਰ ਵਜੋਂ ਅਸਾਮ ਦੀ ਧਰਤੀ ਤੇ ਬਣਿਆ ਹੋਇਆ ਹੈ। ਉੱਥੇ ਹਜ਼ੂਰ ਸੱਚੇ ਪਾਤਸ਼ਾਹ ਫਿਰ ਪਰੇ ਕਮਾਖਿਆ ਥਾਵਾਂ ਥਾਵਾਂ ਤੇ ਦਰਸ਼ਨ ਦੀਦਾਰ ਸੰਗਤਾਂ ਨੂੰ ਦਿੰਦੇ ਹੋਏ ਸਤਿਗੁਰੂ ਜੀ ਨੇ ਉਹਨਾਂ ਦੇ ਰਾਜੀਨਾਮਾ ਕਰਵਾਇਆ ਤੇ ਅਸਾਮ ਦੀ ਧਰਤੀ ਤੇ ਆਪ ਰਹੇ। ਜਦੋਂ ਸਤਿਗੁਰੂ ਅਸਾਮ ਵੱਲ ਜਾ ਰਹੇ ਸਨ, ਉਹਨਾਂ ਦਿਨਾਂ ਵਿੱਚ ਘਰ ਵਿੱਚ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀ ਖਬਰ ਮਿਲੀ ਵੀ ਪਟਨਾ ਸਾਹਿਬ ਦੀ ਧਰਤੀ ਤੇ ਤੁਹਾਡੇ ਗ੍ਰਹਿ ਵਿਖੇ ਪੁੱਤਰ ਪਰਮੇਸ਼ਰ ਨੇ ਬਖਸ਼ਿਆ ਹੈ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ। ਸਤਿਗੁਰਾਂ ਨੇ ਹੁਕਮਨਾਮਾ ਵੀ ਲਿਖਿਆ ਬਿਹਾਰ ਦੀ ਪਟਨੇ ਨਿਵਾਸੀ ਸੰਗਤ ਨੂੰ ਵੀ ਤੁਸੀਂ ਸੰਭਾਲ ਕਰਨੀ, ਸੇਵਾ ਕਰਨੀ। ਉਹ ਹੁਕਮਨਾਮੇ ਹੁਣ ਤੱਕ ਉੱਥੇ ਮੌਜੂਦ ਨੇ। ਪਟਨੇ ਦੀ ਸੰਗਤ ਪ੍ਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮਨਾਮਾ ਹੈ। ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਮਨਾਈਆਂ, ਸਿੱਖ ਜਗਤ 'ਚ ਬੜੀ ਖੁਸ਼ੀ ਹੋਈ। ਸਨਿਚਰਵਾਰ ਦਾ ਦਿਨ 23 ਪੋਹ ਸੁਦੀ ਸਪਤਮੀ 1723 ਬਿਕਰਮੀ ਨੂੰ ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਵਾਲੀ ਚੋਜੀ ਪ੍ਰੀਤਮ ਦਾ ਅਵਤਾਰ ਹੋਇਆ। ਗਰੀਬ ਨਵਾਜ਼ ਨੇ ਬੇਅੰਤ ਕੌਤਕ ਛੋਟੀ ਬਾਲ ਅਵਸਥਾ 'ਚ ਉਸ ਪਟਨਾ ਸਾਹਿਬ ਦੀ ਧਰਤੀ 'ਤੇ ਕੀਤੇ। ਸਤਿਗੁਰੂ ਅਸਾਮ ਵੱਲ ਜਾ ਰਹੇ ਸਨ, ਉੱਥੇ ਪਹੁੰਚ ਕਰਕੇ ਰਹਿਮਤਾਂ ਬਖਸ਼ਾਂ ਕੀਤੀਆਂ। ਇੱਕ ਦਿਨ ਰਾਜਾ ਤੇ ਰਾਣੀ ਅਸਾਮ ਦੇ ਬਾਦਸ਼ਾਹ ਰਾਜਾ ਰਾਮ ਰਾਏ ਤੇ ਉਹਦੀ ਘਰਵਾਲੀ ਪਟਰਾਣੀ ਸਤਿਗੁਰੂ ਗਰੀਬ ਨਵਾਜ਼ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਘਰ 'ਚ ਕੋਈ ਪੁੱਤਰ ਨਹੀਂ, ਕੋਈ ਰਾਜਕੁਮਾਰ ਨਹੀਂ, ਔਰ ਕਈ ਵਾਰ ਚਿੰਤਾ ਵੜ ਵੜ ਖਾਂਦੀ ਹੈ ਵੀ ਸਾਡਾ ਰਾਜ ਭਾਗ ਕੌਣ ਸੰਭਾਲੇਗਾ। ਸਤਿਗੁਰੂ ਆਪ ਗੁਰੂ ਨਾਨਕ ਸਾਹਿਬ ਦਾ ਸਰੂਪ ਹੋਣ, ਸਰਬ ਕਲਾ ਸਮਰੱਥ ਹੋਣ, ਸਾਡੇ ਤੇ ਕਿਰਪਾ ਕਰੋ, ਸਾਨੂੰ ਰਾਜਕੁਮਾਰ ਦੀ ਦਾਤ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ, ਰਾਜਨ ਅਸੀਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਹਾਂ, ਪਰਮੇਸ਼ਰ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ। ਸਤਿਗੁਰਾਂ ਨੇ ਅਰਦਾਸ ਬੇਨਤੀ ਕੀਤੀ, ਚਿੱਤ ਪ੍ਰਸੰਨ ਹੋਇਆ ਗਰੀਬ ਨਿਵਾਜ ਦਾ। ਆਪਣੀ ਜੇਬ ਵਿੱਚੋਂ ਮੋਹਰ ਕੱਢ ਕੇ ਸਤਿਗੁਰੂ ਰਾਜੇ ਨੂੰ ਕਹਿਣਗੇ ਹੱਥ ਅੱਗੇ ਕਰ। ਆਸਾਮ ਦੇ ਰਾਜੇ ਨੇ ਹੱਥ ਵਧਾਇਆ, ਸਤਿਗੁਰੂ ਨੇ ਉਹ ਮੋਹਰ ਦੀ ਨਿਸ਼ਾਨੀ ਉਹਦੇ ਹੱਥ ਦੇ ਉੱਪਰ ਲਾਈ। ਕਹਿਣ ਲੱਗੇ ਜਿਹੜਾ ਪੁੱਤਰ ਜਨਮੇਗਾ ਨਾ ਘਰ ਵਿੱਚ, ਉਹਦੇ ਸਿਰ ਵਿੱਚ ਸਾਡੀ ਇਹ ਮੋਹਰ ਦੀ ਨਿਸ਼ਾਨੀ ਹੋਵੇਗੀ। ਸਮਾਂ ਚੱਲਦਾ ਗਿਆ, ਕੋਈ ਸਮੇਂ ਬਾਅਦ ਘਰ 'ਚ ਪੁੱਤਰ ਜਨਮਿਆ ਤਾਂ ਉਹਦਾ ਨਾਮ ਰਤਨ ਰਾਏ ਰੱਖਿਆ। ਰਾਜਾ ਜਿਹੜਾ ਸੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋਏ, ਕੋਈ ਸਮੇਂ ਬਾਅਦ ਰਾਜਾ ਜਿਹੜਾ ਬਿਹਾਰ ਸੀ ਰਾਮ ਰਾਏ, ਉਹ ਵੀ ਆਸਾਮ ਦਾ ਬਾਦਸ਼ਾਹ ਵੀ ਚੜ੍ਹਾਈ ਕਰ ਗਿਆ ਸੀ। 12 ਸਾਲ ਦਾ ਪੁੱਤਰ ਰਤਨ ਰਾਏ ਤਖ਼ਤ ਦਾ ਵਾਰਸ ਬਣਿਆ। 12 ਸਾਲ ਦਾ ਤਖ਼ਤ ਆਪਣੇ ਪਿਓ ਦਾ ਨੇ ਸੰਭਾਲਿਆ। ਇੱਕ ਦਿਨ ਸੀਸੇ ਅੱਗੇ ਬੈਠਾ ਸਿਰ ਵਾਹ ਰਿਹਾ ਸੀ, ਇੱਕ ਥਾਂ ਤੇ ਸਿਰ 'ਚ ਕੇਸ ਹੈ ਨਹੀਂ। ਪੁੱਛਿਆ ਆਪਣੀ ਮਾਂ ਪਟਰਾਣੀ ਨੂੰ ਵੀ ਮਾਂ ਕੀ ਕਾਰਨ ਮੈਨੂੰ ਛੋਟੇ ਹੁੰਦੇ ਨੂੰ ਕੋਈ ਫੋੜਾ ਫਿਨਸੀ ਨਿਕਲਾਇਆ, ਕੀ ਵਜ੍ਹਾ ਬਣ ਗਈ ਮੇਰੇ ਸਿਰ ਤੇ ਇਹ ਕੇਸ, ਕਿਉਂ ਨਹੀਂ ਇੰਨੇ ਥਾਂ ਤੇ। ਉਹਨੇ ਸਾਰੀ ਹਕੀਕਤ ਬਿਆਨ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਚੋਜੀ ਪ੍ਰੀਤਮ ਇੱਥੇ ਆਏ ਸੀ ਤੇ ਮੈਂ ਤੇ ਤੇਰੇ ਪਿਤਾ ਨੇ ਤੇਰੇ ਜਨਮ ਵਾਸਤੇ ਬੇਨਤੀ ਕੀਤੀ ਸੀ, ਤੇਰੇ ਪਿਤਾ ਦੇ ਹੱਥ ਤੇ ਮੋਹਰ ਦੀ ਨਿਸ਼ਾਨੀ ਲਾ ਕੇ ਕਿਹਾ ਸੀ ਜਿਹੜਾ ਪੁੱਤਰ ਜਨਮੇਗਾ ਨਾ ਉਹਦੇ ਸਿਰ ਤੇ ਸਾਡੀ ਇਹ ਮੋਹਰ ਦੀ ਨਿਸ਼ਾਨੀ ਹੋਵੇਗੀ। ਸੁਣ ਕੇ ਬਾਲਕ ਹੈਰਾਨ ਹੋ ਗਿਆ। ਉਸਨੇ ਆਖਿਆ, ਮਾਂ ਜਿਸ ਗੁਰਦੇਵ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ, ਮੇਰੇ ਸਿਰ ਤੇ ਉਹਨਾਂ ਦੀ ਮੋਹਰ ਦੀ ਨਿਸ਼ਾਨੀ ਹੈ, ਮੈਂ ਉਸ ਗੁਰਦੇਵ ਗੁਰੂ ਦੇ ਦੀਦਾਰ ਕਰਨੇ ਲੋਚਦਾ। ਮਾਂ ਕਿੱਥੇ ਰਹਿੰਦੇ ਨੇ? ਗੁਰੂ ਤੇਗ ਬਹਾਦਰ ਸਾਹਿਬ ਰਾਣੀ ਦੀਆਂ ਅੱਖਾਂ ਚ ਤ੍ਰਿਪ ਤ੍ਰਿਪ ਪਾਣੀ ਚੱਲ ਪਿਆ। ਪੁੱਤਰ, ਧੋਤੀ ਬੋਦੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਸੰਮਤ 1732 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ ਨੇ। ਮਾਂ ਹੈ ਇਹ ਕੀ ਪਾਣਾ ਵਰਤਿਆ? ਸਾਰੀ ਹਕੀਕਤ ਮਾਂ ਤੋਂ ਸੁਣੇ। ਮਾਂ ਹੁਣ ਉਹਨਾਂ ਦੀ ਥਾਂ ਤੇ ਗੁਰਤਾ ਗੱਦੀ ਦਾ ਮਾਲਕ ਕੌਣ ਹੈ? ਕਹਿਣਗੇ ਉਹਨਾਂ ਦੇ ਸਾਹਿਬ ਯਾਦੇ ਗੁਰੂ ਗੋਬਿੰਦ ਸਿੰਘ ਸਾਹਿਬ। ਮਾਂ ਫਿਰ ਉਹਨਾਂ ਸਤਿਗੁਰਾਂ ਦੇ ਚੱਲ ਕੇ ਦਰਸ਼ਨ ਕੀਤੇ ਜਾਣ, ਤਿਆਰੀ ਕਰੀਏ ਤੇ ਤੂੰ ਮੇਰੇ ਨਾਲ ਚੱਲੀ। ਮਾਂ, ਮੈਂ ਉਹ ਸਤਿਗੁਰੂ ਦੇ ਚੱਲ ਕੇ ਦਰਸ਼ਨ ਦੀਦਾਰ ਕਰਾਂਗਾ। ਤਿਆਰੀ ਹੋਣ ਲੱਗ ਪਈ। ਬੜੀਆਂ ਕੀਮਤੀ ਵਸਤੂਆਂ ਹਜ਼ੂਰ ਦੀ ਭੇਟਾ ਕਰਨ ਵਾਸਤੇ ਤਿਆਰੀਆਂ ਤਿਆਰ ਕਰਵਾਉਣ ਲੱਗੇ। ਪੰਚ ਕਲਾਸ਼ਾ ਇੱਤਰ ਪ੍ਰਸਾਦੀ ਹਾਥੀ ਇੱਕ ਲਿਆ, ਕਹਿਰੇ ਜੇ ਸਰੀਰ ਦਾ ਸੀ, ਚਿੱਟੀ ਧਾਰੀ ਸੁੰਡ ਤੋਂ ਲੈ ਕੇ ਪੂਛਲ ਤੱਕ ਸੀ ਤੇ ਬੜਾ ਸਿਖਾਇਆ ਹੋਇਆ ਮਾਲਕ ਦਾ ਵਫ਼ਾਦਾਰ ਹਾਥੀ, ਜਿਹਨੂੰ ਗੁਰੂ ਨੇ ਪ੍ਰਸਾਦੀ ਹਾਥੀ ਕਹਿ ਕੇ ਸਤਿਕਾਰਿਆ। ਪੰਚ ਕਲਾਸ਼ਾ ਇੱਤਰ ਚੰਦਨ ਦੀ ਚੌਂਕੀ, ਕੀਮਤੀ ਪਸ਼ਮੀਨੇ ਦੇ ਵਸਤਰ ਸਤਿਗੁਰਾਂ ਵਾਸਤੇ ਤਿਆਰ ਕਰਵਾਏ ਤੇ ਲੈ ਕੇ ਚੱਲ ਪਿਆ। ਇਹ ਉਹੀ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪਿਤਾ ਜੀ ਦੀ ਸ਼ਹਾਦਤ ਤੋਂ 4 ਸਾਲ ਤੱਕ ਹਜ਼ੂਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੂਰਮਿਆਂ ਨੂੰ ਗਤਕੇ ਦੇ ਜੌਹਰ ਸਿਖਾਉਣੇ, ਢੰਗ ਤਰੀਕਾ ਸਿਖਾਉਂਦੇ ਰਹੇ। 1732 ਵਿੱਚ ਸਤਿਗੁਰਾਂ ਦੀ ਸ਼ਹਾਦਤ ਹੋਈ, ਆਪ ਜੀ ਨੂੰ ਯਾਦ ਹੋਵੇ 1675 ਈਸਵੀ, ਇਹ ਮੱਘਰ ਸੁਦੀ ਪੰਚਮੀ ਵੀਰਵਾਰ ਵਾਲਾ ਦਿਨ 1732 ਬਿਕਰਮੀ। 4 ਸਾਲ ਸਤਿਗੁਰੂ ਆਨੰਦਪੁਰ ਸਾਹਿਬ ਦੀ ਖੇੜੀ ਤੇ ਗਤਕੇ ਦੇ ਜੌਹਰ ਸਿਖਾਉਂਦੇ ਰਹੇ। 1736 ਬਿਕਰਮੀ ਚ ਐਲਾਨ ਕਰ ਦਿੱਤਾ ਵੀ ਜਿਹੜਾ ਸਿੱਖ ਸਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਆਵੇ, ਸਾਡੀ ਪ੍ਰੇਮ ਭੇਟਾ ਹੋਵੇਗੀ, ਸੁੰਦਰ ਘੋੜਾ, ਸੁੰਦਰ ਸ਼ਸਤਰ, ਸ਼ਸਤਰ ਬਸਤਰ ਲੈ ਕੇ ਸਾਡੀ ਸੇਵਾ ਚ ਹਾਜ਼ਰ ਹੋਵੇ। ਹਜ਼ੂਰ ਦੇ ਹੁਕਮ ਦੇ ਮੁਤਾਬਕ ਕਾਬਲ ਦੀ ਸੰਗਤ ਆਈ, ਉਹ ਸੁੰਦਰ ਬਸਤਰ ਤੇ ਕੀਮਤੀ ਘੋੜੇ ਸ਼ਸਤਰ ਲੈ ਕੇ ਹਾਜ਼ਰੀ ਭਰੀ। 1737 ਬਿਕਰਮੀ ਦਾ ਸਮਾਂ ਸੀ ਜਦੋਂ ਆਸਾਮ ਦਾ ਬਾਦਸ਼ਾਹ ਰਤਨ ਰਾਏ ਆਨੰਦਪੁਰ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚਾ। ਰਾਤ ਨੂੰ ਪਹੁੰਚਾ, ਹਜ਼ੂਰ ਨੂੰ ਪਤਾ ਲੱਗਾ, ਸਤਿਗੁਰੂ ਕਹਿਣਗੇ ਤੰਬੂ ਲਵਾ ਦਿਓ ਬਾਹਰ, ਦਿਨ ਚੜ੍ਹੇਗਾ, ਗੁਰੂ ਕਾ ਦੀਵਾਨ ਸਜੇਗਾ ਤੇ ਰਾਜਾ ਸਜੇ ਹੋਏ ਦੀਵਾਨ ਚ ਦਰਸ਼ਨ ਕਰਨ ਲਈ ਹਾਜ਼ਰ ਹੋਵੇ। ਬਾਹਰ ਤੰਬੂ ਲਵਾ ਦਿੱਤੇ ਗਏ ਔਰ ਰਸਤਾਂ ਬਸਤਾਂ ਚਾਹੀਦੀਆਂ, ਹਜ਼ੂਰ ਕਹਿਣਗੇ ਉਹਨਾਂ ਨੂੰ ਭੇਜ ਦਿਓ। ਰਾਤ ਉੱਥੇ ਟਿਕੇ, ਦਿਨ ਚੜ੍ਹਿਆ, ਹਜ਼ੂਰ ਦਾ ਸੁੰਦਰ ਦੀਵਾਨ ਸਜਿਆ। ਆਸਾਮ ਦਾ ਬਾਦਸ਼ਾਹ ਰਤਨ ਰਾਏ ਆਪਣੀ ਬਿਰਧ ਮਾਤਾ ਸਮੇਤ ਗੁਰਦੇਵ ਦੇ ਦਰਸ਼ਨ ਕੀਤੇ ਤੇ ਆਪਣੀਆਂ ਪ੍ਰੇਮ ਭੇਟਾਵਾਂ ਗੁਰਦੇਵ ਦੇ ਚਰਨਾਂ 'ਚ ਅਰਪਣ ਕੀਤੀਆਂ। ਹਜ਼ੂਰ ਦਾ ਚਿੱਤ ਡਾਢਾ ਪ੍ਰਸੰਨ ਹੋਇਆ। ਸੋ ਉਹ ਰਤਨ ਰਾਏ, ਰਾਮ ਰਾਏ, ਅਸਾਮ ਦੇ ਬਾਦਸ਼ਾਹ ਦਾ ਪੁੱਤਰ, ਇਉਂ ਗੁਰੂ ਕੇ ਦਰਸ਼ਨ ਦੀ ਦਾਰ ਕਰਨ ਲਈ 1737 ਵਿੱਚ ਆਇਆ। 1739 ਵਿੱਚ ਗੁਰਦੇਵ ਨੇ ਇੱਕ ਧੌਂਸਾ ਨਗਾਰਾ ਮਨਵਾਇਆ, ਜਿਹਨੂੰ ਕੌਮ ਰਣਜੀਤ ਨਗਾਰਾ ਕਹਿ ਕੇ ਯਾਦ ਕਰਦੀ ਹੈ। 1739 ਬਿਕਰਮ 'ਚ ਮਨਵਾਇਆ ਸੀ। ਸੋ ਮੈਂ ਬੇਨਤੀ ਕਰ ਰਿਹਾ ਸਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ, ਅਸਾਮ ਦੀ ਧਰਤੀ 'ਤੇ ਬੜਾ ਭਾਰੀ ਸਤਿਗੁਰੂ ਨੇ ਰਹਿਮਤਾਂ ਬਖਸ਼ਾਂ ਵਰਤਾਈਆਂ, ਜੀਵਾਂ ਦਾ ਕਲਿਆਣ ਕੀਤੀ, ਭਲਾ ਕੀਤਾ। ਉੱਥੋਂ ਹੀ ਉਹਨਾਂ ਦਿਨਾਂ 'ਚ ਖਬਰਾਂ ਮਿਲਣ ਲੱਗ ਪਈਆਂ ਸੀ ਹਿੰਦੁਸਤਾਨ ਦਾ ਬਾਦਸ਼ਾਹ ਬੜਾ ਜਬਰ ਅਤੇ ਜ਼ੁਲਮ 'ਤੇ ਤੁਲ ਗਿਆ ਹੈ, ਜਿਸ ਨੇ ਵਾਅਦਾ ਕਰ ਲਿਆ ਮੈਂ ਸ਼ਬਦ ਸਵਾ ਮਣ ਪੱਕੇ ਜਨੇਊ ਲਾ ਕੇ ਰੋਟੀ ਖਾਣੀ ਹੈ। ਧੱਕੇਸ਼ਾਹੀਆਂ ਅਤੇ ਅੱਤਿਆਚਾਰ ਦੀਆਂ ਖਬਰਾਂ ਸਤਿਗੁਰੂ ਨੂੰ ਅਸਾਮ ਵਿੱਚ ਮਿਲਣ ਲੱਗ ਪਈਆਂ ਸਨ। ਉੱਥੋਂ ਮੌਜ ਦੇ ਮਾਲਕ ਸਤਿਗੁਰੂ ਪੰਜਾਬ ਵੱਲ ਵਧੇ, ਆਨੰਦਪੁਰ ਸਾਹਿਬ ਪਹੁੰਚੇ ਅਤੇ ਕਸ਼ਮੀਰੀ ਪੰਡਤਾਂ ਨੇ ਪੁਕਾਰ ਬੇਨਤੀ ਕਰਨੀ, ਆਪ ਜੀ ਦੀ ਸੇਵਾ 'ਚ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ। ਐਸੀਆਂ ਮਹਾਨ ਰਹਿਮਤਾਂ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਦੀਆਂ, ਸਤਿਗੁਰਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਜਿਨ੍ਹਾਂ ਦਾ ਕਰੇ ਖਾਲਸਾ ਜੀ ਦੇਣ ਨਹੀਂ ਦਿੱਤਾ ਜਾ ਸਕਦਾ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਐਸੇ ਗੁਰਦੇਵ ਤੋਂ ਕੁਰਬਾਨ ਜਾਈਏ ਸਦਾ ਵਾਸਤੇ। ਸਤਿਗੁਰੂ ਗਰੀਬ ਨਵਾਜ ਰਹਿਮਤ ਬਖਸ਼ਿਸ਼ ਕਰਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਧਰਮੀ ਪਿਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੇ ਮਹਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ 1591 ਬਿਕਰਮੀ ਕੱਤਕ ਵਧੀ ਦੂਜ ਨੂੰ ਚੂਨਾ ਮੰਡੀ ਲਾਹੌਰ ਦੀ ਧਰਤੀ ਪਿਤਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਸਤਿਗੁਰੂ ਦਾ ਅਵਤਾਰ ਹੋਇਆ ਸੀ, ਔਰ ਬਚਪਨ 'ਚ ਜੇ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਨਾਨਕੇ ਘਰ ਵਿੱਚ ਵੀ ਪਲ ਕੇ ਉਂਗਲੀਆਂ ਵੇਚਣੀਆਂ ਵੀ ਪਈਆਂ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ। ਉਹਨਾਂ ਦਿਨਾਂ 'ਚ ਬੌਲੀ ਸਾਹਿਬ ਦੀ ਸੇਵਾ ਸਤਿਗੁਰੂ ਅਮਰਦਾਸ ਮਹਾਰਾਜ ਕਰਵਾ ਰਹੇ ਸਨ। ਇਸ ਸੇਵਾ 'ਚ ਆ ਕੇ ਲੱਕ ਬਣ ਕੇ ਜੁਟੇ ਰਹੇ। 1610 ਵਿੱਚ ਸਤਿਗੁਰਾਂ ਨੇ ਆਪਣੀ ਸਪੁੱਤਰੀ ਬੀਬੀ ਭਾਨੀ, ਛੋਟੀ ਬੀਬੀ, ਵੱਡੀ ਬੀਬੀ ਦਾਨੀ ਜੀ ਸੀ, ਛੋਟੇ ਭਾਨੀ ਜੀ, ਉਹਦਾ ਵਿਆਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ। 1615 ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਜੀ ਦਾ ਜਨਮ ਹੋਇਆ। 1618 ਵਿੱਚ ਬਾਬਾ ਮਹਾਂਦੇਵ ਜੀ ਦਾ ਜਨਮ ਹੋਇਆ। ਵਿਸਾਖ ਵਧੀ 1620 ਨੂੰ ਧੰਨ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਹੋਇਆ। ਆਪ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਗੁਰੂ ਰਾਮਦਾਸ ਜੀ। 1638 ਬਿਕਰਮ 'ਚ ਸਤਿਗੁਰੂ ਆਪ ਜੋਤੀ ਜੋਤ ਸਮਾਏ ਨੇ ਸ੍ਰੀ ਗੋਇੰਦਵਾਲ ਸਾਹਿਬ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਗੁਰਤਾ ਗੱਦੀ ਜਿਹੜੀ ਹੈ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਕਿਰਪਾ ਕਰਕੇ ਬਖਸ਼ੀ। ਉਹ ਸਤਿਗੁਰੂ ਮਹਾਨ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਜੀਵਾਂ ਦੀ ਕਲਿਆਣ ਕਰਨ ਵਾਲੇ ਸਤਿਗੁਰੂ ਰਹਿਮਤ ਬਖਸ਼ਿਸ਼ ਵਰਤਾ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ
ਸ੍ਰੀ
ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ।
ਧੰਨ ਗੁਰੂ ਰਾਮਦਾਸ ਮਹਾਰਾਜ ਧਨਾਸਰੀ ਰਾਗ ਵਿੱਚ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਸਾਨੂੰ ਬੇਨਤੀ ਕਰਨ ਦੀ ਯੁਗਤ ਸਿਖਾਉਂਦੇ ਹਨ, ਔਰ ਸਿੱਖੀ ਦੀ ਰੋ ਰੀਤ ਕੀ ਹੈ, ਪਰੰਪਰਾ ਕੀ ਹੈ, ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ ਤੇ ਬੇਨਤੀ ਕਰਨ ਵਾਸਤੇ ਵਾਹਿਗੁਰੂ ਦੇ ਚਰਨਾਂ 'ਚ ਸਿੱਖਾ ਇਉਂ ਬੇਨਤੀ ਕਰਿਆ ਕਰ। ਹੇ ਸੱਚੇ ਪਾਤਸ਼ਾਹ ਵਾਹਿਗੁਰੂ ਨਿਰੰਕਾਰ, ਹਮ ਅੰਧਲੇ ਅੰਧ ਬਿਖੈ ਬਿਖਰਾਤੇ। ਜਿਹੜੇ ਅੰਨਿਆਂ ਕਰ ਦੇਣ ਵਾਲੇ ਵਿਸ਼ੇ ਵਿਕਾਰ ਨੇ ਨਾ ਸੱਚੇ ਪਾਤਸ਼ਾਹ, ਉਹਨਾਂ 'ਚ ਅਸੀਂ ਰਾਤੇ ਤਦਾਕਾਰ ਹੋਏ ਹੋਏ ਹਾਂ। ਮਨ ਬੁੱਧ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਭਰਮ ਦੇ ਫੋਲੇ ਪਏ ਹੋਏ ਨੇ, ਅਗਿਆਨਤਾ ਦਾ ਪਰਦਾ ਅੱਗੇ ਆਇਆ ਹੋਇਆ ਹੈ। ਅੰਨੇ ਹਾਂ ਸੱਚੇ ਪਾਤਸ਼ਾਹ, ਨਹੀਂ ਤੇਰੇ ਦਰ ਦੀ ਕੋਈ ਸੂਝ ਬੂਝ ਰੱਖਦੇ, ਨਹੀਂ ਕੋਈ ਅਕਲ ਦੇ ਮਾਲਕ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹੀ ਹਾਂ, ਰੋਜ਼ ਭਾਗਾਂ ਵਾਲੇ ਪੜ੍ਹਦੇ ਹੋਵਾਂਗੇ। ਜਿਨ੍ਹਾਂ ਨੂੰ ਮੇਰਾ ਸਤਿਗੁਰੂ ਗਿਆਨ ਦਾ ਸੁਰਮਾ ਅੱਖਾਂ 'ਚ ਪਾ ਦਿੰਦਾ ਨਾ, ਗਿਆਨ ਦਾ ਸੁਰਮਾ ਭਗਤੀ ਰੂਪੀ ਸੁਰਮੇ ਦਾਨੀ ਵਿੱਚੋਂ, मन बुद्ध रूपी नेत्रां च विचार रूपी सलाई द्वारा मेरा सतगुरु ज्ञान दा सुरमा पा दिंदा ने, उन्हां दा अग्ञानता दा हनेरा सब दूर हो जांदा है। ज्ञान अंजन गुर दिया, अग्ञान अंधेर विनाश। अंजन मैने सुरमा, जिन्हां नूं सतगुरु ज्ञान दीआं सलाईआं सुरमे दीआं भर के पा दिंदा है, अग्ञानता दा हनेरा दूर हो जांदा है। जिन्ने मर्जी सूरज चढ़ जाण, जिन्ने मर्जी चंद्रमा चढ़ जाण, पर बाहरला हनेरा तां दूर हो जांदा सूरज चढ़न दे नाल। बंदे दे अंदरला जिहड़ा कुपकोर हनेरा है ਉਹ ਕਦੇ ਦੂਰ ਨਹੀਂ ਹੋ ਸਕਦਾ, ਉਹ ਨਹੀਂ ਸੂਰਜ ਕਦੇ ਦੂਰ ਕਰ ਸਕਦਾ, ਭਾਵੇਂ ਹਜ਼ੂਰ ਹਜ਼ਾਰਾਂ ਸੂਰਜ ਚੜ ਜਾਣ। ਧੰਨ ਗੁਰੂ ਅੰਗਦ ਸਾਹਿਬ ਜੀ ਦੇ ਅੰਮ੍ਰਿਤ ਵਚਨ ਆ ਪਾਤਸ਼ਾਹ ਦੀ ਵਾਰ ਦੇ ਪਹਿਲੇ ਸਲੋਕ 'ਚ ਸੁਣ ਲੈਂਦੇ ਹਾਂ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਹਰ ਅੰਧਾਰ। ਗੁਰੂ ਤੋਂ ਬਗੈਰ ਅਗਿਆਨਤਾ ਦਾ ਹਨੇਰਾ ਕਦੇ ਦੂਰ ਨਹੀਂ ਹੋਵੇਗਾ। ਭੱਟਾਂ ਦੇ ਸਵਈਏ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਬਚਨ ਪੜ੍ਹਿਆ ਹੋਵੇਗਾ, ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰਹੋ, ਗੁਰੂ ਸੱਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹੋ ਕੀਓ, ਤੇ ਅਕਿਆਥ ਸੰਸਾਰ ਮਹਿ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚ ਬੇਨਤੀ ਹੈ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਅਸੀਂ ਅੰਧਲੇ ਹਾਂ, ਅੰਨੇ ਹਾਂ, ਤੇ ਅੰਨੇ ਕਰ ਦੇਣ ਵਾਲੇ ਜਿਹੜੇ ਵਿਸ਼ੇ ਵਿਕਾਰ ਹਨ ਉਹਨਾਂ ਚ ਰੱਤੇ ਹੋਏ ਹਨ। ਸਤਿਗੁਰਾਂ ਨੇ ਐਸਾ ਬਚਨ ਵੀ ਕਿਹਾ ਸੀ, ਕਈ ਵਾਰ ਪੜ੍ਹਿਆ, ਯਾਦ ਹੋਵੇ ਗੁਰੂ ਕੀ ਸੰਗਤ ਜੀ। ਸਤਿਗੁਰੂ ਕਹਿੰਦੇ ਨੇ ਜਦੋਂ ਕਾਮ ਦਾ ਫੁਰਨਾ ਆ ਜਾਂਦਾ ਨਾ, ਛੇਵੈ ਕਾਮ ਨਾ ਪੁੱਛੈ ਜਾਤ, ਐਸਾ ਅੰਨਾ ਹੋ ਜਾਂਦਾ ਫਿਰ ਜਾਤ ਕਜਾਤ ਵੀ ਨਹੀਂ ਵੇਖਦਾ। ਸਤਿਗੁਰੂ ਅਰਜਨ ਸਾਹਿਬ ਜੀ ਦੇ ਹੋਰ ਬੋਲ ਵੀ ਨੇ ਅਸਹਿਜ ਕਿਰਤੀ ਵਿੱਚ, ਹੇ ਕਾਮ ਜਦ ਤੂੰ ਆ ਜਾਂਦਾ ਨਾ ਤੇਰੀ ਸੰਗਤ ਕਰਨ ਵਾਲੇ ਨੂੰ ਨਰਕ 'ਚ ਹੀ ਵਿਸਰਾਮ ਮਿਲਦਾ, ਹੋਰ ਨਹੀਂ ਕਿਤੇ ਢੋਈ ਮਿਲਦੇ, ਐਸਾ ਮਨੁੱਖ ਅੰਨਾ ਹੋ ਜਾਂਦਾ। ਹੇ ਕਾਮੰਗ ਨਰਕ ਵਿਸਰਾਮੰਗ, ਬਹੁ ਜੋਨੀ ਪਰਮਾਵਣ ਹੈ ਚਿੱਤ ਹਰਣੰ, ਤ੍ਰੈ ਲੋਕ ਗਮਯੰਗ ਜਬ ਤਬ ਸੀਲ ਬੇਦਾਰਨ ਹੈ। ਜਦੋਂ ਤੂੰ ਆ ਜਾਂਦਾ ਨਾ ਫਿਰ ਤੇਰੇ ਤਿੰਨਾਂ ਲੋਕਾਂ ਚ ਗਮਤਾ ਪਹੁੰਚ ਹੈ, ਨਾ ਤੂੰ ਸ਼ਿਵ ਜੀ ਨੂੰ ਛੱਡਿਆ, ਨਾ ਤੂੰ ਬ੍ਰਹਮਾ ਨੂੰ ਤਿਆਗਿਆ ਛੱਡਿਆ, ਨਾ ਤੂੰ ਵਿਸ਼ਨੂੰ ਭਗਵਾਨ ਦਾ ਖਿਆਲ ਕੀਤਾ, ਨਾ ਤੂੰ ਵਿਚਾਰੇ ਇੰਦਰ ਦਾ, ਤਾਂ ਤੂੰ ਖਿਆਲ ਰੱਖਣਾ ਹੀ ਕੀ ਸੀ, ਉਹਨੂੰ ਤਾਂ ਕਵਲਾਂ ਦੇ ਬਗੀਚੇ 'ਚ ਲੁਕਣਾ ਹੀ ਪਿਆ। ਸੋ ਸੱਚੇ ਪਾਤਸ਼ਾਹ ਇਹ ਕਾਮ ਦਾ ਫੁਰਨਾ ਐਸਾ ਹਜ਼ੂਰ ਕਹਿੰਦੇ ਜਦੋਂ ਆ ਜਾਂਦਾ ਨਾ ਅੰਨਾ ਹੋ ਜਾਂਦਾ, ਅੰਨਾ ਬਾਂਦਰ ਦਾ ਮੂੰਹ ਲਵਾਉਣਾ ਪਿਆ ਨਾਰਦ ਮੁਨੀ ਵਰਗਿਆਂ ਨੂੰ, ਔਰ ਬੜੇ ਬੜੇ ਮੁਨੀਆਂ ਜਾਨਾਂ ਦੀ ਬੁਰੀ ਭਾਰੀ ਹਾਲਤ ਕਰ ਦਿੱਤੀ, ਅੰਨੇ ਕਰ ਦਿੱਤਾ। ਜਿਹੜਾ ਕ੍ਰੋਧ ਹੈ ਨਾ ਫਿਰ ਅੱਗੇ ਕ੍ਰੋਧ, ਉਹ ਸਿਆਣਿਆਂ ਨੇ ਆਖਿਆ ਉਹਦੇ ਨਾਲ ਤਾਂ ਵੈਸੇ ਹੀ ਬੰਦਾ ਅੰਨਾ ਹੋ ਜਾਂਦਾ ਹੈ। ਕ੍ਰੋਧੀ ਆਦਮੀ ਜਦ ਲੜਦਾ ਹੋਵੇ ਨਾ, ਕ੍ਰੋਧ ਵਿੱਚ ਝਗੜਦਾ ਹੋਵੇ, ਜੇ ਕੋਈ ਛਡਾਵਾ ਅੱਗੇ ਵਧੇ ਨਾ ਵੀ ਛੱਡ ਦੇ ਭਰਾਵਾ ਨਾ ਲੜ, ਉਹ ਕਹਿੰਦਾ ਪਰੇ ਹੋ ਜਾ ਹੁਣ ਮੈਨੂੰ ਆਪਣਾ ਪਰਾਇਆ ਨਹੀਂ ਕੋਈ ਨਜ਼ਰ ਆਉਂਦਾ, ਕਈ ਵਾਰ ਛਡਾਵੇ ਨੂੰ ਵੀ ਘੁੱਟ ਪੈ ਜਾਂਦੀ ਹੈ। ਕ੍ਰੋਧ ਕਹਿੰਦਾ ਮੈਂ ਏਡਾ ਮਾੜਾ ਹਾਂ, ਅੰਧ ਕਰੋ ਦ੍ਰਿਗਵੰਤਨ ਕੋ ਸਵਰਣਤਨ ਕੋ ਬਦਰੋ ਕਰ ਡਾਰੋ, ਅੱਖਾਂ ਵਾਲੇ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲੇ ਨੂੰ ਮੈਂ ਬੋਲੇ ਕਰ ਦਿੰਦਾ, ਲਿਹਾਜ਼ ਨਹੀਂ ਕਿਸੇ ਦੇ ਕਰਦਾ। ਇਹੋ ਜਿਹੇ ਇਹ ਪਰਬਲ ਹੈ ਯੈਰ ਜਿਹੜਾ ਨਾ ਯੈਰ, ਉਹਦੇ ਨਾਲੋਂ ਕ੍ਰੋਧ ਸਿਆਣਿਆਂ ਨੇ ਮਾੜਾ ਮੰਨਿਆ ਹੋਇਆ। ਭਾਂਡੇ 'ਚ ਯੈਰ ਪਾ ਕੇ ਰੱਖਿਆ ਹੋਵੇ, ਭਾਵੇਂ ਸੈਂਕੜੇ ਸਾਲ ਰੱਖ ਛੱਡੋ, ਕੋਈ ਅਸਰ ਨਹੀਂ ਕਰੇਗਾ। ਉਸ ਭਾਂਡੇ 'ਚੋਂ ਕੱਢ ਕੇ ਜਿਹੜਾ ਖਾ ਲਵੇ ਨਾ, ਉਹਦੇ ਫੇਫੜੇ ਪਾੜਦਾ ਹੈ। ਹਜ਼ਾਰਾਂ ਸਾਲ ਜਿੰਨਾ ਚਿਰ ਮਰਜ਼ੀ ਰੱਖ ਛੱਡੋ, ਭਾਂਡੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਜਿਹੜਾ ਖਾ ਲਵੇ ਨਾ ਉਦੋਂ ਨੁਕਸਾਨ ਹੁੰਦਾ। ਜਿਸ ਭਾਂਡੇ 'ਚ ਰੱਖਿਆ ਪਿਆ ਸੰਭਾਲ ਕੇ ਉਹਦਾ ਕੁਛ ਨਹੀਂ ਵਿਗੜਦਾ। ਜਿਸ ਹਿਰਦੇ ਰੂਪੀ ਭਾਂਡੇ 'ਚ ਕ੍ਰੋਧ ਵੜਦਾ ਹੈ ਨਾ, ਪਹਿਲਾਂ ਤਾਂ ਉਹਨੂੰ ਸਾੜਦਾ, ਉਹਦਾ ਬੇੜਾ ਗਰਕ ਕਰਦਾ ਹੈ, ਅਤੇ ਜਿਹਨੂੰ ਫਿਰ ਕ੍ਰੋਧ ਭਰੀ ਦੂਜੇ ਨੂੰ ਗੱਲ ਕਰ ਦਿੰਦਾ, ਉਹਦਾ ਹਿਰਦਾ ਵੀ ਸਾੜ ਕੇ ਦਗਧ ਕਰ ਦਿੰਦਾ ਹੈ। ਅਤੇ ਕ੍ਰੋਧ ਸਿਆਣਿਆਂ ਨੇ ਆਖਿਆ ਵੀ ਉਸ ਯੈਰ ਦੀ ਕੁੜੀ ਨਾਲੋਂ ਵੀ ਕਈ ਦਰਜੇ ਨਿਕੰਮਾ ਹੈ। ਸੋ ਕ੍ਰੋਧ ਐਸਾ ਪਰਬਲ ਹੈ ਜਿਹੜਾ ਕੰਨਾਂ ਤੋਂ ਬੋਲੇ ਅਤੇ ਅੱਖਾਂ ਤੋਂ ਅੰਨੇ ਕਰ ਦਿੰਦਾ ਹੈ। ਲੋਭ ਜਿਹੜਾ ਹਜ਼ੂਰ ਨੇ ਕ੍ਰੋਧ ਬਾਰੇ ਵੀ ਸਹਿਜ ਕੀਰਤੀ 'ਚ ਬਚਨ ਫਰਮਾਏ ਗੁਰੂ ਅਰਜਨ ਸਾਹਿਬ ਜੀ ਨੇ, ਹੇ ਕ੍ਰੋਧ ਹੰ ਕਦੰਚ ਕਰਣਾ ਨਾ ਉਹ ਪਰਜਤੇ, ਹੇ ਕ੍ਰੋਧ ਜਦੋਂ ਤੂੰ ਆ ਜਾਣਾ ਕਦੰਚ ਕਦੇ ਮਾਤਰ ਥੋੜ੍ਹੇ ਮਾਤਰ ਵੀ ਕਿਹੜੇ ਜੀਵਾਂ ਦੇ ਹਿਰਦੇ 'ਚ ਕਰਣਾ ਕਿਰਪਾ ਨਹੀਂ ਪੈਦਾ ਹੋਣ ਦਿੰਦਾ, ਏਡਾ ਤੂੰ ਪਰਬਲ ਹੈ। ਹੁਣ ਗੱਲ ਕਰ ਲਈਏ ਲੋਭ ਦੀ। ਲੋਭ ਨੂੰ ਸਤਿਗੁਰੂ ਨੇ ਕਿਹਾ ਏਡਾ ਮਾੜਾ ਹੈ ਇਹ ਕਿਸੇ ਮਨੁੱਖ ਦਾ ਲਿਹਾਜ਼ ਤੇ ਇਹਨੇ ਕੀ ਕਰਨਾ। ਕਈ ਵਾਰ ਤਾਂ ਐਸਾ ਅੰਨਾ ਹੋ ਜਾਂਦਾ ਗੁਰੂ ਦੀ ਗੋਲਕ ਦਾ ਵੀ ਜਿੰਦਰਾ ਭੰਨ ਲੈਂਦਾ ਹੈ। ਨਾ ਇਹ ਮਾਂ ਨੂੰ ਛੱਡੇ, ਨਾ ਪਿਓ ਨੂੰ ਛੱਡੇ, ਨਾ ਭੈਣ ਦੀ ਸ਼ਰਮ, ਨਾ ਕਿਸੇ ਦੋਸਤ ਦੀ ਸ਼ਰਮ, ਸਕੇ ਭਰਾਵਾਂ ਦਾ ਤਾਂ ਕਹਿਣਾ ਹੀ ਕੀ ਹੈ। ਕਿਸੇ ਦਾ ਲਿਹਾਜ਼ ਨਹੀਂ, ਐਸਾ ਮਨੁੱਖ ਅੰਨਾ ਹੋ ਜਾਂਦਾ, ਕਿਸੇ ਨਾਲ ਕੋਈ ਖਿਆਲ ਹੀ ਨਹੀਂ ਰੱਖਦਾ, ਧਰਮ ਦੀ ਮਾਣ ਮਰਿਆਦਾ ਕੋ ਰਹਿ ਨਹੀਂ ਦਿੰਦਾ। ਸਤਿਗੁਰੂ ਕਹਿੰਦੇ ਨੇ ਸਾਰਿਆਂ ਦੇ ਸਿਰ ਤੇ ਪਰਬਲ ਹੈ, ਕਲੋਲਾਂ ਕਰਦਾ ਫਿਰਦਾ ਲੋਭ, ਤੇ ਇਹਨੂੰ ਜਿੱਤਣਾ ਬੜਾ ਔਖਾ ਹੈ। ਹਜੂਰ ਦੇ ਅੰਮ੍ਰਿਤਮਈ ਬੋਲ ਨੇ ਸਹਿਜ ਕੀਰਤੀ ਦੇ ਸਲੋਕਾਂ ਵਿੱਚ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕ੍ਰੋਧ ਅਖਾਦ ਖਾਦਿੰਗ ਸਾਜਿੰਗ ਸਾਜ ਸਮਝਿਆ। ਨਚ ਨਾਮ ਹੈ ਨਹੀਂ ਦਾ, ਸਤਿਗੁਰੂ ਕਹਿੰਦੇ ਨਚ ਮਿੱਤਰੰ ਨਚ ਇਸ਼ਟ, ਨਚ ਨਹੀਂ ਕੋ ਤੇਰਾ ਮਿੱਤਰ, ਨਚ ਇਸ਼ਟੰ ਨਹੀਂ ਕੋ ਤੇਰਾ ਇਸ਼ਟ ਦੇਵ ਜੀ ਦਾ ਤੂੰ ਲਿਹਾਜ਼ ਕਰਦਾ ਹੋਵੇਂ। ਜੇ ਤੂੰ ਗੁਰੂ ਘਰ ਦੀ ਗੋਲਕ ਦਾ ਲਿਹਾਜ਼ ਕਰਦਾ ਹੋਵੇ ਤੇ ਪ੍ਰਬੰਧਕ ਨੂੰ ਦੋ ਦੋ ਤਾਲੇ ਮਾਰਨ ਦੀ ਭਲਾ ਕੀ ਲੋੜ ਪਵੇ, ਤੂੰ ਇਹਦਾ ਵੀ ਲਿਹਾਜ਼ ਨਹੀਂ ਕਰਦਾ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ, ਤੇ ਨਹੀਂ ਤੈਨੂੰ ਬਾਂਧਵ ਕਿਸੇ ਸੰਬੰਧੀ ਦੀ ਸੰਗ ਸ਼ਰਮ, ਉਹਨਾਂ ਨੂੰ ਵੀ ਲੁੱਟ ਲਿਆਉਣਾ ਹੈ। ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ, ਨਹੀਂ ਤੈਨੂੰ ਮਾਂ ਦੀ ਤੇ ਪਿਤਾ ਦੀ ਕੋਈ ਲੱਜਿਆ ਸ਼ਰਮ ਹੈ, ਤੂੰ ਇਹਨਾਂ ਦੀ ਸੰਗ ਸ਼ਰਮ ਵੀ ਲਾਹ ਛੱਡਦਾ, ਐਸਾ ਲੋਭ ਤੂੰ ਮਾੜਾ ਹੈ। ਨਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕ੍ਰੋਧ ਅਖਾਦ ਖਾਦਿੰਗ ਸਾਜਿੰਗ ਸਾਜ ਸਮਝਿਆ, ਜਿਹੜੇ ਨਾ ਕ੍ਰੋਧ ਕਰਨ ਵਾਲੇ ਕੰਮ ਨੇ ਨਾ, ਅਕਰਣੰ ਕ੍ਰੋਧ ਨਾ ਕਰਨ ਵਾਲੇ ਜਿਹੜੇ ਕੰਮ ਨੇ ਨਾ, ਤੂੰ ਉਹ ਵੀ ਕ੍ਰੋਧ ਕਰ ਸਿੱਟਦਾ ਹੈ। ਲੋਭੀ ਆਦਮੀ ਜਿਹੜਾ ਨਾ ਕਰਨ ਵਾਲਾ ਕੰਮ ਹੋਵੇ ਨਾ, ਉਹ ਵੀ ਕਰਨ ਤੋਂ ਗੁਰੇਜ਼ ਨਹੀਂ ਕਰੇਗਾ, ਉਹ ਵੀ ਕਰ ਦੇਵੇਗਾ। ਤੇ ਅਖਾਦ ਖਾਦਿੰਗ, ਨਾ ਖਾਣ ਯੋਗ ਵਸਤੂ ਵੀ ਖਾਣ ਤੋਂ ਗੁਰੇਜ਼ ਨਹੀਂ ਕਰੇਗਾ। ਅਸੀਂ ਜੀ ਭਾਵੇਂ ਚਾਹ ਵੀ ਨਹੀਂ ਪੀਂਦੇ, ਪਰ ਹੋਰ ਵੀ ਨਸ਼ਾ ਨਹੀਂ ਕਰਦੇ, ਪਰ ਫਲਾਣੇ ਅਫਸਰ ਕੋਲ ਕੰਮ ਕਰਾਉਣ ਗਏ ਸਾਂ, ਉਹਨੇ ਭਾਵੇਂ ਅਸੀਂ ਪੀਂਦੇ ਨਹੀਂ, ਉਹਨੇ ਆਖਿਆ ਲਓ ਆ ਫੜੋ ਛਿੱਟ ਤੁਸੀਂ ਵੀ ਲਾ ਲਓ। ਹੁਣ ਕੰਮ ਕਰਾਉਣ ਗਏ ਸਾਂ, ਮਜਬੂਰੀ ਹੋ ਗਈ, ਛਿੱਟ ਕਲਾਉਣੀ ਪੈ ਗਈ, ਵੈਸੇ ਅਸੀਂ ਪੀਂਦੇ ਨਹੀਂ। ਲੋਭ ਏਡਾ ਮਾੜਾ ਹੈ ਕਿ ਖਾਲਸਾ ਜੀ ਉੱਥੇ ਵੀ ਲਿਹਾਜ਼ ਨਹੀਂ ਰਹਿਣ ਦਿੰਦਾ, ਨਾ ਖਾਣ ਯੋਗ ਵਸਤੂਆਂ ਵੀ ਖਾ ਲੈਂਦਾ। ਜਦ ਗੋਰਿਆਂ ਦਾ ਰਾਜ ਸੀ ਨਾ, ਸਾਡੇ ਲੋਕ ਉਦੋਂ ਵੀ ਇਹੋ ਜਿਹਾ ਕੁਝ ਕਰਦੇ ਰਹੇ। ਤੇ ਸਾਜਿੰਗ ਸਾਜ ਸਮਝਿਆ, ਨਾ ਸਜਾਉਣ ਵਾਲੇ ਜਿਹੜੇ ਕੱਪੜੇ ਪਾਉਣੇ, ਨਾ ਪਾਉਣ ਵਾਲੇ ਉਹ ਵੀ ਪਾਉਣ ਤੋਂ ਲੋਭੀ ਗੁਰੇਜ਼ ਨਹੀਂ ਕਰੇਗਾ। ਸਾਡੇ ਵੱਡੇ ਵੱਡੇ ਆਗੂ ਖਵਾਉਣ ਵਾਲੇ ਗੋਰਿਆਂ ਦੇ ਰਾਜ ਟੋਪ ਪਾ ਕੇ ਸਿਰ ਤੇ ਜਾਂਦੇ ਵੀ ਰਾਜ ਗੋਰੇ ਖੁਸ਼ ਹੋ ਜਾਣ, ਸਾਡਾ ਕੰਮ ਜਾਂਦਿਆਂ ਕਰ ਦੇਣਗੇ। ਨਾ ਪਾਉਣ ਯੋਗ ਵਸਤਰ ਪਾਉਂਦਾ, ਨਾ ਖਾਣ ਯੋਗ ਵਸਤੂਆਂ ਖਾਂਦਾ, ਨਾ ਕਰਨ ਯੋਗ ਕੰਮ ਕਰਦਾ, ਲਿਹਾਜ਼ ਕਿਸੇ ਦਾ ਵੀ ਨਾ ਗੁਰੂ ਦਾ, ਨਾ ਪੀਰ ਦਾ, ਨਾ ਰਹਿਬਰ ਦਾ, ਨਾ ਮਾਂ ਦਾ, ਨਾ ਪਿਓ ਦਾ, ਨਾ ਭੈਣ ਦਾ, ਨਾ ਭਰਾ ਦਾ, ਨਾ ਰਿਸ਼ਤੇਦਾਰ ਦਾ, ਐਸਾ ਅੰਨਿਆ ਕਰ ਦਿੰਦਾ ਹੈ। ਹੁਣ ਆ ਗਈ ਮੋਹ ਦੀ ਗੱਲ। ਹਜ਼ੂਰ ਕਹਿੰਦੇ ਮੋਹ ਤੂੰ ਸਾਰਿਆਂ ਦਾ ਹੀ ਨੰਬਰਦਾਰ ਹੈ, ਭਾਵੇਂ ਸਾਰੇ ਆਪੋ ਆਪਣੀ ਥਾਂ ਤੇ ਨੇ, ਪਰ ਤੇਰਾ ਰਿਕਾਰਡ ਉਹਨਾਂ ਨਾਲ ਵੱਡਾ ਹੈ। ਪਹਿਲਾਂ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਮੋਹ ਜਿਹੜਾ ਇਹਨਾਂ ਨੇ ਸਾਰਿਆਂ ਦਾ ਰਾਜਾ ਮੰਨਿਆ ਹੋਇਆ। ਪਹਿਲੋਂ ਮੋਹ ਆਵੇਗਾ, ਫਿਰ ਬੰਦਾ ਕਾਮੀ ਹੋਵੇਗਾ, ਪਹਿਲੋਂ ਮੋਹ ਫਿਰ ਕ੍ਰੋਧੀ, ਫਿਰ ਮੋਹ ਫਿਰ ਲੋਭੀ, ਮੋਹ ਆਵੇਗਾ ਤੇ ਫਿਰ ਹੰਕਾਰੀ ਹੋ ਜਾਵੇਗਾ। ਇਹ ਮੋਹ ਸਾਰਿਆਂ ਦਾ ਰਾਜਾ ਰੂਪ ਮੰਨਿਆ ਹੋਇਆ, ਸਾਰਿਆਂ ਦਾ ਸ਼੍ਰੋਮਣੀ ਮੰਨਿਆ ਹੋਇਆ, ਇਹੋ ਜਿਹੇ ਮਨੁੱਖ ਨੂੰ ਅੰਨਿਆ ਕਰ ਦਿੰਦਾ ਲੋਭ ਲਾਲਚ ਜਿਹੜਾ ਹੈ। ਸਤਿਗੁਰਾਂ ਨੇ ਲੋਭ ਨੂੰ ਕੁੱਤੇ ਨਾਲ ਵੀ ਤਰਜੀਹ ਦਿੱਤੀ, ਕੁੱਤੇ ਨਾਲ ਸਤਿਗੁਰੂ ਕਹਿਣਗੇ ਲੋਭ ਦੀ ਲਹਿਰ ਸਭ ਜੀਵਾਂ ਨੂੰ ਹਲਕੇ ਕੁੱਤੇ ਵਾਂਗ ਵੱਢੀ ਜਾਂਦੀ ਹੈ, ਕੋਈ ਵਿਰਲਾ ਹੀ ਬਜਿਆ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਵਿਗਾਰੇ, ਸਭ ਨੂੰ ਵਿਗਾੜ ਸੁੱਟਿਆ ਹੈ। ਸੋ ਸਤਿਗੁਰੂ ਕਹਿੰਦੇ ਕੋਈ ਰੱਬ ਦਾ ਪਿਆਰਾ ਕੋਈ ਬਚਿਆ ਜਿਹੜਾ ਇਸ ਮਾਰ ਤੋਂ ਬਚ ਸਕਿਆ ਹੋਵੇ ਤੇ ਮੋਹ ਤੋਂ ਹੰਕਾਰ ਤੋਂ ਬਚ ਸਕਿਆ ਹੋਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੇਨਤੀ ਕਰਨ ਦੀ ਯੁਗਤ ਦੱਸਦੇ ਨੇ, ਮਾਲਕ ਹਮ ਅੰਧਲੇ ਅੰਧ ਬਿਖੈ ਬੇਖਰਾਤੇ, ਅਸੀਂ ਅੰਧਲੇ ਅਗਿਆਨੀ ਹਾਂ, ਅੰਨੇ ਹਾਂ, ਅੰਧ ਘੋਰ ਵਾਲੇ ਜਿਹਦੇ ਵਿਸ਼ੇ ਵਕਾਰ ਨੇ, ਚੁਗਲੀ ਨਿੰਦਿਆ ਈਰਖਾ ਬਖੀਲੀ, ਉਹਦੇ ਚਾਰਲੇ ਰਾਤੇ ਤਦਾਕਾਰ ਹੋਏ ਰਹਿੰਦੇ ਹਾਂ ਜੀ।
ਕਿਉਂ ਚੱਲ ਹੈ ਗੁਰ ਚਾਲੀ,
ਸੱਚੇ ਪਾਤਸ਼ਾਹ ਕਿਉਂ ਚੱਲ ਹੈ, ਕਿਵੇਂ ਚੱਲੀਏ ਜੀ ਗੁਰ ਚਾਲੀ, ਜਿਹੜੇ ਗੁਰੂ ਕੀ ਚਾਲੀ ਰਹੁ ਰੀਤ ਨਾ, ਗੁਰੂ ਕੀ ਮਾਣ ਮਰਿਆਦਾ ਸਤਿਗੁਰੂ ਤੁਸੀਂ ਬਖਸ਼ੀ ਹੋਈ ਹੈ। ਅਸੀਂ ਅਗਿਆਨੀ ਜੀਵ ਹਾਂ, ਅਲਪਗ ਜੀਵ ਹਾਂ, ਵਿਸ਼ੇ ਵਕਾਰਾਂ ਦੇ ਭੋਗਣ ਵਾਲੇ ਜੀਵ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਉਂ ਚੱਲ ਹੈ ਗੁਰ ਚਾਲੀ, ਤੁਹਾਡੀ ਜਿਹੜੀ ਚਾਲੀ ਰਹੁ ਰੀਤ ਨਾ ਮਰਿਆਦਾ ਧਰਮ ਦੀ ਹੈ, ਸੱਚੇ ਪਾਤਸ਼ਾਹ ਕਿਵੇਂ ਚੱਲੀਏ, ਸਾਥੋਂ ਚੱਲਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਕਿਵੇਂ ਚੱਲ ਸਕਦੇ ਤੁਹਾਡੀ ਮਰਿਆਦਾ ਦੇ ਉੱਪਰ, ਕਿਵੇਂ ਚੱਲੀਏ, ਉਦੋਂ ਹੀ ਚੱਲ ਸਕਦੇ ਜਦੋਂ ਤੇਰੀ ਕਿਰਪਾ ਹੋ ਜਾਵੇ। ਸੱਚੇ ਪਾਤਸ਼ਾਹ ਕਿਵੇਂ ਤੁਹਾਡੀ ਮਾਨ ਮਰਿਆਦਾ ਤੇ ਚੱਲੀਏ।
ਸਤਿਗੁਰ ਦਇਆ ਕਰੇ ਸੁਖਦਾਤਾ।
ਹਾਂ, ਸੱਚੇ ਪਾਤਸ਼ਾਹ ਚੱਲ ਸਕਦੇ ਹੈ, ਸਤਿਗੁਰ ਦਇਆ ਕਰੇ ਸੁਖਦਾਤਾ। ਸੁਖਾਂ ਦੇ ਦੇਣ ਵਾਲਾ ਜਿਹੜਾ ਦਾਤਾ ਸਤਿਗੁਰੂ ਹੈ ਨਾ, ਜੇ ਕਿਤੇ ਕਿਰਪਾ ਦ੍ਰਿਸ਼ਟੀ ਕਰਦੇ ਵੇ ਦਾਤਾ ਤੇ ਸਿੱਖੀ ਕਮਾਈ ਜਾ ਸਕਦੀ ਹੈ। ਜੇ ਅਸੀਂ ਕਹਿ ਲਈਏ ਮੈਂ ਵੱਡਾ ਸਿੱਖ, ਦੂਜਾ ਕਹਿੰਦਾ ਮੈਂ ਵੱਡਾ ਸਿੱਖ, ਤੀਜਾ ਕਹਿੰਦਾ ਮੈਂ ਵੱਡਾ ਸਿੱਖ, ਪਰ ਬਲਿਹਾਰ ਜਾਈ ਉਹਨਾਂ ਗੁਰੂ ਕੇ ਸਿੱਖਾਂ ਤੋਂ ਜਿਹਨਾਂ ਕਮਾਇਆ ਵੀ ਸਾਰਾ ਕੁਝ, ਪਰ ਇਹ ਨਹੀਂ ਸ਼ਰ੍ਹਾ ਕੀਤੀ ਵੀ ਮੈਂ ਮੇਰੇ ਵਰਗਾ ਸਿੱਖ ਕੋਈ ਨਹੀਂ ਲੱਭ ਸਕਦਾ। ਭਾਈ ਗੁਰਦਾਸ ਨੂੰ ਕਰੇ ਪੜਿਆ ਕਿੱਡੀਆਂ ਰਹਿਮਤਾਂ ਬਖਸ਼ਾਂ ਗੁਰੂ ਕੇ ਸਿੱਖ ਦੇ ਉੱਪਰ। ਸਤਿਗੁਰੂ ਅਮਰਦਾਸ ਮਹਾਰਾਜ ਦੇ ਭਰਾ ਸੀ ਬਾਬਾ ਈਸ਼ਰਦਾਸ ਜੀ, ਉਹਨਾਂ ਦੇ ਭਰਾ ਸੀ ਭਾਈ ਗੁਰਦਾਸ ਸਾਹਿਬ ਜੀ, ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਸਨ। ਜਦੋਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਗੁਰੂ ਅਰਜਨ ਸਾਹਿਬ ਜੀ ਨੇ, 1659 ਲਈ ਅੰਤਲੇ ਦਿਨ ਸੱਠ ਦੀ ਸ਼ੁਰੂਆਤ ਸੀ, ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾਇਆ, ਤੁਸੀਂ ਅੰਦਾਜ਼ਾ ਲਾਓ ਕਿੱਡਾ ਭਾਗਾਂ ਵਾਲਾ ਸਿੱਖ ਹੋਵੇਗਾ। ਭਾਈ ਗੁਰਦਾਸ ਸਾਹਿਬ ਲਿਖਣ ਵਾਸਤੇ ਸੇਵਾ ਕਰਦੇ ਰਹੇ। ਜਦੋਂ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਤੇ ਉਹਦਾ ਜਥੇਦਾਰ ਥਾਪਣਾ ਹੈ, ਪਹਿਲਾ ਕੌਮ ਦਾ ਜਥੇਦਾਰ ਭਾਈ ਗੁਰਦਾਸ ਸਾਹਿਬ ਹੈ, ਮੀਰੀ ਪੀੜ ਦੇ ਮਾਲਕ ਸਤਿਗੁਰਾਂ ਨੇ ਥਾਪਿਆ ਭਾਈ ਗੁਰਦਾਸ ਨੂੰ। ਕਿੱਡਾ ਸਿਦਕਵਾਨ ਸਿੱਖ ਤੇ ਉਹਦੀ ਬਾਣੀ ਨੂੰ 40 ਵਾਰਾਂ ਨੇ ਭਾਈ ਗੁਰਦਾਸ ਸਾਹਿਬ ਦੀ, 41 ਵਾਰੀ ਵਾਰ ਦਸਵੇਂ ਪਾਤਸ਼ਾਹ ਮਹਾਰਾਜ ਵੇਲੇ ਭਾਈ ਗੁਰਦਾਸ ਸਿੰਘ ਜੀ ਹੋਏ ਨੇ ਉਹਨਾਂ ਦੀ ਲਿਖੀ ਹੋਈ ਹੈ। 40 ਵਾਰਾਂ ਭਾਈ ਗੁਰਦਾਸ ਸਾਹਿਬ ਨੇ ਬਾਣੀ ਦੀਆਂ ਲਿਖੀਆਂ, ਹਜੇ ਉਹਨਾਂ ਨੂੰ ਕੁੰਜੀ ਦਾ ਖਿਤਾਬ ਦਿੱਤਾ। ਤੁਰਕੀ ਬਾਣੀ ਰੂਪ ਜਿੰਦਰਾ ਹੈ, ਜਿੰਦਰਾ ਚਾਬੀ ਨਾਲ ਖੁੱਲਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਸਿਧਾਂਤ ਦਾ ਨਾਮ ਪਤਾ ਲੱਗੇ ਤੇ ਭਾਈ ਗੁਰਦਾਸ ਤੇਰੀ ਬਾਣੀ ਕੁੰਜੀ ਦਾ ਕੰਮ ਕਰਿਆ ਕਰੇਗੀ। ਇਹਨਾਂ ਸਤਿਕਾਰ ਮਾਣ ਦਿੱਤਾ ਸਤਿਗੁਰਾਂ ਨੇ। ਉਹ ਭਾਈ ਗੁਰਦਾਸ ਸਾਹਿਬ ਨੂੰ ਕਦੇ ਪੁੱਛੋ ਵੀ ਇਹ ਬਖਸ਼ਿਸ਼ ਕਿਵੇਂ ਪ੍ਰਾਪਤ ਹੋਈ ਤੇ ਉਹ ਹੱਥ ਜੋੜ ਕੇ ਕਹਿੰਦੇ ਨੇ ਪਿਆਰਿਓ, ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ, ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਆਕਿਰਤ ਕਹਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ। ਸਤਿਗੁਰੂ ਬਖਸ਼ਣ ਯੋਗ ਨੇ, ਮੇਰੀ ਤਾਂ ਕੋਈ ਖੂਬੀ ਨਹੀਂ, ਕੋਈ ਗੁਣ ਨਹੀਂ। ਹੁਣ ਤੁਸੀਂ ਸਿੱਖਾਂ ਦੀ ਗੱਲ ਇੱਕ ਪਾਸੇ ਕਰ ਲਓ, ਸਤਿਗੁਰਾਂ ਨੂੰ ਪੁੱਛ ਕੇ ਵੇਖ ਲਈਏ, ਸਾਡੇ ਵਿੱਚੋਂ ਕਿਸੇ ਬੰਦੇ ਨੇ ਵੀ ਗੁਸਤਾਖੀ ਮੁਆਫ਼ ਕਰਨਾ, ਕਿਸੇ ਨੂੰ ਆਖੇ ਨਾ ਤੇਰੇ ਚਾਹ ਗਲਤੀ ਹੈ, ਤੂੰ ਆਹ ਗੁਨਾਹ ਕੀਤਾ, ਤੂੰ ਟੁੱਟ ਕੇ ਸਿਰ ਦੇ ਵਾਲਾਂ ਨੂੰ ਆਉਂਦਾ, ਮੈਂ ਕੀਤਾ, ਮੈਂ ਗਲਤੀ ਨਹੀਂ ਕਰ ਸਕਦਾ, ਮੈਂ ਮੇਰੇ 'ਚ ਕੋਈ ਔਗਣ ਨਹੀਂ। ਪਰ ਜਿਸ ਗੁਰੂ ਦੀ ਬਖਸ਼ੀ ਹੋਈ ਸਿੱਖੀ ਸਿੱਖ ਧਰਮ, ਗੁਰੂ ਨਾਨਕ ਸਾਹਿਬ ਧਰਮ ਦੇ ਬਾਨੀ ਪਹਿਲੇ ਸਾਡੇ ਗੁਰਦੇਵ ਗੁਰੂ ਨਾਨਕ ਸਾਹਿਬ ਹੈ, ਕਦੇ ਉਹਨਾਂ ਦੀ ਬਾਣੀ ਪੜ੍ਹੀ ਹੈ? ਹਜ਼ੂਰ ਕਹਿੰਦੇ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਨਾ, ਮੈਂ ਔਗਣਾਂ ਨਾਲ ਓਨਾ ਹੀ ਭਰਿਆ ਹੋਇਆ ਹਾਂ। ਸਮੁੰਦਰ ਦਾ ਪਾਣੀ ਨਾ ਨਾਪਿਆ ਜਾਂਦਾ, ਨਾ ਤੋਲਿਆ ਜਾ ਸਕਦਾ, ਨਾ ਮਿਣਿਆ ਜਾ ਸਕਦਾ, ਔਰ ਸਮੁੰਦਰ ਦੀ ਨਾ ਡੂੰਘਾਈ ਦਾ ਤੇ ਨਾ ਲੰਬਾਈ ਦਾ ਕੋਈ ਅੰਤ ਸਿਰਾ ਹੈ। ਜਿਵੇਂ ਸਮੁੰਦਰ ਦਾ ਅਥਾਹ ਪਾਣੀ ਮਿਣਿਆ ਤੋਲਿਆ ਨਹੀਂ ਜਾ ਸਕਦਾ, ਹੇ ਨਿਰੰਕਾਰ ਮੇਰੇ ਔਗਣ ਕਦੇ ਮਿਣੇ ਤੋਲੇ ਨਹੀਂ ਜਾ ਸਕਦੇ, ਇਹਨਾਂ ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਕੀ ਕਰੇ ਸਿੱਖ, ਸੋ ਹੀ ਸਕਦਾ? ਕਿੱਡੇ ਨਿਮਰਤਾ ਦੇ ਬੋਲ ਨੇ ਮੇਰੇ ਸਤਿਗੁਰਾਂ ਦੇ, ਕਈ ਵਾਰ ਅਸੀਂ ਸੁਣੇ ਹੋਣਗੇ। ਗੌੜੀ ਰਾਗ ਦੇ ਵਿੱਚ ਚੇਤੀ ਜਾਤੀ ਹੈ, ਉਹਦੇ 'ਚ ਹਜ਼ੂਰ ਦੇ ਬਚਨ ਨੇ, ਗੌੜੀ ਮਹੱਲਾ ਪਹਿਲਾ ਚੇਤੀ, ਕਦ ਕੀ ਮਾਈ ਬਾਪ ਕਦ ਘੇਰਾ, ਕਿੱਦੂ ਠਾਵ ਹੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਭਜੇ, ਕਾਹੇ ਕੰਮ ਉਪਾਏ ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿਆਏ, ਕੇਤੇ ਪੰਖ ਉਡਾਏ, ਹਟ ਪੱਟਣ ਵਿੱਚ ਮੰਦਰ ਪੰਨੈ, ਕਰ ਚੋਰੀ ਘਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ, ਤਟ ਤੀਰਥ ਹਮ ਨਵਖੰਡ ਦੇਖੇ, ਹਟ ਪੱਟਣ ਬਾਜ਼ਾਰਾ, ਲੈ ਕੇ ਤੱਕੜੀ ਤੋਲਣ ਲਾਗਾ, ਘੱਟ ਹੀ ਮਹਿ ਵਣਜਾਰਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰਿਓ ਪਾਵਹ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੇ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਇਦੋਂ ਪਰੇ ਵੀ ਨਿਮਰਤਾ ਦੇ ਬੋਲ ਕੋਈ ਹੋ ਸਕਦੇ ਨੇ? ਸਤਿਗੁਰੂ ਦੀ ਬਾਣੀ ਨਿਮਰਤਾ ਦਾ ਉਪਦੇਸ਼ ਦਿੰਦੀ ਹੈ, ਪਿਆਰਿਓ ਕੋ ਕਮਾਵੇ ਤੇ ਜੀਵਨ ਸਫਲਾ ਹੋਵੇ, ਕੇਵਲ ਪੜ੍ਹ ਸੁਣ ਕੇ ਛੱਡਣ ਨਾਲ ਗੱਲ ਨਹੀਂ ਕਰੇ ਬਣਦੇ। ਸਤਿਗੁਰੂ ਗਰੀਬ ਨਵਾਜ਼ ਦੇ, ਹੋਰ ਅੰਮ੍ਰਿਤਮਈ ਔਗਣੀ ਭਰਿਆ ਸਰੀਰ ਹੈ, ਕਿਉਂ ਸੰਤ ਉਹ ਨਿਰਮਲ ਹੋਏ, ਅਸੀਂ ਖਤੇ ਬਹੁਤ ਕਮਾਉਂਦੇ ਕਿਸੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੜ ਗੁਨਾਹਗਾਰ, ਹਰ ਜੀਓ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ। ਹੇ ਸੱਚੇ ਪਾਤਸ਼ਾਹ ਲੇਖੇ ਕਤ ਹੈ ਨਾ ਛੂਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਸ ਲੈ ਨਾਨਕ ਪਾਰੇ ਉਤਾਰ। ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਬਚਨ, ਜਨ ਨਾਨਕ ਸੰਗਤ ਸਾਧ ਹਰ ਮੇਲਾ ਹੋ, ਹਮ ਸਾਧ ਜਨਾ ਕਾ ਕੀੜਾ। ਮੈਨੂੰ ਸਾਧ ਸੰਗਤ ਚ ਮੇਲ ਲਓ, ਮੈਂ ਸਾਧੂਆਂ ਦਾ ਕੀੜਾ ਬਣ ਕੇ ਸੇਵਾ ਕਰਾਂਗਾ ਦਾਸ ਬਣ ਕੇ। ਕਿਹਦੇ ਨਿਮਰਤਾ ਦੇ ਐਸੇ ਅੰਮ੍ਰਿਤਮਈ ਬੋਲ ਹਨ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਸਿੱਖੋ ਸਤਿਗੁਰ ਦਇਆ ਕਰੇ ਸੁਖ ਦਾਤਾ, ਜੇ ਸੁਖਾਂ ਨੂੰ ਦੇਣ ਵਾਲਾ ਦਾਤਾ ਸਤਿਗੁਰੂ ਕਿਤੇ ਦਇਆ ਕਿਰਪਾ ਕਰ ਦੇਣ।
ਹਮ ਲਾਵੇ ਆਪਨ ਪਾਲੀ,
ਸੱਚੇ ਪਾਤਸ਼ਾਹ ਸਾਨੂੰ ਤੁਸੀਂ ਆਪਣੇ ਪੱਲੇ ਨਾਲ ਕਦੇ ਲਾ ਲਵੋ ਨਾ ਪੱਲੇ ਨਾਲ। ਗੁਰੂ ਦਾ ਪੱਲਾ ਕਿਹੜਾ? ਗੁਰੂ ਕੀ ਸਾਧ ਸੰਗਤ ਹੈ, ਸਤਿਗੁਰੂ ਦੀ ਸਾਧ ਸੰਗਤ ਰੂਪੀ ਪੱਲੇ ਨਾਲ ਦਾਤਾ ਅਸੀਂ ਵੀ ਲੱਗ ਜਾਈਏ, ਜੇ ਤੁਹਾਡੀ ਰਹਿਮਤ ਹੋ ਜਾਵੇ ਤੁਹਾਡੀ ਕਿਰਪਾ ਹੋ ਜਾਵੇ ਤਾਂ। ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਕੀ ਸਾਧ ਸੰਗਤ ਰੂਪੀ ਪੱਲੇ ਨਾਲ ਜੁੜ ਜਾਈਏ।
ਗੁਰਸਿੱਖ ਮੀਤ ਚੱਲੋ ਗੁਰ ਚਾਲੀ,
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਕੇ ਸਿੱਖੋ ਮਿੱਤਰੋ ਚੱਲੋ ਗੁਰ ਚਾਲੀ, ਗੁਰੂ ਕੇ ਮਿੱਤਰੋ ਸਿੱਖੋ ਪਿਆਰਿਓ, ਗੁਰੂ ਕੀ ਚਾਲੀ ਮਰਿਆਦਾ ਚੱਲੇ। ਗੁਰੂ ਕਾ ਧਰਮ ਹੈ, ਜਿਨ੍ਹਾਂ ਨੇ ਸਤਿਗੁਰਾਂ ਨੇ ਸਾਨੂੰ ਭੇਡਾਂ ਬੱਕਰੀਆਂ ਦੇ ਲੇੜੇ ਨਹੀਂ ਬਣਾਇਆ, ਸਾਨੂੰ ਆਪਣੇ ਮਿੱਤਰ ਦੋਸਤ ਸਖਾ ਪਿਆਰੇ ਕਹਿ ਕੇ ਉਪਦੇਸ਼ ਬਖਸ਼ਿਆ। ਦਸਮ ਸਰੂਪ ਤਾਂ ਕਮਾਲ ਹੀ ਕਰ ਦਿੱਤਾ ਪੰਥ ਵਾਲੀ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਤੇ ਇਹ ਵੀ ਬਖਸ਼ਿਸ਼ ਕੀਤੀ ਵੀ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋ ਰੇ। ਇਹਨੀਆਂ ਵਡਿਆਈਆਂ ਆਪਣੇ ਖਾਲਸੇ ਨੂੰ ਦਿੱਤੀਆਂ। ਜਿਹੜਾ ਰਹਿਤ ਮਰਿਆਦਾ ਚ ਪਰਪਕਤਾ ਵਾਲਾ ਸਿੱਖ ਹੈ ਨਾ, ਮੇਰਾ ਸਤਿਗੁਰੂ ਕਹਿਣ ਕਿ ਮੇਰੇ ਗੁਰੂ ਸਮਾਨ ਹੈ, ਮੈਂ ਉਸ ਸਿੱਖ ਦਾ ਸੇਵਕ ਬਣ ਕੇ ਸੇਵਾ ਕਰਾਂਗਾ। ਜਿਹੜਾ ਰਹਿਤ ਮਰਿਆਦਾ ਚ ਪ੍ਰਪੱਕ ਗੁਰੂ ਕਾ ਪਿਆਰਾ ਹੈ, ਮਨ ਮਾਨ ਮਰਿਆਦਾ ਚ ਰਹਿੰਦਾ ਹੈ। ਸੋ ਸਤਿਗੁਰੂ ਦਾ ਬਚਨ ਆਉਂਦਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰਸਿੱਖ ਮੀਤ, ਗੁਰੂ ਕੇ ਸਿੱਖੋ ਮਿੱਤਰੋ ਚੱਲੋ ਗੁਰ ਚਾਲੀ, ਗੁਰੂ ਕੀ ਚਾਲੀ ਰਹੋ, ਰੀਤ ਮਰਿਆਦਾ ਪਾਓ ਭਗਤੀ ਵਾਲੀ ਜਿਹੜੀ ਹੈ ਨਾ ਉਹਦੇ ਉੱਪਰ ਪਾਈ ਚੱਲਣਾ ਕਰੋ।
ਜੋ ਗੁਰ ਕਹੇ ਸੋਈ ਫਲ ਮੰਨੋ,
ਜੋ ਸਤਿਗੁਰੂ ਕਹਿੰਦੇ ਨਾ ਗੁਰੂ ਕਾ ਹੁਕਮ ਜੋ ਹੈ ਉਹਨੂੰ ਭਲਾ ਕਰਕੇ ਮੰਨੋ, ਭਲਾ ਕਰਕੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਤਿੰਨ ਭੱਬੇ ਗੁਰੂ ਅੰਗਦ ਸਾਹਿਬ ਨਿਰਸਣਾ ਤੇ ਵਸਾਏ ਹੋਏ ਸੀ, ਭਾਣਾ ਜੀ ਭੁੱਲ ਗਏ ਜੀ ਤੇ ਭਲਾ ਜੀ, ਤਿੰਨ ਭੱਬੇ। ਔਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਪਿਆਰਿਓ, ਗੁਰੂ ਕੀ ਮਰਿਆਦਾ ਦੇ ਉੱਪਰ ਚੱਲਦਿਆਂ ਹੋਇਆ ਗੁਰੂ ਕੇ ਚਰਨਾਂ ਚ ਬੇਨਤੀ ਕਰੀਏ, ਜੋ ਗੁਰ ਕਹੇ ਸੋਈ ਪਲ ਮੰਨੋ। ਕਿਸੇ ਗੁਰ ਦੇ ਰਾਜ ਨੂੰ ਔਂਕੜ ਲਾਇਆ ਹੋਇਆ, ਇਹ ਨਹੀਂ ਕਿਹਾ ਵੀ ਅਸੀਂ ਗੁਰੂ ਰੂਪ ਹੈ, ਜੋ ਅਸੀਂ ਕਹਿੰਦੇ ਹਾਂ ਤੁਸੀਂ ਉਹ ਬਚਨ ਮੰਨੋ। ਗੁਰ ਦੇ ਰਾਜ ਦਾ ਔਂਕੜ ਦਾ ਭਾਵ ਹੈ ਵੀ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਪਰਮੇਸ਼ਰ ਸਰੂਪ ਨਿਰੰਕਾਰ ਦੀ ਜਿਹੜੀ ਰੋ ਰੀਤ ਮਰਿਆਦਾ ਉਹਦੇ ਤੇ ਚੱਲੋ। ਜੋ ਸਤਿਗੁਰੂ ਪਰਮੇਸ਼ਰ ਕਹਿੰਦੇ ਨੇ ਨਾ ਸੋਈ ਪਲ ਮੰਨੋ, ਉਹਨੂੰ ਭਲਾ ਕਰਕੇ ਮੰਨੋ, ਸਤ ਕਰਕੇ ਗੁਰੂ ਕੇ ਪਿਆਰੇ ਹੁਕਮ ਮੰਨੋ।
ਹਰ ਹਰ ਕਥਾ ਨਿਰਾਲੀ,
ਤੇ ਫਿਰ ਹਰੀ ਦੀ ਜਿਹੜੀ ਨਿਰਾਲੀ ਕਥਾ ਨਾ ਗੁਰੂ ਕੀ ਬਾਣੀ ਦੀ ਨਿਰਗੁਣ ਕਥਾ, ਕਥਾ ਹੈ ਹਰ ਕੀ, ਭਜਵੇਂ ਲੋ ਸੰਗਤ ਸਾਧੂ ਜਾਣ ਕੇ, ਜੇ ਚ ਸਰੂਪ ਲੱਖਣ ਤੋਂ ਤਸਵੀ ਲੱਖਣਾਂ ਦਾ ਵਰਣਨ ਕੀਤਾ ਹੋਵੇ ਉਹ ਗੁਰੂ ਕੀ ਬਾਣੀ ਦੀ ਕਥਾ ਹਜ਼ੂਰ ਕਹਿੰਦੇ ਸੁਣਿਆ ਕਰੋ, ਉਸ ਕਥਾ ਨੂੰ ਹਿਰਦੇ ਚ ਵਸਾਇਆ ਕਰੋ। ਵਾਹਿਗੁਰੂ ਪਰਮੇਸ਼ਰ ਦੀ ਨਿਰਾਲੀ ਕਥਾ, ਜਿਹ ਚ ਕੋਈ ਰਾਜਸੀ ਝਗੜਿਆਂ ਦੀਆਂ ਗੱਲਾਂ ਨਹੀਂ, ਕੋਈ ਦੁਨੀਆਂ ਦੀਆਂ ਗੱਲਾਂ ਨਹੀਂ, ਕੋਈ ਦੁਨੀਆਦਾਰੀ ਦੀ ਕੋਈ ਗੱਲਾਂ ਨਹੀਂ, ਕੇਵਲ ਗੁਰੂ ਕੀ ਬਾਣੀ ਦਾ ਪਵਿੱਤਰ ਉਪਦੇਸ਼। ਇਸ ਕਥਾ ਨੂੰ ਗੁਰੂ ਕੇ ਸਿੱਖੋ ਸੁਣਿਓ, ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਗੁਰੂ ਕੀ ਬਾਣੀ ਦੀ ਨਿਰਾਲੀ ਕਥਾ ਸੁਣਿਆ ਕਰੋ। ਵਿਸਰਾਮ ਦੇ ਕੇ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ,
ਹਰ ਕੇ ਸੰਤ ਸੁਣੋ ਜਨ ਭਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਹੋਰ ਬਖਸ਼ਿਸ਼ ਕਰਕੇ ਕਹਿੰਦੇ ਨੇ, ਹੇ ਹਰੀ ਦੇ ਸੰਤੋ ਸ਼ਾਂਤ ਆਤਮਾ, ਜਿਨ੍ਹਾਂ ਦੇ ਹਿਰਦੇ ਚ ਵਿਸ਼ਿਆਂ ਦਾ ਅੰਤ ਹੋ ਗਿਆ ਨੇ, ਸ਼ਾਂਤੀ ਦੇ ਸਹਿਤ ਨੇ, ਧੀਰਜ ਦੇ ਸਹਿਤ ਨੇ, ਉਹ ਰੱਬ ਦੇ ਪਿਆਰੇ ਸੰਤ ਹਨ। ਐਵੇਂ ਮੇਰੇ ਵਰਗੇ ਚੋਲੇ ਪਾ ਕੇ ਔਰ ਇਸ ਤਰ੍ਹਾਂ ਕੁਲਵਾਸ ਜਿਹਾ ਬਣਾ ਕੇ ਤਿੰਨ ਤਿੰਨ ਗੱਡੀਆਂ ਅੱਗੇ ਮੁਖਸ਼ੇ ਫਿਰਦੀਆਂ ਨੇ, ਕੌਮ ਦੇ ਅੰਦਰ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋਈ ਜਾਵੇ, ਜੋ ਮਰਜ਼ੀ ਹੋਈ ਜਾਵੇ, ਐਵੇਂ ਮੈਂ ਵੱਡਾ ਸੰਤ ਇਹੋ ਕੁਝ ਹੋ ਹੀ ਜਾਂਦਾ। ਸੰਤ ਤਾਂ ਸਤਿਗੁਰੂ ਹੀ ਨੇ। ਵੱਡੇ ਮਹਾਂਪੁਰਖ ਬਾਬਾ ਗੁਰਭਜਨ ਸਿੰਘ ਸਾਹਿਬ ਜੀ ਕਿਆ ਕਰਦੇ ਸੀ, ਹਰ ਬੰਦਾ ਬ੍ਰਹਮ ਗਿਆਨੀ, ਮੈਂ ਬ੍ਰਹਮ ਗਿਆਨੀ, ਤੂੰ ਬ੍ਰਹਮ ਗਿਆਨੀ, ਜਿਨ੍ਹਾਂ ਸਤਿਗੁਰਾਂ ਨੇ ਸੁਖਮਨੀ ਸਾਹਿਬ ਦੇ ਅੰਦਰ ਬ੍ਰਹਮ ਗਿਆਨੀ ਲਿਖਿਆ ਹੈ ਨਾ, ਉਹ ਬ੍ਰਹਮ ਗਿਆਨੀ ਗੁਰੂ ਅਰਜਨ ਸਾਹਿਬ ਹੀ ਹੋ ਸਕਦੇ, ਹੋਰ ਕੋਈ ਨਹੀਂ। ਸੱਚੇ ਪਾਤਸ਼ਾਹ ਹੀ ਬ੍ਰਹਮ ਗਿਆਨੀ ਹੋ ਸਕਦੇ ਨੇ। ਐਵੇਂ ਕਿਸੇ ਦੀ ਪ੍ਰਭਤਾ ਵਡਿਆਈ ਵਾਸਤੇ ਫਲਾਣਾ ਬ੍ਰਹਮ ਗਿਆਨੀ, ਫਲਾਣਾ ਬ੍ਰਹਮ ਗਿਆਨੀ ਗੁਰੂ ਸਮਤ ਬਖਸ਼ੇ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਹੇ ਗੁਰੂ ਕੇ ਸਿੱਖੋ ਹਰ ਕੇ ਸੰਤ ਸੁਣੋ ਜਨ ਭਾਈ, ਹੇ ਹਰੀ ਦੇ ਸੰਤੋ ਗੁਰੂ ਕੇ ਪਿਆਰੇ ਸ਼ਾਂਤ ਆਤਮਾ ਪਰਮੇਸ਼ਰ ਦੇ ਪਿਆਰਿਓ ਸੁਣਨਾ ਕਰੋ।
ਗੁਰ ਸੇਵਿਓ ਬੇਗ ਬੇਗਾਲੀ,
ਕੀ ਸੁਣੀਏ ਜੀ? ਹਜ਼ੂਰ ਕਹਿੰਦੇ ਗੁਰ ਸੇਵਿਓ, ਗੁਰੂ ਦਾ ਸੇਵਨ ਕਰੋ, ਗੁਰੂ ਕਾ ਸਿਮਰਨ ਕਰੋ। ਕੱਲ ਨੂੰ ਕਰ ਲਵਾਂਗੇ ਜੀ, ਪਰਸੋਂ ਨੂੰ ਜ਼ਰੂਰ ਕਰਾਂਗੇ। ਹਜ਼ੂਰ ਕਹਿੰਦੇ ਬਿਲਕੁਲ ਨਹੀਂ, ਬੇਗ ਬੇਗਾਲੀ, ਜਿਹੜਾ ਕੰਮ ਜਲਦੀ ਨਾ ਕਰਨਾ ਹੋਵੇ ਨਾ, ਅਸੀਂ ਕਹਿੰਦੇ ਛੇਤੀ ਤੋਂ ਛੇਤੀ ਕਰੋ ਭਾਈ। ਸੋ ਬੇਗ ਨਾਮ ਹੈ ਛੇਤੀ ਦਾ, ਤੇ ਬੇਗਾਲੀ ਨਾਮ ਉਦੋਂ ਵੀ ਛੇਤੀ। ਸੋ ਹਜ਼ੂਰ ਕਹਿੰਦੇ ਛੇਤੀ ਤੋਂ ਛੇਤੀ, ਖਿਣ ਜਪਦਿਆਂ ਹਰ ਜਪਦਿਆਂ ਖਿਣ ਢਿੱਲ ਨਾ ਕੀਚੇ, ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਇਸ ਕਰਕੇ ਜ਼ਿੰਦਗੀ ਦਾ ਕੀ ਭਰੋਸਾ ਹੈ, ਗੁਰ ਸੇਵੇ ਹੋ ਬੇਗ ਬੇਗਾਲੀ, ਗੁਰੂ ਕਾ ਸੇਵਨ ਕਰੋ ਸਿਮਰਨ ਕਰੋ, ਬੇਗ ਛੇਤੀ ਤੋਂ ਛੇਤੀ, ਬੇਗਾਲੀ ਉਦੋਂ ਵੀ ਛੇਤੀ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਹਰ ਵੇਲੇ ਪਰਮੇਸ਼ਰ ਦਾ ਚਿੰਤਨ ਕਰੋ।
ਸਤਿਗੁਰ ਸੇਵ ਖਰਚ ਹਰ ਬੰਦ ਹੋ,
ਸਤਿਗੁਰੂ ਪਰਮੇਸ਼ਰ ਨਿਰੰਕਾਰ ਦਾ ਜਿਹੜਾ ਸੇਵਨ ਕਰਨਾ ਨਾ, ਸਿਮਰਨ ਕਰਨਾ ਹੈ, ਇਹ ਖਰਚ ਜਿਹੜਾ ਪ੍ਰਲੋਕ ਦੇ ਵਿੱਚ ਜਾਣ ਲੱਗਿਆ ਪੱਲੇ ਬੰਨ ਕੇ ਜਾਣਾ। ਬਾਕੀ ਜਿੰਨੇ ਪਦਾਰਥ ਨੇ, ਭਾਵੇਂ ਕਰੋੜਪਤੀਆ ਹੋਵੇ ਕਰੋੜਪਤੀਆ, ਇੰਨਾ ਕੁ ਹੋ ਸਕਦਾ ਵੀ ਲੱਕੜ ਮਹਿੰਗੀ ਖਰੀਦ ਕੇ ਦੋ ਚਾਰ ਲੱਕੜਾਂ ਵੱਧ ਫੂਕਣ ਵੇਲੇ ਪਾ ਦੇਣ, ਇਹਦੋਂ ਵੱਧ ਕੁਛ ਨਹੀਂ ਮਿਲਣਾ। ਖਫੜੀ ਆ ਨਾ, 10 ਰੁਪਈਏ ਮਹਿੰਗਾ ਹੋਰ ਲੈ ਕੇ ਪਾ ਦੇਣਗੇ, ਧਨਾੜ ਨੂੰ ਹੋਰ ਕੁਛ ਨਹੀਂ ਮਿਲਣਾ, ਖਾਲੀ ਜਾਣਾ, ਖਾਲੀ ਅੰਤ ਨੂੰ ਖਾਲੀ ਜਾਣਾ ਪਵੇਗਾ। ਸੋ ਖਾਲਸਾ ਜੀ, ਇਹੋ ਜਿਹੀ ਹਾਲਤ ਹੁੰਦੀ ਹੈ। ਸਤਿਗੁਰੂ ਗਰੀਬ ਨਿਵਾਜ ਦੇ ਪਵਿੱਤਰ ਬੋਲ ਨੇ ਦਸਮ ਪਾਤਸ਼ਾਹ ਦੇ, ਆਪਾਂ ਅੰਮ੍ਰਿਤ ਵੇਲੇ ਦੇ ਨਿਤਨੇਮ ਚ ਪੜ੍ਹਦੇ ਹੋਵਾਂਗੇ ਭਾਗਾਂ ਵਾਲੇ। ਮਾਪੇ ਮਤੰਗ ਜਰੇ ਜਰ ਸੰਗ, ਅਨੂਪਿਓ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਪੁਜਹਨ ਕੇ ਭੂਪ ਭਲੀ ਬਿਦ ਨਿਆਵਤ ਅਸੀਸ ਨਾ ਜਾਤ ਵਿਚਾਰੇ, ਏਤੇ ਪੈ ਤੋ ਕਹਾ ਪੈ ਭੂਪਤ ਅੰਤ ਕਹੋ, ਨੰਗੇ ਹੀ ਪਾਏ ਪਧਾਰੇ, ਨੰਗੇ ਹੀ ਪ੍ਰਲੋਕ ਨੂੰ ਜਾਣਾ ਪਵੇਗਾ। ਕੋਈ ਧਨ ਦੌਲਤ ਪਾਈ ਪੈਸਾ ਕੁਝ ਵੀ ਨਹੀਂ, ਸਗੋਂ ਮਗਰੋਂ ਵੀ ਬੱਚਿਆਂ ਚ ਲੜਾਈਆਂ ਝਗੜੇ ਇੱਕ ਦੂਜੇ ਦੇ ਸਿਰ ਪਾੜ ਕੈਦਾਂ ਹੁੰਦੀਆਂ ਨੇ, ਬੁਰੇ ਹਾਲ ਹੁੰਦੇ, ਜਿੱਥੇ ਬਹੁਤੀ ਮਾਇਆ ਹੋਵੇ ਉੱਥੇ ਬਹੁਤੇ ਸਿੜੀਸਿਆ ਪਏ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਕੇ ਪਿਆਰਿਓ, ਜੇ ਕੋਈ ਨਾਲ ਨਿਭਣ ਵਾਲੀ ਵਸਤੂ ਹੈ ਨਾ, ਤੇ ਗੁਰੂ ਕਾ ਨਾਮ ਹੈ, ਜਿਹ ਪੈਂਡ ਹੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਤਹਿ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੋ, ਪ੍ਰਲੋਕ ਜਿਸੇ ਨਾ ਕੋ ਧੀ ਪੁੱਤ ਪਰਿਵਾਰ, ਕਿਸੇ ਨੇ ਸਹਾਇਤਾ ਨਹੀਂ ਕਰਨੀ, ਉਸੇ ਗੁਰੂ ਕਾ ਨਾਮ ਜਪਿਆ ਹੋਇਆ ਤੇਰੀ ਸਹਾਇਤਾ ਕਰੇਗਾ, ਜਮਦੂਤਾਂ ਦੀ ਕੁੱਟ ਮਾਰ ਤੋਂ ਬਚਾਵੇਗਾ। ਆਪ ਆਪਣੇ ਦੇਸ਼ ਦੀ ਕਰੰਸੀ ਦੇਸ਼ ਵਿੱਚ ਹੀ ਚੱਲਦੀ ਹੈ। ਸੋ ਜਿਹੜੀ ਵਾਹਿਗੁਰੂ ਦੀ ਕਰੰਸੀ ਹੈ ਨਾ ਨਾਮ ਵਾਲੀ, ਉਹ ਸੱਚਖੰਡ ਵਿੱਚ ਚੱਲਦੀ ਹੈ, ਪ੍ਰਲੋਕ ਵਿੱਚ ਚੱਲਦੀ ਹੈ। ਜਿੰਨੀ ਕਰੰਸੀ ਪੱਲੇ ਬੰਨ ਲਵੇਗਾ, ਗੁਰੂ ਕੇ ਨਾਮ ਦੀ ਕਰੰਸੀ ਪੱਲੇ ਬੰਨ ਲਵੇਗਾ, ਓਨਾ ਹੀ ਲਾਭ ਹੋਵੇਗਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਨੇ ਇਸੇ ਤਰ੍ਹਾਂ,
ਮਤ ਜਾਣੋ ਆਜ ਕੇ ਕਾਲੀ।
ਸੋ ਸਤਿਗੁਰ ਸੇਵ ਖਰਚ ਹਰ ਬੰਦ ਹੋ, ਸਤਿਗੁਰੂ ਦਾ ਸੇਵਨ ਸਿਮਰਨ ਕਰਕੇ ਖਰਚ ਜਿਹੜਾ ਨਾ ਹਰੀ ਦੀ ਪਾਓ ਭਗਤ ਦਾ ਪੱਲੇ ਬੰਨ ਲੈਣਾ ਕਰੋ।
ਮਤ ਜਾਣੋ ਆਜ ਕੇ ਕਾਲੀ,
ਮਤਾਂ ਜਾਣੋ ਕਿ ਅੱਜ ਦਾ ਕੰਮ ਜਿਹੜਾ ਕਾਲੀ ਕੱਲ ਨੂੰ ਕਰ ਲਵਾਂਗੇ, ਇਹ ਗੱਲ ਨਾ ਜਾਣੋ। ਸਿਆਣੇ ਕਹਿੰਦੇ ਅੱਜ ਦਾ ਕੰਮ ਕੱਲ ਤੇ ਨਹੀਂ ਕਦੇ ਛੱਡਣਾ ਚਾਹੀਦਾ। ਮਤ ਜਾਣੋ, ਮਤਾਂ ਜਾਣੋ ਕਿ ਅੱਜ ਕੇ ਕਾਲੂ, ਅੱਜ ਦਾ ਕੰਮ ਕਾਲੀ ਕੱਲ ਨੂੰ ਕਰਾਂਗੇ, ਨਹੀਂ ਜਦੋਂ ਆਜ ਆਯੂ ਦਾ ਕਾਲੀ ਕਾਲ ਹੋ ਗਿਆ, ਫਿਰ ਤਾਂ ਕੁਝ ਵੀ ਨਹੀਂ ਹੋਵੇਗਾ, ਫਿਰ ਨਹੀਂ ਕੁਝ ਹੋਵੇਗਾ। ਇਸ ਕਰਕੇ ਅੱਜ ਤੋਂ ਹੀ ਗੁਰੂ ਕੇ ਪਿਆਰਿਓ, ਪਰਮੇਸ਼ਰ ਦਾ ਸਿਮਰਨ ਭਜਨ ਕਰਨਾ ਸ਼ੁਰੂ ਕਰੀਏ। ਅਸੀਂ ਵੀ ਗੁਰੂ ਰਾਮਦਾਸ ਦਾ ਬਚਨ ਮੰਨੀਏ, ਭੈਣਾਂ ਨੂੰ ਬੇਨਤੀ ਹੈ ਅੰਮ੍ਰਿਤ ਵੇਲੇ ਘੱਟੋ ਘੱਟ ਜਪਜੀ ਸਾਹਿਬ ਦਾ ਹੀ ਪਾਠ ਕਰੀਏ, ਸ਼ਾਮ ਨੂੰ ਸੋਦਰ ਦਾ ਪਾਠ ਕਰੀਏ, ਵੀਰਾਂ ਨੂੰ ਬੇਨਤੀ ਜੇ ਬਹੁਤਾ ਨਹੀਂ ਕਰਨ ਜੋਗੇ ਤੇ ਜਪਜੀ ਸਾਹਿਬ ਦਾ ਹੀ ਪਾਠ ਜ਼ਰੂਰ ਕਰੀਏ, ਸ਼ਾਮ ਨੂੰ ਘੜੀ ਦੋ ਘੜੀਆਂ ਸੰਗਤ ਕਰੀਏ, ਕੁਝ ਨਾ ਕੁਝ ਜ਼ਰੂਰ ਕਰੀਏ। ਜੇ ਗੁਰੂ ਕੇ ਸਿੱਖ ਹਾਂ ਤੇ ਸਾਨੂੰ ਤਾਂ ਸਾਨੂੰ ਹੀ ਨਹੀਂ ਸਾਰੀ ਮਨੁੱਖਤਾ ਨੂੰ ਉਪਦੇਸ਼ ਹੈ, ਗੁਰਦੇਵ ਦਾ ਪਹੀ ਪ੍ਰਾਪਤ ਮਾਨਖ ਦੇ ਹੋ ਰਿਹਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਜਹੋ ਗੋਬਿੰਦ ਭੂਲ ਮਤ ਜਾਹੋ, मानस जन्म का यही लाभ, यही वड्डा भारी लाभ है। मता जानो के हजूर कहिंदे अज दा काम काली कल नूं करांगे, जदों आज आयु दा काली काल हो गया फिर तां कुछ भी नहीं होवेगा।
हर के संत जपो हर जपना,
गुरु के प्यारे हो, हरी दे जिहड़े संत आत्मा परमेश्वर दे प्यारे हन, हजूर कहिंदे उन्हां दी संगत च मिल करके ना जपो हर जपना, जिहड़ा जपन योग है ना वाहिगुरु परमेश्वर, ਉਹ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ, ਜਿਹੜੀ ਗੁਰੂ ਕੀ ਸਾਧ ਸੰਗਤ ਨਾ ਸਤ ਸੰਗਤ ਹੈ, ਉਸ ਸਤ ਸੰਗਤ ਵਿੱਚ ਆ ਕਰਕੇ ਜਪਿਆ ਕਰੋ। ਹੇ ਹਰੀ ਦੇ ਸੰਤੋ ਤੁਸੀਂ ਵੀ ਜਪਿਆ ਕਰੋ, ਜਪਣ ਯੋਗ ਜੋ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰੋ, ਸਿਮਰਨ ਕਰੋ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਜਪਣ ਯੋਗ ਵਾਹਿਗੁਰੂ ਪਰਮੇਸ਼ਰ ਦਾ ਹਰੀ ਦਾ ਜਾਪ ਜਪਣਾ ਕਰੋ।
ਹਰ ਸੰਤ ਚੱਲੇ ਹਰ ਨਾਲੀ,
ਹਜੂਰ ਕਹਿੰਦੇ ਉਹ ਜਿਹੜਾ ਸੰਤ, ਇੱਥੇ ਸ਼ਬਦ ਜਿਹੜਾ ਨੇ ਇਹ ਗੁਰੂ ਦਾ ਨਿਰੰਕਾਰ ਦਾ ਪ੍ਰਤੀਕ ਹੈ। ਪਹਿਲੇ ਸੱਸੇ ਤੇ ਤੱਤੇ ਦੇ ਥੱਲੇ ਔਂਕੜ ਨਹੀਂ ਲਾਇਆ, ਜਿਹੜਾ ਹੁਣ ਸੰਤ ਸ਼ਬਦ ਵਰਤਿਆ ਉਹਦੇ ਤੱਤੇ ਦੇ ਔਂਕੜ ਲਾਇਆ ਹੋਇਆ। ਇਹ ਗੱਲ ਵੱਖਰੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਪਤਾ ਨਾ ਚੱਲੇ, ਨਾ ਅਸੀਂ ਨੇੜੇ ਹੋ ਕੇ ਬੈਠਦੇ ਹਾਂ, ਨਾ ਅਸੀਂ ਕੋਈ ਪੜ੍ਹਦੇ ਹੀ ਹੈ। ਗੁਰਸਾਖੀ ਮੁਆਫ ਕਰਨਾ, ਪਿਛਲੇ ਦਿਨੀ ਜਲਗਾਓਂ ਮਹਾਰਾਸ਼ਟਰ ਦਾ ਸ਼ਹਿਰ ਹਰ ਸਾਲ ਹੀ ਉੱਥੇ ਜਾਈਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਂਦੇ ਨੇ, ਬੜੇ ਗਰੀਬ ਲੋਕ ਨੇ ਉਹ, ਪਰ ਉਹਨਾਂ ਦੇ ਕੋਲ ਮੈਂ ਬੇਨਤੀ ਕੀਤੀ ਵੀ ਸਿੱਖੀ ਤੁਹਾਡੇ ਕੋਲ ਆਉਂਦੀ ਜਾਂਦੀ ਹੈ, ਚਾਰ ਕੌਡੀਆਂ ਤਾਂ ਸਾਡੇ ਲੋਕਾਂ ਕੋਲ ਹੋਣਗੀਆਂ, ਕੋਠੀਆਂ ਰੰਗਦਾਰ ਬੜੀਆਂ ਸੋਹਣੀਆਂ ਹੋਣਗੀਆਂ, ਪਰ ਸਿੱਖੀ ਵੱਲੋਂ ਦਰਵਾਜ਼ੇ ਬੰਦ ਹੁੰਦੇ ਜਾਂਦੇ ਨੇ, ਉਹ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਬੱਚੇ ਮੈਂ ਹੈਰਾਨ ਰਹਿ ਗਿਆ। ਕਦੇ ਫੋਟੋ ਤੁਹਾਨੂੰ ਵਿਖਾਵਾਂਗੇ, ਜਿਨ੍ਹਾਂ ਨੇ ਲਾਹ ਕੇ ਲਿਆਂਦੀਆਂ ਨੇ, ਛੋਟੇ ਛੋਟੇ ਬੱਚੇ ਕੋਈ ਮੂਲ ਮੰਤਰ ਸੁਣਾਉਂਦਾ, ਕੋਈ ਦਸਾਂ ਗੁਰੂ ਸਾਹਿਬਾਨਾਂ ਦਾ ਨਾਂ ਸੁਣਾਉਂਦਾ, ਕੋਈ ਇਸ ਤਰ੍ਹਾਂ ਪੰਜ ਪੌੜੀਆਂ ਜਪਜੀ ਸਾਹਿਬ ਸੁਣਾ ਰਿਹਾ ਹੈ, ਨਿੱਕੇ ਨਿੱਕੇ ਬੱਚੇ। ਅਤੇ ਉਹ ਜਦੋਂ ਅਰਦਾਸ ਕੀਤੀ ਸਮਾਪਤੀ ਦੀ, ਇੱਕ ਬੀਬੀ ਛੋਟੀ ਜਿਹੀ ਬੱਚੀ ਨੇ, 14-15 ਸਾਲ ਦੀ ਲੜਕੀ ਹੋਣੀ ਹੈ, ਉਹਨੇ ਅਰਦਾਸ ਕੀਤੀ, ਮੈਂ ਹੈਰਾਨ ਰਹਿ ਗਿਆ, ਕਿਸੇ ਵੱਡੇ ਵੱਡੇ ਤਖ਼ਤ ਦਾ ਜਥੇਦਾਰ ਵੀ ਇਹੋ ਜਿਹੀ ਅਰਦਾਸ ਨਹੀਂ ਕਰ ਸਕਦਾ, ਇੰਨੀ ਸੋਹਣੀ ਅਰਦਾਸ ਕੁੜੀ ਨੇ ਕੀਤੀ। ਉਸ ਤੋਂ ਬਾਅਦ ਸਮਾਪਤੀ ਅਤੇ ਹੁਕਮਨਾਮਾ ਦੀ ਵੱਡੀ ਭੈਣ ਸੀ, ਉਹਨੇ ਹੁਕਮਨਾਮਾ ਗੁਰੂ ਕਾ ਲਿਆ ਅਤੇ ਜਦੋਂ ਸੁਖਾਸਨ ਕਰਨ ਲੱਗੇ, ਉਹ ਪਹਿਲੀ ਤੁਕ, ਅੱਧੀ ਤੁਕ ਜਿਹੜੀ ਕੀਰਤਨ ਸੁਣ ਦੇ ਅੱਗੇ ਅੱਗੇ ਪੜ੍ਹ ਰਹੀ ਸੀ, ਜੈ ਘਰ ਕੀਰਤ ਆਖੀ ਹੈ, ਅਤੇ ਮਗਰ ਜਿੰਨੇ ਬੱਚੇ ਬੈਠੇ ਸੀ ਨਾ ਗੂੰਜਾਂ ਪਾ ਰਹੇ ਸੀ, ਕਰਤੇ ਕਾ ਹੋਏ ਵਿਚਾਰੋ। ਮੈਂ ਹੈਰਾਨ ਹੋਈ ਜਾ ਰਿਹਾ ਸਾਂ ਅਤੇ ਸ਼ਰਮਸਾਰ ਹੋਈ ਜਾ ਰਿਹਾ ਸਾਂ, ਜਿੱਥੇ ਸਿੱਖੀ ਜੰਮੀ ਪਲੀ, ਜਿੱਥੇ ਰੋਜ਼ ਸਿੱਖੀ ਦੇ ਢਿਨੋਰੇ ਪਿੱਟੇ ਜਾਂਦੇ ਨੇ, ਮੈਂ ਕੀ ਪੱਖੋਂ ਅਸੀਂ ਬੜੇ ਅੱਗੇ ਵੱਧ ਗਏ, ਸਾਰਾ ਕੁਝ ਗੁਰੂ ਨੇ ਦਿੱਤਾ ਹੋਇਆ, ਨਹੀਂ ਰਿਹਾ ਅਤੇ ਸਾਡੇ ਕੋਲ ਗੁਰੂ ਕੀ ਬਾਣੀ ਦਾ ਸਿਧਾਂਤ ਨਹੀਂ ਰਿਹਾ। ਉਹ ਗਰੀਬ ਝੌਂਪੜੀਆਂ ਵਿੱਚ ਰਹਿਣ ਵਾਲੇ ਸਿਗਰੀਗਰ ਬਣ ਜਾ ਰਹੇ ਸਿੱਖ, ਉਹਨਾਂ ਦੇ ਛੋਟੇ ਛੋਟੇ ਬੱਚੇ, ਅਤੇ ਮੈਂ ਵੇਖ ਵੇਖ ਹੈਰਾਨ ਹੋ ਰਿਹਾ ਸਾਂ। ਫਿਰ ਸਮਾਪਤੀ ਹੋਈ, ਸੁਖਾਸਨ ਹੋਇਆ ਅਤੇ ਉਦੋਂ ਵੀ ਛੋਟੀ ਜਿਹੀ ਬੱਚੀ ਉੱਠੀ, ਮੈਂ ਬੜਾ ਹੈਰਾਨ। ਉਹ ਸਾਰਾ ਕੁਝ ਕਰ ਰਹੇ ਸੀ ਨਿਤਨੇਮ ਦੀ ਮਰਿਆਦਾ, ਅਤੇ ਸਹੀ ਜਾਣਿਓ ਮੈਂ ਗੁਰੂ ਕੀ ਹਜ਼ੂਰੀ 'ਚ ਬੈਠਾ, ਸ਼ਰਮ ਨਾਲ ਨਾ ਧਰਤੀ ਵੇਲ ਨਹੀਂ ਸੀ ਦਿੰਦੀ। ਛੋਟੀ ਜਿਹੀ ਲੜਕੀ ਉੱਠੇ ਨੇ, ਛੋਟੀ ਜਿਹੀ ਅਰਦਾਸ ਸਮਾਪਤੀ ਦੀ ਕੀਤੀ, ਜਿਹੜੀ ਰੋਜ਼ ਆਪਾਂ ਸੁਖਾਸਣ ਤੋਂ ਬਾਅਦ ਕਰਦੇ ਹਾਂ, ਜਿਹੜੇ ਸ਼ਬਦ ਉਹਨੇ ਵਰਤੇ ਉਹ ਮੇਰੇ ਵਰਗਿਆਂ ਨੂੰ ਵੀ ਵਰਤਣੇ ਨਹੀਂ ਆਉਂਦੇ। ਮੈਂ ਹੈਰਾਨ ਹੋ ਗਿਆ ਉਹਨਾਂ ਸਿੱਖਾਂ ਨੂੰ ਵੇਖ ਕੇ, ਹਰ ਸਾਲ ਹੀ ਜਾਈਦਾ, 3 ਕਿੱਲੇ ਜ਼ਮੀਨ ਵੀ ਹਜ਼ੂਰ ਸਾਹਿਬ ਤੋਂ 50 ਕੁ ਮੀਲ ਉਰਲੇ ਬੰਨੇ ਲਈ ਹੈ, ਉਹਨਾਂ ਬੱਚਿਆਂ ਵਾਸਤੇ ਸਿੱਖਾਂ ਪੜ੍ਹਾਈ ਦਾ ਪ੍ਰਬੰਧ ਕਰਨਾ ਹੈ। ਜਿਹੜੇ ਹੁਣ ਤੁਹਾਡੇ ਬੱਚੇ ਨੇ ਨਾ, ਇਹ ਤਾਂ ਨਹੀਂ ਹੁਣ ਗੁਰਮਤਿ ਦੀ ਵਿੱਦਿਆ ਪੜ੍ਹਦੇ, ਯੂਪੀ ਬਿਹਾਰ ਤੋਂ ਉਧਰੋਂ ਇਕੱਠੇ ਕਰਕੇ ਲਿਆਉਣੇ ਪੈਣਗੇ, ਗੁਰਦੁਆਰੇ ਤਾਂ ਤੁਸੀਂ ਗਲੀਆਂ ਮਹੱਲਿਆਂ 'ਚ ਬਣਾ ਹੀ ਲਏ ਨੇ, ਗ੍ਰੰਥੀਆਂ ਦੀ ਬਹੁਤੀ ਤੁਹਾਨੂੰ ਲੋੜ ਵੀ ਹੈ ਨਹੀਂ, ਅਤੇ ਤੁਹਾਡੇ ਬੱਚੇ ਪੜ੍ਹਨ ਨੂੰ ਤਿਆਰ ਵੀ ਕੋਈ ਨਹੀਂ। ਇਹੋ ਜਿਹਾ ਜ਼ਮਾਨਾ ਆ ਗਿਆ, ਜਿਹੜੇ ਸਾਡੇ ਨਾਲ ਰਹਿੰਦੇ ਨੇ ਵੀ ਪੜ੍ਹਨ ਨੂੰ ਤਿਆਰ ਨੇ, ਕੋਈ ਨਹੀਂ ਪੜ੍ਹਦਾ, ਔਰ ਉਹ ਲੋਕ ਪੜ੍ਹ ਰਹੇ ਨੇ। ਗੁਰੂ ਕਿਰਪਾ ਕਰੇ, ਸਿੱਖੀ ਤਤਪਰ ਰਹਿਣ। ਸੋ ਬੇਨਤੀ ਕਰ ਰਿਹਾ ਸਾਂ, ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਹਰ ਕੇ ਸੰਤ ਜਪੋ ਹਰ ਜਪਣਾ,
ਹੇ ਹਰੀ ਦੇ ਸੰਤੋ ਸ਼ਾਂਤ ਆਤਮਾ ਜਪਣਾ ਕਰੋ, ਹਰੀ ਪਰਮੇਸ਼ਰ ਦੇ ਨਾਮ ਦੇ ਤਾਈ। ਸੰਤਾਂ ਦੀ ਸੰਗਤ, ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਮਿਲ ਬੈਠ ਕੇ, ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਆ ਕੇ ਜਪਣ ਯੋਗ ਪਰਮੇਸ਼ਰ ਦਾ ਜਾਪ ਕਰੀਏ।
ਸੰਤ ਚੱਲੇ ਹਰ ਨਾਲੀ,
ਹਜ਼ੂਰ ਕਹਿੰਦੇ ਹਰ ਸੰਤ ਤੱਤੇ ਨੂੰ ਔਂਕੜ ਲਾਇਆ ਹੋਇਆ, ਔਰ ਹਰੀ ਸੰਤ ਪਰਮੇਸ਼ਰ ਹੈ ਨਾ ਵਾਹਿਗੁਰੂ, ਉਹਦਾ ਜਪਿਆ ਹੋਇਆ ਨਾਮ ਚੱਲੇ ਹਰ ਨਾਲੀ, ਚੱਲੇਗਾ ਨਾਲ ਹਰੀ ਦਾ ਨਾਮ ਜਪਿਆ ਹੋਇਆ ਪਰਲੋਕ ਵਿੱਚ ਵੀ, ਉਸ ਮਾਲਕ ਦੀ ਕੀਤੀ ਹੋਈ ਬੰਦਗੀ ਤੇਰੇ ਨਾਲ ਨਿਭੇਗੀ, ਇਹ ਹੀ ਧੰਨ ਨਾਮ ਦਾ ਜਿਹੜਾ ਤੇਰੇ ਨਾਲ ਜਾਵੇਗਾ।
ਜਿਨ ਹਰ ਜਪਿਆ ਸੇ ਹਰ ਹੋਏ,
ਜਿਨ੍ਹਾਂ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਜਪਿਆ ਹੈ ਨਾ, ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ, ਸੇ ਹਰ ਹੋਏ, ਉਹ ਹਰੀ ਦਾ ਰੂਪ ਹੀ ਹੋ ਗਿਆ, ਕੋਈ ਫਰਕ ਹੀ ਨਹੀਂ ਰਿਹਾ। ਹਰ ਕਾ ਸੇਵਕ ਸੋ ਹਰ ਜੇਹ, ਭੇਦ ਨਾ ਜਾਣ ਹੋ ਮਾਨਸ ਦੇਹ, ਹਾਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੇ ਸਮਾਹੇ। ਉਹ ਰੱਬ ਦੇ ਪਿਆਰੇ ਰੱਬ ਦਾ ਰੂਪ ਹੀ ਹੋ ਜਾਂਦੇ ਨੇ, ਆਪਣੇ ਵਿੱਚ ਪਰਮੇਸ਼ਰ ਅਭੇਦ ਕਰ ਲੈਂਦਾ ਤਤ ਵੇਤਿਆਂ ਗੁਰਸਿੱਖਾਂ ਨੂੰ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ, ਵਾਹਿਗੁਰੂ ਦੀ ਭਾਉ ਭਗਤੀ ਕਰਦੇ ਹਨ। ਸਤਿਗੁਰੂ ਤੇਗ ਬਹਾਦਰ ਸਾਹਿਬ ਚੋ ਜੀ ਪ੍ਰੀਤਮ ਦਾ ਪਵਿੱਤਰ ਉਪਦੇਸ਼, ਬ੍ਰਹਮ ਗਿਆਨੀ ਤਤਵੇ ਤੇ ਗੁਰਸਿੱਖ ਕਿਹੋ ਜਿਹੇ ਹੁੰਦੇ ਨੇ। ਸੋਰਠ ਮਹੱਲਾ ਨਾਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰਵ ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆ ਗਏ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ। ਤੇ ਲੀਨ ਕਿਵੇਂ ਹੁੰਦੀ ਹੈ ਜੀ? ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤਮਈ ਬੋਲ ਹੈ, ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ ਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ। ਵਾਹਿਗੁਰੂ ਪਰਮੇਸ਼ਰ ਚ ਭੇਦ ਹੋ ਜਾਂਦੇ ਨੇ ਗੁਰੂ ਕੇ ਪਿਆਰੇ। ਹਰੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਹਨ, ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦੇ ਹਨ। ਜਿਨ ਹਰ ਜਪਿਆ ਸੇ ਹਰ ਹੋਏ, ਜਿਨ੍ਹਾਂ ਨੇ ਹਰੀ ਦਾ ਜਾਪ ਕੀਤਾ ਹਰੀ ਦਾ ਸਰੂਪ ਹੀ ਹੋ ਗਿਆ।
ਹਰ ਮਿਲਿਆ ਕੇਲ ਕੇ ਲਾਲੀ,
ਉਹਨਾਂ ਨੂੰ ਹਰੀ ਪਰਮੇਸ਼ਰ ਮਿਲਿਆ ਜਿਹੜਾ ਕੇਲ ਨਾਮ ਪਾਣੀ ਦਾ ਹੁੰਦਾ ਤੇ ਕਲਾਲੀ ਨਾਮ ਕਲੋਲਾਂ ਕਰਨ ਵਾਲਾ, ਜਿਹੜਾ ਪਾਣੀ ਵਿੱਚ ਵੀ ਕਲੋਲਾਂ ਕਰਦਾ, ਕੇਲ ਕ੍ਰੀੜਾ ਕਰਨ ਵਾਲਾ ਨਾ। ਕੇਲ ਨਾਮ ਹੁੰਦਾ ਖੇਡਾਂ ਦਾ ਤੇ ਕਲਾਲੀ ਨਾਮ ਹੁੰਦਾ ਖਿਡਾਉਣ ਵਾਲਾ, ਜਿਹੜਾ ਸੰਸਾਰ ਦੀ ਖੇਡ ਨੂੰ ਖਿਡਾਉਣ ਵਾਲਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਨਾ। ਨਿਰੰਕਾਰ ਜਿਹਨੇ ਇਹ ਸਾਰਾ ਸੰਸਾਰ ਰਚਿਆ ਹੋਇਆ। ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ, ਹਰੀ ਦਾ ਬਾਗ ਬਗੀਚਾ ਪਰਮੇਸ਼ਰ ਨੇ ਪੈਦਾ ਕੀਤਾ ਹੋਇਆ ਤੇ ਜਿਹੜੀ ਸ਼ਕਤੀ ਨਾਲ ਐਂ ਸਰੀਰ ਦੀਆਂ ਕਿਰਿਆਵਾਂ ਹੋ ਰਹੀਆਂ ਨੇ, ਨਾਚੈ ਪਿੰਦੀ ਮਹਿ ਸਾਗਰਾ, ਜਿਵੇਂ ਨੱਚਦਾ ਟੱਪਦਾ ਨਾ ਪਿੰਦੀ ਖੂਹ ਵਿੱਚ ਪਾਣੀ, ਜਿਹੜਾ ਸਾਗਰ ਪਾਣੀ ਜਿਹੜਾ ਨਾ ਹਲਟ ਦੀਆਂ ਟਿੰਡਾਂ ਵਿੱਚ ਨੱਚਦਾ ਖੂਹ ਦਾ ਪਾਣੀ, ਨੱਚਦਾ ਟੱਪਦਾ ਫਿਰਦਾ। ਸਤਿਗੁਰੂ ਕਹਿੰਦੇ ਉਸ ਦੀ ਸ਼ਕਤੀ ਨਾਲ ਤੂੰ ਨੱਚਦਾ ਟੱਪਦਾ ਫਿਰਦਾ ਹੈ। ਜਦੋਂ ਤੱਕ ਉਹਦੀ ਸ਼ਕਤੀ ਹੈ, ਸਰੀਰ ਨੌ ਬਰਨੌ ਹਨ, ਤੇ ਜਿੱਦਾਂ ਤੂੰ ਸ਼ਕਤੀ ਖਿੱਚ ਲੈਂਦਾ ਨਾ, ਜੋਤ ਆਪਣੀ ਬੁਝਾ ਦਿੰਦਾ ਖਿੱਚ ਲੈਂਦਾ, ਉਦਨ ਮਾਲਕਾ ਮਿੱਟੀ ਦੀ ਢੇਰੀ ਹੋ ਜਾਂਦਾ, ਕੋਈ ਬੋਲ ਨਹੀਂ ਸਕਦਾ। ਜਦ ਤੂੰ ਜੋਤ ਖਿੱਚਿਆ ਹੈ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆ ਨਾ, ਫਿਰ ਭਲਾ ਕੋਈ ਵਖਿਆਨ ਕਰਕੇ ਵੇਖੇਗਾ, ਨਹੀਂ ਕੋਈ ਬੋਲ ਸਕੇਗਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੀ ਪਰਮੇਸ਼ਰ ਮਿਲ ਪਿਆ ਜੋ ਕੌਤਕਾਂ ਦੇ ਕਰਨ ਵਾਲਾ ਹੈ। ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੇ, ਅਨੰਦ ਬਿਨੋਦ ਕੌਤਕਾਂ ਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ, ਉਹਨਾਂ ਗੁਰੂ ਕੇ ਪਿਆਰ ਨੂੰ ਪ੍ਰਾਪਤ ਹੋ ਗਿਆ।
ਹਰ ਹਰ ਜਪਨ ਜਪ ਲੋਚ ਲੋਚਾਨੀ,
ਹਰੀ ਵਾਹਿਗੁਰੂ ਪਰਮੇਸ਼ਰ ਜਪਣ ਯੋਗ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਿਆ ਕਰੋ। ਜਿੰਨੀਆਂ ਮਨ ਦੀਆਂ ਲੋਚ ਇੱਛਾ ਨੇ ਨਾ, ਉਹ ਲੋਚਾਨੀ ਪੂਰੀ ਹੋ ਜਾਵੇਗੀ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤਿਹਨਾ, ਸੋ ਐਸਾ ਹਰ ਧਿਆਈਐ ਮੇਰੇ ਜੀਆ ਰੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇਗਾ, ਉਹ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਤੇਰੇ ਤੇ ਪ੍ਰਾਪਤ ਹੋਵੇਗੀ। ਹਜ਼ੂਰ ਕਹਿੰਦੇ ਨੇ ਉਹ ਹਰ ਹਰ ਜਪਨ ਜਪ ਲੋਚ ਲੋਚਾਨੀ, ਉਹ ਜਪਣ ਯੋਗ ਵਾਹਿਗੁਰੂ ਦਾ ਜਾਪ ਕਰ, ਸਭ ਤੇਰੀ ਲੋਚ ਇੱਛਾ ਪੂਰੀ ਕਰ ਦੇਵੇਗਾ।
ਹਰ ਕਿਰਪਾ ਕਰ ਬਨਵਾਲੀ,
ਉਸ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਕਰਿਆ ਕਰੀਏ ਵੀ ਹੇ ਬਨਵਾਲੀ, ਨੰਨਾ ਤੇ ਲੱਲਾ ਅੱਖਰ ਇਹ ਸਵਰਨੀ ਅੱਖਰ ਮੰਨੇ ਹੋਏ ਨੇ। ਸੰਸਾਰ ਬਾਗ ਦੇ ਵਾਲੀ ਮੇਰੇ ਸਤਿਗੁਰੂ ਜੀ, ਸਾਡੇ ਤੇ ਵੀ ਕਿਰਪਾ ਕਰੋ। ਸੰਸਾਰ ਜੰਗਲ ਦੀ ਨੀ ਆਈ ਹੈ ਨਾ ਬਨ ਵਾਲੀ, ਸੰਸਾਰ ਬਾਗ ਦੇ ਵਾਲੀ ਸਤਿਗੁਰੂ ਜੀ ਸਾਡੇ ਤੇ ਬਲਿਹਾਰ ਜਾਈਏ ਤੇਰੇ ਉੱਪਰੋਂ, ਸਾਡੇ ਤੇ ਵੀ ਰਹਿਮਤ ਕਿਰਪਾ ਕਰ।
ਜਨ ਨਾਨਕ ਸੰਗਤ ਸਾਧ ਹਰ ਮਿਲ,
ਜਿਹੜੀ ਤੇਰੀ ਸਾਧ ਸੰਗਤ ਨਾ ਗੁਰੂ ਕੇ ਪਿਆਰਿਆਂ ਦੀ ਸਾਧ ਸੰਗਤ ਹੈ, ਉਸ ਗੁਰੂ ਕੀ ਸਾਧ ਸੰਗਤ ਦੇ ਮੇਲ ਵਿੱਚ ਸਾਨੂੰ ਵੀ ਕਿਰਪਾ ਕਰਕੇ ਮੇਲ ਲੈਣਾ ਕਰੋ ਜੀ। ਗੁਰਸਿੱਖਾਂ ਦੀ ਸੰਗਤ, ਗੁਰੂ ਕੇ ਪਿਆਰਿਆਂ ਦੀ ਸੰਗਤ, ਤਤਵੇਤਿਆਂ ਦੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਉਹ ਗੁਰੂ ਕੀ ਸਤਸੰਗਤ ਕਿਰਪਾ ਕਰਕੇ ਉਹ ਸੰਗਤ ਵੀ ਸਾਨੂੰ ਵੀ ਮੇਲ ਲੈਣਾ ਕਰੋ ਸੱਚੇ ਪਾਤਸ਼ਾਹ। ਕੀ ਸੰਗਤ ਵਿੱਚ ਜਾ ਕੇ ਰੌਲਾ ਪਾਵੇਗਾ, ਕਿਸੇ ਨੂੰ ਕੂਣੀ ਮਾਰ, ਕਿਸੇ ਨੂੰ ਗੋਡਾ ਮਾਰ, ਕਦੋਂ ਭੋਗ ਪਵੇ, ਕਦੋਂ ਲੰਗਰ ਵਰਤੇ, ਕਦੋਂ ਘਰ ਨੂੰ ਜਾਈਏ, ਠੰਡ ਬੜੀ ਹੈ, ਕੀ ਇਹ ਗੱਲਾਂ ਕਰੇਗਾ ਜਾ ਕੇ? ਟੈਲੀਫੋਨ ਚਾਲੂ ਰੱਖੇਗਾ ਵੀ ਕਿਰ ਕਿਰ ਹੁੰਦੀ ਰਹੇ ਸੰਗਤ ਵਿੱਚ ਆ ਕੇ? ਨਹੀਂ ਨਹੀਂ ਸੱਚੇ ਪਾਤਸ਼ਾਹ, ਮੈਂ ਇਉਂ ਨਹੀਂ ਸੰਗਤ ਵਿੱਚ ਆ ਕੇ ਕਰਾਂਗਾ। ਕੀ ਕਰੇਗਾ ਗੁਰੂ ਕੇ ਪਿਆਰਿਆ ਸੰਗਤ ਵਿੱਚ ਆ ਕੇ ਕੀ ਲਾਭ ਖਟੇਗਾ? ਤਾਂ ਹਜ਼ੂਰ ਫਰਮਾਉਂਦੇ ਹਨ,
ਸਾਧ ਜਨਾ ਪਾਗ ਰਾਲੀ,
ਹੇ ਸੱਚੇ ਪਾਤਸ਼ਾਹ ਮੈਨੂੰ ਸੰਗਤ ਬਖਸ਼ ਦਿਓ, ਮੈਂ ਸਾਧੂਆਂ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਵਾਂਗਾ, ਧੂੜ ਬਣ ਕੇ। ਇੱਕ ਥਾਂ ਦੇ ਬਚਨ ਆਉਂਦਾ ਨਾ ਗੁਰੂ ਕਾ, ਗੁਰੂ ਰਾਮਦਾਸ ਜੀ ਦਾ, ਜਨ ਨਾਨਕ ਸੰਗਤ ਸਾਧ ਹਰ ਮੇਲਾ ਹੋ, ਹਮ ਸਾਧ ਜਨਾ ਕਾ ਕੀੜਾ, ਮੈਂ ਸਾਧ ਸੰਗਤ ਦਾ ਕੀੜਾ ਬਣ ਕੇ ਸੇਵਾ ਕਰਾਂਗਾ, ਕੀੜਾ ਬਣ ਕੇ। ਧੰਨ ਗੁਰੂ ਰਾਮਦਾਸ ਦੇ ਅੰਮ੍ਰਿਤਮਈ ਬੋਲ ਸੱਚੇ ਪਾਤਸ਼ਾਹ ਜੀ ਦੇ, ਹਮ ਸਾਧ ਜਨਾ ਪਾਗਰ ਆਲੀ, ਮੈਂ ਸਾਧਾਂ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ, ਸੇਵਾਦਾਰ ਬਣ ਕੇ ਸੇਵਾ ਕਮਾਵਾਂਗਾ। ਕੋਈ ਨੰਬਰਦਾਰੀ, ਕੋਈ ਆਗੂ ਪੁਣਾ, ਕੋਈ ਇੱਛਾ ਨਹੀਂ, ਕਿਸੇ ਦੇ ਹੁਕਮ ਕਰਨ ਦਾ ਨਹੀਂ, ਸੇਵਾ ਕਰਨ ਵਾਲੀ ਜੁਗਤ ਵਰਤਾਂਗਾ ਸੱਚੇ ਪਾਤਸ਼ਾਹ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ, ਗੁਰਸਿੱਖਾਂ ਦੀ ਚਰਨਾਂ ਦੀ ਧੂੜ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਰੋਜ਼ ਹੀ ਆਪਾਂ ਕੀਰਤਨ ਸੋਹਲੇ ਦੀ ਸਮਾਪਤ ਤੇ ਪੜ੍ਹਦੇ ਹਾਂ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗ, ਮੋਕਾ ਕਰ ਸੰਤਨ ਕੀ ਧੂਰੇ, ਸੰਤ ਹੈ ਧੂਰ ਲੇ ਮੁਖ ਮਲੀ। ਉਹਨਾਂ ਗੁਰੂ ਕੇ ਪਿਆਰਿਆਂ ਦੀ ਚਰਨਾਂ ਦੀ ਧੂੜ, ਜਿਹੜੇ ਗੁਰੂ ਦੀ ਗੱਲ ਸੁਣਾਉਣ ਵਾਲੇ ਹਨ, ਗੁਰੂ ਘਰ ਦੇ ਕੀਰਤਨੀ, ਗੁਰੂ ਘਰ ਦੇ ਸੇਵਾਦਾਰ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਬਚਨ ਹੈ, ਜਿਸ ਰਸਤੇ ਚੱਲ ਕੇ ਆਉਂਦੇ ਨੇ ਮੈਂ ਸਿਰ ਵੱਢ ਕੇ ਹਾਜ਼ਰ ਕਰਦਿਆਂ, ਮੂਹੜਾ ਬਣਾ ਦੇਵਾਂ ਵੀ ਸਿੱਖੋ ਮੇਰੇ ਸਿਰ ਤੇ ਆ ਕੇ ਬੈਠੋ। ਹਉ ਕਾਟੋ ਕਾਡ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ। ਗੁਰੂ ਕਾ ਪਿਆਰਾ ਮੇਰੇ ਸਿਰ ਤੇ ਪੈਰ ਦਾ ਮੁਬਾਰਕ ਚਰਨ ਰੱਖੇ, ਮੈਂ ਤਨ ਭਾਗ ਸਮਝਾਂਗਾ। ਜਿਸ ਰਸਤੇ ਰੱਬ ਦਾ ਪਿਆਰਾ ਕੋਈ ਚੱਲ ਕੇ ਆਵੇ ਗੁਰੂ ਨਾਲ ਮਿਲਾਪ ਕਰਾਉਣ ਵਾਲਾ, ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤਮਈ ਬੋਲ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਮੈਂ ਸਿਰ ਵੱਢ ਕੇ ਮੂਹੜਾ ਬਣਾ ਦਿਆਂ, ਮੇਰੇ ਸਿਰ ਦੇ ਮੂਹੜੇ ਉੱਪਰ ਬੈਠੋ ਗੁਰੂ ਕੇ ਪਿਆਰਿਓ, ਕਿੱਡੀ ਨਿਮਰਤਾ ਦੇ ਪਵਿੱਤਰ ਬੋਚ, ਮੈਂ ਸਾਧੂਆਂ ਦੇ ਚਰਨਾਂ ਦੀ ਧੂੜ ਬਣ ਜਾਵਾਂ। ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਫਿਰ ਤੁਹਾਡੇ ਨਾਲ ਸਾਂਝਾ ਕਰ ਲਵਾਂ, ਸਮਾਪਤੀ ਕਰੀਏ। ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ, ਮੋਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ, ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਂਦੇ, ਗੁਰ ਸਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰਿ ਉਪਕਾਰ ਨੂੰ ਕਰ ਪਾਰ ਵਸਾਂਦੇ, ਮੇਰੀ ਖੱਲੋ ਮੌਜੜੇ ਗੁਰਸਿੱਖ ਹੰਢਾਂਦੇ, ਮਸਤਕ ਲੱਗੇ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ। ਮੇਰੀ ਚਮੜੀ ਦਾ ਕਿਤੇ ਜੁੱਤਾ ਬਣ ਜਾਵੇ ਤੇ ਗੁਰਸਿੱਖਾਂ ਦੇ ਪਾਉਣ ਦੇ ਕੰਮ ਆ ਜਾਵੇ, ਭਾਈ ਸਾਹਿਬ ਕਹਿੰਦੇ ਮੈਂ ਸਮਝਾਂਗਾ ਮੇਰਾ ਤਨ ਸਫਲਾ ਹੋ ਗਿਆ, ਚਮੜੀ ਕਿਤੇ ਲੇਖੇ ਲੱਗ ਗਈ ਹੈ। ਨਹੀਂ ਤੇ ਪ੍ਰਾਂ ਸਤਿਗੁਰੂ ਦੇ ਪਿਆਰਿਆਂ ਨੇ ਤਤਵੇ ਤੇ ਗਿਆਨਵਾਨ ਪੁਰਸ਼ਾਂ ਨੇ ਇੱਕ ਤੱਤ ਕੱਢਿਆ, ਉਹ ਕਹਿੰਦੇ ਪਸ਼ੂ ਮਰ ਜਾਵੇ 20 ਕੰਮ ਸਵਾਰਦਾ, ਹੁਣ ਤੱਕ ਹੈ ਡਾਕਟਰ ਕੰਮ ਲੈਣ ਲੱਗ ਪਏ ਨੇ, ਪਰ ਹਜ਼ੂਰ ਸੱਚੇ ਪਾਤਸ਼ਾਹ ਨੇ ਖਿਆਲ ਦਿੱਤਾ, ਗੁਰੂ ਕੀ ਬਾਣੀ ਸੱਤ ਹੈ, ਖਿਆਲ ਦਿੱਤਾ ਹਜ਼ੂਰ ਨੇ ਵੀ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਜ ਸਵਾਰ, ਮਨੁੱਖ ਮਰ ਜਾਵੇ ਕੌਡੀ ਜਿਹਨਾਂ ਕੰਮ ਨਹੀਂ, ਸਗੋਂ ਲੱਕੜਾਂ ਹੀ ਚਾਰ ਮਣ ਫੂਕਣੀਆਂ ਪੈਂਦੀਆਂ ਨੇ, ਪਸ਼ੂ ਮਰ ਜਾਵੇ ਉਹਦੀਆਂ ਹੱਡੀਆਂ ਵੀ ਕੰਮ, ਉਹ ਰਮਾਸ ਵੀ ਗਿਣ ਜਾਂ ਕਾਵਾਂ ਕੁੱਤੇ ਖਾ ਜਾਂਦੇ ਨੇ, ਹੱਡੀਆਂ ਵੀ ਕੰਮ ਆਉਂਦੀਆਂ, ਉਹਦਾ ਚਮੜਾ ਵੀ ਕੰਮ ਆਉਂਦਾ, ਮਨੁੱਖ ਤੇਰਾ ਕੁਛ ਵੀ ਕੰਮ ਨਹੀਂ ਆਉਂਦਾ। ਇੱਕ ਭਾਈ ਦਇਆ ਰਾਮ ਜੀ ਹੋਏ ਨੇ, ਉਹਨਾਂ ਨੇ ਇੱਕ ਸਵਈਆ ਲਿਖਿਆ, ਕਹਿਣ ਲੱਗੇ ਹਾਥੀਓ ਕੇ ਦਾਂਤ ਕੇ ਖਿਲਾਉਣੇ ਬਣੇ ਭਾਂਤ ਭਾਂਤ, ਬਾਗਨ ਕੀ ਖਾਲਸੋ ਤੋ ਸ਼ਿਵ ਮਨ ਭਾਈ ਹੈ, ਨਿਰਗਨ ਕੀ ਖਾਲਣ ਕੋ ਓੜਤ ਹੈ ਜੋਗੀ ਜਤੀ, ਬੱਕਰੇ ਕੀ ਖਾਲ ਸਾਥ ਪਾਣੀ ਭਰ ਲਾਈ ਹੈ, ਪਸ਼ੂਓ ਕੀ ਖਾਲ ਕਾ ਅਧਿਕ ਸੁੰਦਰ ਜੋੜਾ ਬਣੇ, ਗੈਂਡਨ ਕੀ ਖਾਲ ਰਾਜਾ ਰਾਣੀ ਕੋ ਸੁਹਾਈ ਹੈ, ਕਹੇ ਕਵ ਦਇਆ ਰਾਮ ਰਾਮ ਕੇ ਭਜਨ ਬਿਨ, ਮਨੁੱਖ ਕੀ ਖਾਲ ਕਿਸੇ ਕੰਮ ਨਹੀਂ ਆਈ ਹੈ, ਮਨੁੱਖ ਦਾ ਸਿਰ ਕਿਸੇ ਕੰਮ ਵੀ ਨਹੀਂ ਆਉਂਦਾ। ਸੋ ਸਤਿਗੁਰੂ ਕਹਿੰਦੇ, ਧੰਨ ਗੁਰੂ ਕੇ ਪਿਆਰੇ ਕਹਿੰਦੇ ਨੇ, ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੇਰੇ ਮਿਲ ਜਾਵੇ, ਮੈਂ ਸਮਝਾਂਗਾ ਮੇਰਾ ਤਨ ਸਫਲਾ ਹੋ ਗਿਆ। ਐਸੇ ਗੁਰਸਿੱਖਾਂ ਦੀ ਸੱਚੇ ਪਾਤਸ਼ਾਹ ਚਰਨ ਧੂੜ ਸਾਨੂੰ ਵੀ ਦੇ ਦਿਓ ਜੀ, ਐਸੇ ਗੁਰਸਿੱਖਾਂ ਦਾ ਮੇਲ ਕਿਰਪਾ ਕਰਕੇ ਸਾਨੂੰ ਵੀ ਬਖਸ਼ ਦਿਓ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠਿਆਂ, ਮਨ ਕੀ ਕਟੀਏ ਮੈਲ ਸਾਧ ਸੰਗ ਉੱਠਿਆ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਸਤਿਗੁਰੂ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਦਿਲ ਦੀ ਗਹਿਰਾਈ ਵਿੱਚੋਂ ਦਿਓ ਸੱਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਬਹੁਤ ਬਹੁਤ ਧੰਨਵਾਦ ਗੁਰੂ ਸਤਿਗੁਰੂ ਜੀ ਦਾ, ਗੁਰੂ ਦੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਜਿੰਨੇ ਕੁ ਦਿਨ ਹੋਰ ਬਾਕੀ ਸਮਾਂ ਹੈ, ਰਲ ਮਿਲ ਕੇ ਆਓ ਗੁਰੂ ਕੇ ਗੁਣ ਗਾਈਏ, ਸਤਿਗੁਰੂ ਚੜ੍ਹਦੀ ਕਲਾ ਔਰ ਸਤਿਗੁਰੂ ਦੀ ਰਹਿਮਤ ਬਖਸ਼ੇ ਦੇ ਪਾਤਰ ਬਣੀਏ। ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਹਰ ਹਰ ਜਪਨ ਜਪ ਲੋਚ ਲਚਾਨੀ, ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਾਗ ਰਾਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।